बालात पूछिए और मिलिए स्टाफ से। सैटरडे अप्रैल 1 ओपन हाउस के लिए आज ही रजिस्टर करें, विजिट georgebrown.ca।
डाइवोर्स या कस्टडी की लड़ाई जिंदगी की सब तो औखी लड़ाई होंदी है, क्योंकि तुसी उस शख्स ना लड़ रहे होंदे हो जिसना तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे। S&S लॉयर्स को इन
770 AM दे प्यारे प्यारे श्रोतियो, मेरा यानी कि डॉक्टर नरेंद्र रवि दा आप सब नु प्यार भरिया नमस्कार, सलाम अलैकुम ते सत श्री अकाल। जिवें कि तुहानू पता ही है कि हर संडे वाले दिन ਆਪਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੈਂ ਜਿਵੇਂ ਕਿ ਹਮੇਸ਼ਾ ਹੀ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਵੇ ਜਾਂ ਵੇਚਣੀ ਹੋਵੇ, ਤੁਹਾਨੂੰ ਕੋਈ ਵੀ ਕੁਐਸਚਨ ਹੋਵੇ, ਕੋਈ ਵੀ ਡਾਊਟ ਹੋਵੇ, ਕੋਈ ਦੁਵਿਧਾ ਹੈ ਤੁਹਾਨੂੰ, ਮੈਂ ਇਹ ਗੱਲ ਕਹਿੰਦਾ ਕਿ ਕਿਉਂਕਿ ਅਗਲੇ ਨੇ ਪੈਸੇ ਬਣਾਉਣੇ ਨੇ, ਸੋ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਰਿਸ਼ਤੇਦਾਰ ਹੋਵੇ, ਭੈਣ ਭਰਾ ਹੋਵੇ, ਯਾਰ ਦੋਸਤ ਹੋਵੇ, ਉਹਦੇ ਨਾਲ ਸਾਈਨ ਨਾ ਕਰੋ, ਕਿਉਂਕਿ ਬਾਅਦ 'ਚ ਕਰ ਲਿਓ। ਪਹਿਲਾਂ 2-3-4 ਬੰਦਿਆਂ ਨੂੰ ਹੋਰ ਬੁਲਾ ਲਓ, ਉਹਨਾਂ ਨਾਲ ਵੀ ਗੱਲਬਾਤ ਕਰ ਲਓ, ਜਿੰਨੇ ਵੀ ਕੁਐਸਚਨ ਨੇ ਤੁਹਾਡੇ ਡਾਊਟ ਨੇ ਤਾਂ ਪਹਿਲਾਂ ਕਲੀਅਰ ਕਰ ਲਓ। ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਵੀ ਕਿਹੜਾ ਬੰਦਾ ਤੁਹਾਨੂੰ ਠੀਕ ਹੈ, ਕਿਉਂਕਿ 2-4-5-10 ਡਾਲਰਾਂ ਦੀ ਗੱਲ ਨਹੀਂ, ਹਜ਼ਾਰਾਂ ਡਾਲਰ ਉਹਨਾਂ ਨੇ ਬਣਾਉਣੇ ਨੇ, ਸੋ ਭੱਜੇ ਆਉਣਗੇ, ਆਪ ਹੀ ਆਉਣਗੇ। ਸੋ ਇੱਕ ਨਾਮ ਮੈਂ ਤੁਹਾਨੂੰ ਹਮੇਸ਼ਾ ਹੀ ਰਿਕਮੈਂਡ ਕਰਦਾ ਹੋਇਆ, ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਜਾਣਿਆ ਮਾਨਿਆ ਨਾਮ ਹੈ। ਜੋ ਤੁਸੀਂ ਡੀਲ ਕਰੋਗੇ, ਜੋ ਵੀ ਤੁਸੀਂ ਬਾਕੀਆਂ ਨੂੰ ਸਵਾਲ ਪੁੱਛੇ ਨੇ ਉਹ ਪੁੱਛ ਲਓ, ਹੋਰ ਵੀ ਪੁੱਛ ਲਓ ਵੀ ਕਿੰਨੀ ਡਿਸਕਾਊਂਟ ਦਿਓਗੇ ਸਾਨੂੰ, ਕੀ ਕੈਸ਼ਬੈਕ ਮਿਲੂਗੀ, ਕਿੰਨੀ ਤੁਸੀਂ ਕਮਿਸ਼ਨ ਲਓਗੇ, ਜੋ ਵੀ ਤੁਹਾਡੇ ਨੇ ਮੌਰਗੇਜ ਸੰਬੰਧੀ ਕੋਈ ਵੀ ਗੱਲ ਹੈ, ਉਹ ਗੱਲਾਂ ਸਾਰਿਆਂ ਨਾਲ ਕਰਕੇ ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ ਕਿ ਤੁਹਾਨੂੰ ਕਿਹੜਾ ਬੰਦਾ ਵਧੀਆ। ਇਹ ਨਾ ਹੋਵੇ ਕਿ ਆਪ ਪਛਤਾਏ ਹੋਤ ਗਿਆ ਜਬ ਚਿੜੀਆਂ ਚੁੱਗੀ ਖੇਤ, ਜੇ ਅੱਖਾਂ ਮੀਚ ਕੇ ਕਿਸੇ ਦੇ ਵਿਸ਼ਵਾਸ ਕਰ ਲਿਆ ਤੇ ਪੈਸੇ ਤਾਂ ਉਹਨਾਂ ਨੂੰ ਸਿੱਧੇ ਵਕੀਲ ਤੋਂ ਮਿਲ ਜਾਂਦੇ ਨੇ, ਫਿਰ ਜੋ ਸਾਲ ਨੂੰ 6 ਮਹੀਨੇ ਨੂੰ ਪਤਾ ਲੱਗੂਗਾ ਕਿ ਸਾਨੂੰ ਤਾਂ ਮਹਿੰਗਾ ਮਕਾਨ ਦਵਾਤਾ, ਸਾਨੂੰ ਤਾਂ ਕੁਝ ਦਿੱਤੇ ਨਹੀਂ, ਕਾਰਪੈਟ 'ਚ ਹੀ ਕੰਮ ਸਾਰ ਗਏ ਜਾਂ ਸੋਫੇ 'ਚ ਹੀ ਕੰਮ ਸਾਰ ਗਏ, ਸਾਨੂੰ ਤਾਂ ਦੂਜੇ ਨੇ 10-20 ਹਜ਼ਾਰ ਰੁਪਈਆ ਮੋੜ ਦੇਣਾ ਸੀ ਡਾਲਰ, ਸੋ ਉਦੋਂ ਪਛਤਾਉਣ ਦਾ ਕੋਈ ਲੋੜ ਨਹੀਂ। ਇਸੇ ਕਰਕੇ ਕਹਿੰਦਾ ਪਹਿਲਾਂ ਬੀ ਕੇਅਰਫੁਲ, 2-3-4 ਬੰਦਿਆਂ ਨੂੰ ਬੁਲਾਓ, ਅਰਫਾ ਜੀ ਨੂੰ ਵੀ ਬੁਲਾ ਲਓ, ਕਿਹੜਾ ਕੋਈ ਪੈਸੇ ਲੱਗਣੇ ਨੇ, ਉਸ ਤੋਂ ਬਾਅਦ ਤੁਸੀਂ ਜੱਜਮੈਂਟ ਕਰ ਲਓ। ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਤੁਸੀਂ ਅਰਫਾ ਜੀ ਨੂੰ ਬੁਲਾਓਗੇ ਫਿਰ ਤੁਹਾਨੂੰ ਗਧੇ ਅਤੇ ਘੋੜੇ ਦਾ ਫਰਕ ਪਤਾ ਲੱਗੂਗਾ ਵੀ ਕੀ ਹੈ, 19-21 ਦਾ ਫਰਕ ਨਹੀਂ, ਬਹੁਤ ਜ਼ਿਆਦਾ ਫਰਕ ਪਤਾ ਲੱਗੇਗਾ। ਸੋ ਜਦੋਂ ਤੁਸੀਂ ਇੱਕ ਵਾਰ ਉਹਨਾਂ ਨਾਲ ਡੀਲ ਕਰ ਲਓਗੇ, ਇਹ ਗੱਲ ਦੀ ਗਰੰਟੀ ਹੈ, ਬਾਰ 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 ਤੁਸੀਂ ਉਹਨਾਂ ਦਾ ਨਾਂ ਰਿਕਮੈਂਡ ਕਰੋਗੇ ਅਤੇ ਤੁਸੀਂ ਅੰਦਰੋਂ ਵੀ ਬਹੁਤ ਖੁਸ਼ ਹੋਵੋਗੇ ਕਿ ਵਾਕਿਆ ਹੀ ਅਸੀਂ ਇੱਕ ਚੰਗੀ ਜਿਹੜੀ ਹੈ ਰੀਅਲ ਸਟੇਟ ਦੀ ਜਿਹੜੀ ਹੈਗੀ ਏਜੰਟ ਨਾਲ ਅਸੀਂ ਡੀਲ ਕੀਤਾ। ਸੋ ਉਹਨਾਂ ਦਾ ਨੰਬਰ ਯਾਦ ਰੱਖੋ, 6478986245, 4-647-8982-6845। ਜੇ ਭੁੱਲ ਗਏ ਤਾਂ ਜਿਸ ਰੇਡੀਓ ਸਟੇਸ਼ਨ 'ਤੇ ਮੈਂ ਬੈਠਾ ਇਹਨੂੰ ਕਹਿੰਦੇ ਨੇ 770 AM ਰੇਡੀਓ, ਇਹਦਾ ਹਮੇਸ਼ਾ ਹੀ ਸਟੂਡੀਓ ਦਾ ਨੰਬਰ ਹੁੰਦਾ 416-620-1778। ਪ੍ਰੋਗਰਾਮ ਕਿਸੇ ਦਾ ਵੀ ਹੋਵੇ, ਫੋਨ ਸਟੂਡੀਓ 'ਚ ਕਰਨਾ, ਕਰਕੇ ਅਰਫਾ ਜੀ ਦਾ ਨੰਬਰ ਲੈ ਲਓ, ਉਹ ਨੰਬਰ ਲੈਣ ਤੋਂ ਬਾਅਦ ਤੁਸੀਂ ਫੋਨ 'ਤੇ ਗੱਲਬਾਤ ਕਰ ਲਓ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਮਾਈਂਡ ਅਤੇ ਬੋਡੀ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ। ਜਿਸ ਤਰ੍ਹਾਂ ਕਿ ਇਹ ਜਿਹੜਾ ਪ੍ਰੋਗਰਾਮ ਹੈ 1 ਘੰਟੇ ਦਾ, ਇਹਨੂੰ ਅਸੀਂ 2 ਹਿੱਸਿਆਂ ਦੇ ਵਿੱਚ, 2 ਸੈਗਮੈਂਟ ਦੇ ਵਿੱਚ ਵੰਡਦੇ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਕੋਈ ਰੂਹਾਨੀਅਤ ਦੀ ਗੱਲ ਕਰਦੇ ਹਾਂ, ਅਤੇ ਦੂਸਰਾ ਸੈਗਮੈਂਟ ਜਿਹੜਾ ਕਿ 10-15 ਮਿੰਟ ਦੇ ਵਿੱਚ ਅਖੀਰ 'ਚ ਹੁੰਦਾ, ਅਰਾਊਂਡ ਅਬਾਊਟ 4:45 ਜਾਂ 4:50 'ਚ, ਉਹ ਡਾਕਟਰ ਅੰਕੁਸ਼ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਇੰਚਾਰਜ ਨੇ, ਵੈਸੇ ਤਾਂ ਉੱਥੇ 5 ਡਾਕਟਰ ਹੋਰ ਵੀ ਨੇ, ਪਰ ਉਹ ਇੰਚਾਰਜ ਨੇ, ਉਹ ਬਿਲਕੁਲ ਕਿਸੇ ਨਾ ਕਿਸੇ ਟੋਪਿਕ ਦੇ ਉੱਤੇ ਹੈਲਥ ਨਾਲ ਉਹ ਟਿਪ ਦਿੰਦੇ ਨੇ, ਕਦੇ ਪਹਿਲਾਂ ਨਹੀਂ ਤਿਆਰ ਕੀਤਾ ਨਾ ਅੱਜ ਹੀ ਪਤਾ ਕੀ ਹੈ, ਮੌਕੇ 'ਤੇ ਦੇਖ ਲਾਂਗੇ, ਜੇ ਤੁਸੀਂ ਕੋਈ ਸਵਾਲ ਵੀ ਪੁੱਛਣਾ ਆਫ ਦੀ ਈਅਰ ਤੁਸੀਂ ਮੈਨੂੰ ਰਿਕਾਰਡ ਕਰਾ ਦਿਓ, ਆਪਾਂ ਉਹੀ ਸਵਾਲ ਪੁੱਛ ਲਾਂਗੇ, ਜਾਂ ਉਹਨਾਂ ਨੂੰ ਵੀ ਸਿੱਧਾ ਤੁਸੀਂ ਸਵਾਲ ਪੁੱਛ ਸਕਦੇ ਹੋ ਹੈਲਥ ਨਾਲ। ਸੋ ਕਿਉਂਕਿ ਉਹ ਕੈਨੇਡੀਅਨ ਲਾਈਸੈਂਸ ਨੇ ਡਾਕਟਰ, ਅਮੈਰੀਕਨ ਲਾਈਸੈਂਸ ਡਾਕਟਰ ਨੇ, ਇਸ ਕਰਕੇ ਉਹ ਔਥੈਂਟਿਕ ਜਿਹੜੇ ਉਹਨਾਂ ਦੇ ਆਂਸਰ ਹੁੰਦੇ ਨੇ ਉਹ ਫਾਇਦਾ ਕਰਦੇ ਨੇ, ਵੀ ਜਦੋਂ ਤੁਸੀਂ ਫੈਮਿਲੀ ਡਾਕਟਰ ਕੋਲ ਜਾਂਦੇ ਹੋ ਤੁਹਾਨੂੰ 2-3 ਮਿੰਟ ਮਿਲਦੇ ਨੇ, ਅਤੇ ਇੱਥੇ ਜਿਹੜੇ ਤੁਹਾਡੇ ਕੁਐਸਚਨ ਦੀ ਡਿਟੇਲ 'ਚ ਤੁਹਾਨੂੰ ਪਤਾ ਲੱਗ ਜਾਂਦਾ, ਨਾਲੇ ਉਹ ਸਿੰਪਲ ਤਰੀਕੇ ਨਾਲ ਸਮਝਾਉਂਦੇ ਨੇ, ਪਰ ਇਹਦੇ ਪਿੱਛੇ ਕੋਈ ਪਰਪਜ਼ ਨਹੀਂ ਹੈ। ਜੇ ਤੁਹਾਨੂੰ ਕਦੇ ਭੁਲੇਖਾ ਹੋਵੇ ਨਾ ਵੀ ਉਹ ਕਦੇ ਪੇਸ਼ੈਂਟ ਬਣਾਉਣੇ ਨੇ, ਉਹਨਾਂ ਦੀ ਐਡਵਰਟਾਈਜਮੈਂਟ ਕਰਦੇ ਹਾਂ, ਬਿਲਕੁਲ 0% ਪੇਸ਼ੈਂਟ ਨਹੀਂ ਬਣਾਉਣੇ, ਪੇਸ਼ੈਂਟ ਤੁਸੀਂ ਸਾਨੂੰ ਵੀ ਰਿਕੁਐਸਟ ਕਰੋਗੇ ਤਾਂ ਨਹੀਂ ਬਣਾਉਣੇ ਉਹਨਾਂ ਨੇ, ਕਿਉਂਕਿ ਆਲਰੇਡੀ ਹੀ ਵੇਟਿੰਗ ਪੀਰੀਅਡ ਚੱਲ ਰਿਹਾ, ਸਿਰਫ ਅਤੇ ਸਿਰਫ 100% ਸੇਵਾ ਭਾਵ ਨਾਲ ਉਹ ਇੱਥੇ ਰੇਡੀਓ ਸਟੇਸ਼ਨ 'ਤੇ ਆਉਂਦੇ ਨੇ, 4:45 ਦੇ ਨੇੜੇ ਤੇੜੇ ਆਉਣਗੇ। ਸੋ ਉਦੋਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ, ਪਹਿਲਾਂ ਆਪਾਂ ਰੂਹਾਨੀਅਤ ਦੀ ਗੱਲ ਕਰ ਲਈਏ। ਜਿਵੇਂ ਕਿ ਤੁਹਾਨੂੰ ਪਤਾ ਕਿ ਬੰਦਾ ਜਿੱਧਰ ਨੂੰ ਮਰਜ਼ੀ ਭੱਜ ਲਏ, ਹੁੰਦਾ ਉਹੀ ਹੈ ਜੋ ਕੁਦਰਤ ਨੂੰ, ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਮਨਜ਼ੂਰ ਹੁੰਦਾ,
ਉਹ ਸਾਨੂੰ ਇਸ਼ਾਰੇ ਬੜੇ ਕਰਦਾ, ਪਰ ਅਸੀਂ ਜਿਵੇਂ ਨਾ ਮੋਟੀ ਮੱਤ ਵਾਲਿਆਂ ਸੀ ਉਹਨਾਂ ਦੇ ਇਸ਼ਾਰੇ ਨਹੀਂ ਸਮਝਦੇ। ਦੇਖ ਲਓ ਇਸ ਸਾਲ ਇਸੇ ਮਹੀਨੇ ਮਾਰਚ ਦੇ ਵਿੱਚ ਇੱਕੋ ਹੀ ਦਿਨ ਹਿੰਦੂਆਂ ਦਾ ਜਿਹੜਾ ਪਵਿੱਤਰ ਤਿਉਹਾਰ ਹੈ ਜਿਹਨੂੰ ਨਵਰਾਤਰੇ ਕਹਿੰਦੇ ਨੇ, ਨਰਾਤੇ ਕਹਿੰਦੇ ਨੇ, ਉਹ ਵੀ ਉਸੇ ਦਿਨ ਸ਼ੁਰੂ ਹੋਏ ਨੇ। ਅਤੇ ਇਸੇ ਤਰ੍ਹਾਂ ਹੀ ਮੁਸਲਿਮ ਭਾਈਚਾਰੇ ਦੇ ਵਿੱਚ ਜਿਹੜਾ ਰਮਜ਼ਾਨ ਹੈ, ਰਮਜ਼ਾਨ ਦਾ ਮਹੀਨਾ ਹੁੰਦਾ, ਉਹ ਵੀ ਇੱਕੋ ਦਿਨ ਸਟਾਰਟ ਹੋਇਆ ਹੈ ਨਾ, ਕੁਦਰਤ ਦੀ ਮੌਤ। ਸੋ ਅੱਜ ਆਪਾਂ ਇਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਸਰਬਜੀਤ ਜੀ ਨੂੰ ਵੀ ਰਿਕੁਐਸਟ ਕੀਤੀ ਹੈ ਕਿਉਂਕਿ ਉਹ ਤਾਂ ਐਕਸਪਰਟ ਨੇ, ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਰਮਜ਼ਾਨ ਦੇ ਉੱਪਰ ਕਰ ਲਾਂਗੇ ਅਤੇ ਨਾਲ ਨਾਲ ਮੈਂ ਨਵਰਾਤਿਆਂ ਦੇ ਬਾਰੇ ਦੱਸ ਦਿਆਂਗਾ। ਸੋ ਪਹਿਲਾਂ ਬਿਫੋਰ ਆਈ ਸਟਾਰਟ ਦਿਸ ਪ੍ਰੋਗਰਾਮ, ਪਹਿਲਾਂ ਸੁਣੋ ਆਪਾਂ ਨਵਰਾਤਿਆਂ ਦੇ ਉੱਤੇ ਗੀਤ, ਅਤੇ ਉਸ ਤੋਂ ਬਾਅਦ ਫਿਰ ਰਮਜ਼ਾਨ ਦੇ ਉੱਤੇ ਵੀ ਗੀਤ ਸੁਣਨਾ, ਉਸ ਤੋਂ ਬਾਅਦ ਆਪਾਂ ਆਪਣਾ ਪ੍ਰੋਗਰਾਮ ਸ਼ੁਰੂ ਕਰਾਂਗੇ। ਸੁਣੋ
ਜੈ ਮਾਤਾ ਦੀ,
ਜੈ ਮਾਤਾ ਦੀ, ਧੰਨਵਾਦ,
ਜੈ ਮਾਤਾ ਦੀ।
ਤੁਮ ਕੌਣ ਹੋ ਬੇਟਾ?
ਆਪਾਂ ਨਵਰਾਤਰੇ ਦੇ ਉੱਪਰ ਸੌਂਗ ਸੁਣ ਰਹੇ ਸੀ ਮਾਤਾ ਦੇ, ਮਾਤਾ ਦੁਰਗਾ ਦੀ ਆਰਾਧਨਾ ਦੇ ਵਿੱਚ ਇਹ ਲੋਕ ਨੌ ਵਰਤ ਰੱਖਦੇ ਨੇ। ਅਤੇ ਹੁਣ ਕਿਉਂਕਿ ਰਮਜ਼ਾਨ ਦਾ ਵੀ ਜਿਸ ਤਰ੍ਹਾਂ ਕਿ ਮੈਂ ਸ਼ੁਰੂ 'ਚ ਹੀ ਕਿਹਾ ਵੀ ਇਹ ਦੇਖੋ ਕੁਦਰਤ ਦੀ ਕੀ ਮੌਜ ਹੈ, ਅਸੀਂ ਜਿਹੜੇ ਲੋਕ ਹਾਂ ਨਾ ਆਪਣੇ ਆਪਣੇ ਧਰਮਾਂ 'ਚ ਉਲਝੇ ਪਏ ਹਾਂ। ਕ੍ਰਿਸਚੈਨਟੀ ਦਾ ਵੀ ਦਿਨ ਅੱਜ ਹੀ ਮਨਾਏ ਜਾ ਰਹੇ ਨੇ, ਉਹ ਵੀ ਰੋਜ਼ੇ ਰੱਖਦੇ ਨੇ, ਉਹ ਵੀ ਫਾਸਟ ਰੱਖਦੇ ਨੇ, ਵਰਤ ਰੱਖਦੇ ਨੇ, ਅੱਖਰ ਡਿਫਰੈਂਟ ਡਿਫਰੈਂਟ ਨੇ, ਮਤਲਬ ਸੇਮ ਹੈ। ਇਸੇ ਤਰ੍ਹਾਂ ਹੀ ਸੇਮ ਡੇਟ ਨੂੰ ਰਮਜ਼ਾਨ ਆਇਆ। ਸੋ ਰਮਜ਼ਾਨ ਜਿਹੜਾ ਸ਼ੁਰੂ ਹੋਇਆ, ਜਿਸ ਤਰ੍ਹਾਂ ਅਸੀਂ ਨਵਰਾਤੇ ਦਾ ਪਹਿਲਾਂ ਗੀਤ ਸੁਣਿਆ, ਉਹ ਭਜਨ ਸੁਣਿਆ ਮਾਤਾ ਦੁਰਗਾ ਦੀ ਆਰਾਧਨਾ ਦੇ ਵਿੱਚ। ਸੋ ਹੁਣ ਸੁਣੋ ਰਮਜ਼ਾਨ ਦੇ ਉੱਪਰ, ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ।
ਰਮਜ਼ਾਨ ਕੀ ਦਾਸਤਾਂ ਕੋ ਸੁਣੋ, ਰਹਿਮਤੋਂ ਕਾ ਬਯਾਂ ਹੈ ਬਯਾਂ ਕੋ ਸੁਣੋ, ਰਹਿਮਤੋਂ ਕਾ ਬਯਾਂ ਹੈ ਬਯਾਂ ਕੋ ਸੁਣੋ। ਲੜਕਾ ਥਾ ਏਕ ਸ਼ਹਿਰ ਮੇ ਜੋ ਹੁਸਨ ਬੇਮਿਸਾਲ, ਕਮ ਸਿੰਘ ਥਾ ਜਿਸ ਕੀ ਉਮਰ ਥੀ ਸਮਝੋ ਕੇ ਸਾਤ ਸਾਲ, ਰਮਜ਼ਾਨ ਕੇ ਜੋ ਚਾਂਦ ਪੇ ਉਸਕੀ ਨਜ਼ਰ ਪੜੀ, ਉਸਕੇ ਭੀ ਦਿਲ ਮੇ ਰੋਜ਼ ਕੀ ਇੱਕ ਆਰਜ਼ੂ ਜਗੀ, ਰੋਜ਼ਾ ਰੱਖੂੰਗਾ ਮੈਂ ਭੀ ਯੇ ਮਾਂ ਬਾਪ ਸੇ ਕਹਾ, ਸਹਰੀ ਕਰੂੰਗਾ ਮੈਂ ਭੀ ਜਗਾ ਦੇਨਾ ਤੁਮ ਜ਼ਰਾ, ਸੁਣੋ ਰਮਜ਼ਾਨ ਕੀ ਦਾਸਤਾਂ ਕੋ ਸੁਣੋ, رحمتوں کا بیان ہے بیان کو سنو رحمتوں کا بیان ہے بیان کو سنو لڑکے کی بات سن لی مگر کچھ نہیں کہا لڑکا صبح اٹھا تو ہوا ان سے وہ خفا سمجھایا ماں نے باپ نے اے میرے گلستاں روزہ نہیں ہے فرض ابھی تجھ پہ میری جان ننے سے دل کو بات کا صدمہ بڑا ہوا ماں سے کہا قرآن میں کہتا ہے یہ خدا روزے کی بھوک پیاس جو ہستی اٹھائے گی اس روزے دار کو نہ یہ دوزخ جلائے گی قرآن جس میں اترا سنو وہ مہینہ ہے توبہ قبول کرتا خدا وہ مہینہ ہے سنو رمضان کی داستان کو سنو رحمتوں کا بیان
ویلکم بیک لکھاں ہی جڑے سروتے تے میرے درشک دیکھ رہے نے پروگرام مائنڈ اینڈ باڈی انہوں نے ایک بار پھر میرے والوں نمسکار ست سری اکال ویری گڈ ایوننگ جس طرح کہ میں پہلے ہی تاری سیوا دے وچ ارج کیتی سی کہ قدرت دا کمال ہے کہ ایکو دن ہندو دھرم دے وچ جڑی نوراتری منائی جاندی ہے جاں نوراتری منائے جاندے نے یہ بھی فاسٹ ہے روزے نے وہ شروع ہوئے نے تے اسی تاریخ نوں رمضان بھی شروع ہویا ہے تے مینوں ہنی سربت جی نے دسیا کہ کرسچینٹی دے بھی جڑا پروگرام ہے انہاں دے بھی جڑے فاسٹ ہوندے نے فاسٹنگ وہ بھی شروع ہو چکے نے ایک قدرت دا دیکھو کنا سانو اشارے کردے نے پر اسی ایک دوجے تو انجان ہاں جس طرح کہ ایک بندے نوں کسے چار دوست اکٹھے ہو گئے الگ الگ دھرماں دے ایک نے کہا بھی کی بیجیے آپاں زمین دے وچ وہ کہندا کنک بیج لو دوجا کہندا نہیں کنک نہیں بیجنی گیہوں بیجنی ہے تیسرا کوئی گورا سی وہ کہندا نہیں گیہوں کیوں بیجنی ہے نہ کنک بیجنی ہے ویٹ بیجنی ہے چوتھا کوئی ہور سی وہ کہندا گندم بیجنی ہے وہ کوئی سیاح بندہ ہے کہندا کیوں لڑتے ہو لیاؤ اپنے اپنا بیج لیاؤ جو لیائی تو سارے کی سی ویٹ سی کنک سی گندم سی گیہوں سی ایک ہی گل سی اسی طرح دنیا دے وچ اپنے اپنے دھرم نوں اسی کیونکہ دوجے دھرم نوں پڑھتے ہی نہیں اس کر کے اسی دوسرے دھرم نوں سمجھن دی کوشش نہیں کرتے اپنے دھرم نوں سب تو اچا سمجھتے ہیں جس طرح بچے ہوندے نا گلی دے وچ وہ لڑتے رہے کہ میرا پیو تو جی چھ فٹ اچا دوجا کہندا سات ہے تیجا کہندا اٹھ ہے چاہے دونوں کے تینوں کے پیو پانچ پانچ فٹے ہون پر ہرک بندہ اپنے آپ اچا سمجھتا ہے پر جنہ چر تک اسی ایک دوجے نوں سمجھتے نہیں ایک دوجے کے دھرم نوں پڑھتے نہیں انہیں چر تک سانوں گیان نہیں ہوں کیونکہ قدرت نہیں سکھاتا آپس میں بیر رکھنا مذہب نہیں سکھاؤ کوئی بھی سانوں پیار نہ سا شریر کھ کے دیکھ لو خون بھی اہی ہے اسی طرح اِسی جمے ہاں ماں کے پیڑ اسی طرح ہی مر جانا ہے سو پھر کیونکہ پرماتما نے انسان بنائے نے اسی انسان بنائے نے پر اسی کی ہاں اسی انہوں نے دھرموں کے بنتا جاتا پاتا بنتا جہد کر کے ایک دوجے کے پرتی نفرت ہو رہی ہے دیکھو جی اسی سپرچل پوائنٹ آف ویو دے نال دیکھیے تو دونوں ہی تہوار جڑے نے چاہے نوراترے نے چاہے رمضان نے اس پرم شکتی دی اللہ دی تے دوسرے پاسے ماں درگا دی یاد وچ منائے جاندے نے یہ دونوں ہی تہوار نے جڑے جہدے وچ دونوں لوکاں دونوں دھرماں دے جڑے لوگ نے وہ اپنی غلطیاں دا پشچاتاپ کرتے ہیں اس مہینے وہ پر کھل پرماتما دی خدا دی اللہ دی درگا دی عبادت کرتے ہیں پوجا آرادھنا کرتے ہیں تے اپنی اپنی ہولی بکس جویں ہندو دھرم دی گیتا بک ہے تے مسلم بھائی چارے دی قرآن ہے انہاں نوں پڑھ کے وہدے اتنے عمل کرن دی کوشش کرتے ہیں ہاں جی تسی دیکھ لو ایک پاسے دوویں جڑیاں بکس نے جڑی اپنی گیتا ہے ہندو دھرم دی وہدے لئی جڑے فاؤنڈر نے لارڈ کرشنا نے ایسی طرح قرآن دے وچ جڑی ہیگی وہ حضرت محمد صاحب نے قرآن دے جڑے اسلام دے فاؤنڈر نے قرآن دے وانی کار نے سو اسی طرح تسی دیکھ لو دونوں جڑیاں بکس نے جے انہوں رکھو نا سامنے گیتا تے قرآن نوں قرآن دے وچ 604 پیجز نے تے 30 چیپٹر نے اس طرح گیتا دے وچ 700 سلوک نے تے 18 چیپٹر نے پڑھن دی کوشش نہیں کرتے جہدے کر کے ساری پرابلم آتی ہے میں اج دونوں دھرموں نوں اکٹھا اس کر کے لیا ایکو ہی ارادہ میرا تاکہ دونوں ہی دھرموں دے جڑے لوکاں دے وچ پیار محبت بدھے دوجے دی انڈرسٹینڈنگ بنے کیونکہ جننے بھی اسی سپرچل پوائنٹ دیکھتے ہاں وہ پاویں دیکھن نوں قرآن عربی دے وچ لکھا ہے وک وک لینگویج ہے وک وک اگزامپلز نے وک وک بھاشا ورتی گئی ہے پر جڑا بیس آف سپرچوئلٹی ہے اس دونوں دھرم دونوں کی نہیں میں کہنا دنیا کے جن دھرم نے سب دے ایکو ہی انہوں کی روحانیت ہے کیوں کیونکہ ابل اللہ نور پایا قدرت کیسا بندے
ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਇੱਕ ਨੂਰ ਤੋਂ ਇੱਕ ਲਾਈਟ ਦੇ ਉੱਤੋਂ ਅਸੀਂ ਸਾਰੇ ਪੈਦਾ ਹੋਏ। ਜਦੋਂ ਸਾਰੇ ਪੈਦਾ ਹੋਏ ਫਿਰ ਅਸੀਂ ਲੜਦੇ ਝਗੜਦੇ ਕਿਉਂ ਹਾਂ? ਨਫ਼ਰਤ ਅਸੀਂ ਇਸ ਕਰਕੇ ਹਾਂ ਕਿਉਂਕਿ ਜਿਹੜੇ ਫਨੈਟਿਕ ਲੋਕ ਨੇ ਨਾ, ਕੱਟੜਪੰਥੀ ਲੋਕ ਨੇ, ਉਹ ਆਪਣੇ ਬਹਿਕਾਵੇ, ਆਪਣੀਆਂ ਗੱਲਾਂ ਬਾਤਾਂ ਦੇ ਬਹਿਕਾਵੇ ਵਿੱਚ ਲਾ ਕੇ ਧਰਮ ਦੀ ਆੜ 'ਚ ਲੈ ਕੇ ਉਹ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰਦੇ ਨੇ। ਅਸੀਂ ਕਦੇ ਗੀਤਾ ਅਤੇ ਕੁਰਾਨ ਨੂੰ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਅਸੀਂ ਪੜ੍ਹੀਏ ਨਾ ਫਿਰ ਸਾਨੂੰ ਪਤਾ ਲੱਗੂ ਵੀ ਅਸੀਂ ਤਾਂ ਐਵੇਂ ਜਿਵੇਂ ਕਣਕ ਦੀ ਇਗਜ਼ਾਮਪਲ ਦਿੱਤੀ ਸੀ ਐਵੇਂ ਹੀ ਲੜੀ ਜਾਂਦੇ ਹਾਂ, ਜਦੋਂ ਕਿ ਸਾਰੇ ਅਸੀਂ ਤਾਂ ਇੱਕੋ ਹੀ ਹਾਂ। ਦੇਖ ਲਓ, ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ, ਨਾ ਗੀਤਾ ਬੁਰੀ ਹੈ, ਨਾ ਕੁਰਾਨ ਬੁਰਾ ਹੈ, ਬਸ ਬੇਜੇ ਮੇ ਜੋ ਛੁਪਾ ਹੈ ਨਾ ਉਹ ਸ਼ੈਤਾਨ ਬੁਰਾ ਹੈ। ਜਿਹੜੀ ਸਾਡੀ ਸੋਚ ਹੈ ਨਾ ਉਹਦੇ ਕਰਕੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ, ਕਿਉਂਕਿ ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ। ਲੜਤੇ ਹੈ ਵੋ ਜਿਹਨੇ ਪੜ੍ਹਤੇ ਨਹੀਂ ਦੇਖਾ। ਪੜ੍ਹਿਆ ਕਿਸੇ ਨੂੰ ਨਹੀਂ, ਕਿਸੇ ਨੂੰ ਪੁੱਛ ਕੇ ਦੇਖ ਲਓ ਹਿੰਦੂ ਨੂੰ ਵੀ ਕੁਰਾਨ ਦੇ ਕਿੰਨੇ ਨੇ, ਕੁਰਾਨ ਕਿਸ ਤਰ੍ਹਾਂ ਦੀ ਹੈ, ਕਿਹਨੇ ਲਿਖਿਆ, ਕੱਖ ਨਹੀਂ ਪਤਾ। ਇਸੇ ਤਰ੍ਹਾਂ ਹੀ ਜੇ ਆਪਾਂ ਮੁਸਲਿਮ ਭਾਈਚਾਰੇ ਨੂੰ ਗੀਤਾ ਦੇ ਬਾਰੇ ਪੁੱਛੀਏ ਤਾਂ ਉਹਨਾਂ ਨੂੰ ਕੋਈ ਪਤਾ ਨਹੀਂ ਹੈ। ਸੋ ਇਸ ਕਰਕੇ ਜਿੰਨਾ ਚਿਰ ਤੱਕ ਅਸੀਂ ਪੜ੍ਹਦੇ ਨਹੀਂ ਨਾ ਇੱਕ ਦੂਜੇ ਦੀ ਬੁੱਕ ਨੂੰ, ਧਰਮ ਨੂੰ ਅੰਡਰਸਟੈਂਡ ਨਹੀਂ ਕਰਦੇ, ਉਹਨਾਂ ਚਿਰ ਅਸੀਂ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰ ਜਾਂਦੇ ਹਾਂ। ਪੰਛੀ ਦੇਖ ਲਓ, ਜਿਹੜੇ ਛੋਟੇ ਛੋਟੇ ਪੰਛੀ ਨੇ, ਮੈਂ ਕਈ ਵਾਰੀ ਇਗਜ਼ਾਮਪਲ ਦਿੱਤੀ ਹੈ, ਜਦੋਂ ਮੈਂ ਆਗਰੇ ਗਿਆ ਉਹ ਪੰਛੀ ਸੀਗੇ, ਨਾਲ ਹੀ ਮੰਦਿਰ ਹੈ, ਨਾਲ ਹੀ ਮਸਜਿਦ ਹੈ, ਬਾਹਰ ਪੁਲਿਸ ਖੜ੍ਹੀ ਹੈ, ਦੋਨਾਂ ਦੀ ਸਿਕਿਉਰਿਟੀ ਥਰੈਟ ਹੈ। ਪਰ ਜਿਹੜੇ ਪੰਛੀ ਕਬੂਤਰ ਨੇ, ਜਦੋਂ ਮਸਜਿਦ ਜਾਂਦੇ ਨੇ ਕੋਈ, ਉਹ ਜਾ ਕੇ ਉੱਥੇ ਚੋਗਾ ਚੁਗ ਲੈਂਦੇ ਨੇ, ਉੱਧਰ ਮੰਦਰ 'ਚ ਆ ਜਾਂਦੇ ਨੇ, ਮੰਦਰ 'ਚ ਆ ਲੈਂਦੇ ਨੇ। ਸੋ ਇਸ ਕਰਕੇ ਉਹ ਤਾਂ ਲੜਦੇ ਨਹੀਂ। ਵੋ ਰਹੀਮ ਕੀ ਖੀਰ ਪੀਤਾ ਹੈ, ਰਾਮ ਕਾ ਪ੍ਰਸ਼ਾਦ ਖਾਤਾ ਹੈ, ਉਸੇ ਪ੍ਰੇਮ ਹੈ ਇਨਸਾਨੋ ਸੇ, ਉਹਦੇ ਮਜ਼ਹਬ ਕਬ ਸਮਝ ਆਤਾ ਹੈ। ਪੰਛੀਆਂ ਨੂੰ ਨਹੀਂ ਪਤਾ ਵੀ ਮੁਸਲਿਮ ਕੀ ਹੈ ਅਤੇ ਹਿੰਦੂ ਕੀ ਹੈ, ਪਰ ਆਹ ਜਿਹੜੇ ਸਾਡੇ ਖੋਪੜੀ 'ਚ ਬੜੀਆਂ ਨੇ ਪੁੱਠੀਆਂ ਸਿੱਧੀਆਂ ਗੱਲਾਂ, ਇਹਦੇ ਕਰਕੇ ਨਫ਼ਰਤ ਕਰਦੇ ਹਾਂ। ਜਦੋਂ ਕਿ ਰਮਜ਼ਾਨ ਜਿਹੜਾ ਹੈਗਾ ਉਹ ਬੜਾ ਪਵਿੱਤਰ ਮਹੀਨਾ ਹੈ, ਨਵਰਾਤਿਆਂ ਦੇ ਵਿੱਚ ਅਸੀਂ ਫਾਸਟ ਰੱਖਦੇ ਹਾਂ, ਆਪਣੀਆਂ ਗਲਤੀਆਂ ਨੂੰ ਪਛਚਾਤਾਪ ਕਰਦੇ ਹਾਂ। ਮੈਂ ਤਾਂ ਕਹਿੰਦਾ ਪਰਮਾਤਮਾ ਕਰੇ, ਅੱਲਾ ਕਰੇ, ਅੱਜ ਮਹੀਨੇ ਸਾਨੂੰ ਇਹ ਸੋਚ ਆ ਜਾਵੇ ਜਿੱਥੇ ਅਸੀਂ ਆਪਣੇ ਭਾਈਚਾਰੇ ਨੂੰ ਵਧਾਈਆਂ ਦੇਈਏ, ਦੂਜਿਆਂ ਨਾਲ ਵੀ ਜੱਫੀਆਂ ਪਾਈਏ, ਦੂਜਿਆਂ ਦੀ ਵੀ ਇੱਜ਼ਤ ਮਾਨ ਕਰੀਏ। ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ। ਸੋ ਕੋਸ਼ਿਸ਼ ਕਰੀਏ ਅਸੀਂ ਚੰਗੇ ਬਣਨ ਦੀ। ਸੋ ਮੇਰੇ ਨਾਲ ਸਰਬਜੀਤ ਜੀ ਨੇ, ਸੋ ਇਹ ਪਹੁੰਚੇ ਨੇ ਪੂਰੀ ਗੱਲ, ਅਤੇ ਬੜੀ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਅਚਾਨਕ ਹੀ, ਪਹਿਲਾਂ ਪ੍ਰੀ ਪਲੈਨ ਨਹੀਂ ਸੀ, ਸੱਚਾਈ ਦੀ ਗੱਲ ਹੈ, ਅਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ, ਇਹਨਾਂ ਨੇ ਮੇਰੀ ਰਿਕੁਐਸਟ ਮੰਨ ਲਈ ਕਿਉਂਕਿ ਇਹ ਰਮਜ਼ਾਨ ਦੇ ਬਾਰੇ ਦੱਸਣਗੇ। ਸੋ ਸਰਬਜੀਤ ਜੀ, ਪਹਿਲਾਂ ਤਾਂ ਵੈਲਕਮ ਟੂ ਯੂਅਰ ਓਨ ਸ਼ੋਅ, ਤੁਹਾਡਾ ਹੀ ਸ਼ੋਅ ਹੈ, ਮੈਂ ਤਾਂ ਇੱਥੇ ਕਿਰਾਏ ਦਾ ਬੰਦਾ ਹੀ ਹਾਂ। ਸੋ
ਨਹੀਂ, ਬਹੁਤ ਸ਼ੁਕਰੀਆ ਡਾਕਟਰ ਰਵੀ, ਤੁਸੀਂ ਇੰਨੀ ਚੰਗੀਆਂ ਗੱਲ ਅਤੇ ਤੁਸੀਂ ਸਾਰੇ ਹੋਰ ਰਿਲੀਜਨ ਦਾ ਵੀ ਦੱਸ ਰਹੇ ਹੋ ਅਤੇ ਬੜੀ ਨੌਲੇਜ ਵੱਧਦੀ ਹੈ ਇੱਥੇ ਕੋਲੋਂ ਨਾ, ਅਤੇ ਵਾਕਈ ਸੋ ਟਰੂ ਕਿ ਸਾਡੇ ਨਾਲ ਹੋਰ ਵੀ ਕਿੰਨੇ ਲੋਕ, ਤੁਸੀਂ ਕ੍ਰਿਸਚੀਆਨਿਟੀ ਤੋਂ ਦੇਖ ਲਿਓ ਹੈ ਨਾ, ਈਸਟਰ ਤੋਂ ਪਹਿਲੇ ਉਹ ਵੀ, ਫਿਰ ਇਹ ਤੁਸੀਂ ਕਹਿ ਰਹੇ ਸੀ ਕਿ ਨਵਰਾਤਰੀ ਆ ਗਈ ਅਤੇ ਸਾਡੇ ਵੀ ਰੋਜ਼ੇ, ਅਤੇ ਇਹ ਵੀ ਚੰਦ ਦੇ ਹੁੰਦਾ ਨਾ, ਚੰਦ ਨੂੰ ਦੇਖ ਕਰ ਹੁੰਦਾ, ਅਤੇ ਮੁਸਲਮਾਨਾਂ ਵਿੱਚ, ਇਸਲਾਮ ਵਿੱਚ ਤਾਂ ਉਹ 12 ਮਹੀਨੇ ਹੁੰਦੇ ਨੇ ਨਾ, ਇਹ 9th ਮੰਥ ਹੈ ਰਮਦਾਨ, ਅਤੇ ਹੁਣ ਇਹਦੇ ਵਿੱਚ ਜਾਂ ਤਾਂ ਫਿਰ ਡਿਪੈਂਡਿੰਗ ਔਨ ਦਾ ਮੂਨ ਸਾਈਟਿੰਗ 29 ਰੋਜ਼ੇ ਹੁੰਦੇ ਨੇ ਜਾਂ ਫਿਰ 30 ਹੁੰਦੇ ਨੇ, ਅਤੇ ਰੋਜ਼ ਰੋਜ਼ਾ ਰੱਖਣਾ, ਅਤੇ ਜਿਹੜੇ ਜਿਹੜੇ ਸਫ਼ਰ 'ਤੇ ਨੇ ਅਤੇ ਜਿਹੜੇ ਬੂੜੇ ਨੇ ਅਤੇ ਬੱਚੇ ਨੇ, ਅਤੇ ਉਹਨਾਂ ਨੂੰ ਕਿਸੇ ਨੂੰ ਕੰਪਲਸਰੀ ਨਹੀਂ ਹੈ ਕਿ ਤੁਸੀਂ ਰੋਜ਼ੇ ਰੱਖਣੇ ਹੈ, ਅਤੇ ਜਿਹੜੇ ਹੈਲਦੀ ਹੈਗੇ ਨੇ ਤੁਸੀਂ ਰੱਖ ਸਕਦੇ ਹੋ ਅਤੇ ਉਹ ਰੱਖਣ ਸਿਰਫ ਨਾ, ਅਤੇ ਅਗਰ ਚਲੋ ਛੁੱਟ ਵੀ ਜਾਂਦੇ ਨੇ ਤਾਂ ਤੁਸੀਂ ਸਾਲ ਦੇ ਹੋਰ ਬਾਕੀ ਦਿਨਾਂ 'ਚ ਕਰ ਸਕਦੇ ਹੋ, ਅਤੇ ਇਹ ਤਾਂ ਸਿਰਫ ਪ੍ਰੈਕਟਿਸ ਹੈਗੀ ਹੈ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਅਸੀਂ ਮਤਲਬ ਪ੍ਰੋਪਰ ਇੱਕ ਅੱਛਾ ਇਨਸਾਨ ਬਣਾਉਣ ਲਈ ਕੋਸ਼ਿਸ਼ ਕਰ ਸਕਦੇ ਹਾਂ। ਤੁਸੀਂ ਭੁੱਖ 'ਚ ਪਿਆਸ 'ਚ ਜਿਹੜਾ ਉਹ ਸੋਚਦੇ ਹੋ ਨਾ, ਅਤੇ ਉਹ ਤੁਸੀਂ ਆਪਣੇ ਆਪ ਨੂੰ ਉਹਦਾ ਅਹਿਸਾਸ ਕਰਦੇ ਹੋ ਕਿ ਕਿੰਨੇ ਲੋਕ ਸਾਡੇ 'ਚ ਐਸੇ ਹੈਗੇ ਨੇ ਜਿਹਨਾਂ ਨੂੰ ਖਾਣ ਨੂੰ ਨਹੀਂ ਮਿਲਦਾ ਹੈ ਨਾ, ਅਤੇ ਇਹਦੇ 'ਚ ਬੜੀ ਅੱਛੀ ਪ੍ਰੈਕਟਿਸ ਹੋ ਸਕਦੀ ਹੈ, ਪਰ ਜੇ ਅਸੀਂ ਉਸ ਬਾਰੇ ਸੋਚੀਏ ਜਿਹਦਾ ਮਕਸਦ ਹੈਗਾ, ਕਰਨੇ ਤਾਂ ਪੂਰਾ ਸਾਲ ਹੋਣਾ ਚਾਹੀਦਾ ਸੀ, ਪਰ ਇੱਕ ਸਿਰਫ ਮਹੀਨਾ ਸਾਡੇ ਲਈ ਇਹ ਪ੍ਰੈਕਟਿਸ ਹੈਗੀ ਕਿ ਆਪਣੇ ਆਪ ਨੂੰ ਲੜਨਾ ਨਹੀਂ ਹੈਗਾ, ਕੋਈ ਅਗਰੈਸਿਵ ਬਿਹੇਵੀਅਰ ਨਹੀਂ ਕਰਨਾ, ਸਮੋਕਿੰਗ ਨਹੀਂ ਕਰਨੀ, ਅਤੇ ਇਹਦੇ 'ਚ ਸੁਬਹਾ ਸਨਰਾਈਜ਼ ਨੂੰ ਸਨਸੈਟ ਖਾਣਾ ਪੀਣਾ ਨਹੀਂ, ਆਪਣੇ ਆਪ ਨੂੰ ਰੋਕਣਾ ਹੈ ਸਾਰਾ ਕੁਛ ਨਾ, ਅਤੇ ਬੜਾ ਅੱਛਾ ਮਕਸਦ ਹੈ, ਪਰ ਉਹ ਅਹਿਸਾਸ ਆਪਣੇ 'ਚ ਪੈਦਾ ਕਰਨਾ ਹੈ ਜਿਹਦੇ ਲਈ ਅਸੀਂ 30 ਦਿਨ ਹੈ ਪ੍ਰੈਕਟਿਸ, ਕਹਿੰਦੇ ਨਾ ਕਿਸੇ ਗਲਤ ਚੀਜ਼ ਨੂੰ ਛੁਡਾਉਣ ਲਈ ਮੇਰਾ ਖਿਆਲ ਹੈ ਸ਼ਾਇਦ ਉਹੀ 29-30, ਅਤੇ ਇਹ ਪ੍ਰੈਕਟਿਸ ਉਹੀ ਹੈ ਕਿ ਆਪਣੇ ਆਪ ਨੂੰ ਅੱਛਾ ਇਨਸਾਨ ਬਣਾਉਣ ਲਈ ਉਹ ਪ੍ਰੈਕਟਿਸ ਹੈਗੀ ਹੈ ਜਿਹੜੀ ਸਾਲਾ ਸਾਲ ਅਸੀਂ ਕਰਨਾ ਚਾਹੀਦੀ ਹੈ ਸਾਨੂੰ, ਅਤੇ ਮੇਰਾ ਖਿਆਲ ਹੈ ਇਹਦਾ ਮੇਨ ਮਕਸਦ ਤਾਂ ਇਹੀ ਹੈ, ਪਰ ਅਸੀਂ ਉਹੀ ਨਾ ਝੂਠ ਅਸੀਂ ਛੱਡਦੇ ਨੇ, ਨਾ ਅਸੀਂ ਗਿਬਤ ਛੱਡਦੇ ਨੇ, ਨਾ ਅਸੀਂ ਹੋਰ ਸਾਰੀ ਜਿਹੜੀ ਤੁਸੀਂ ਦੇਖ ਲਓ ਚੀਜ਼ਾਂ ਹੈਗੀਆਂ ਨਾ, ਉਹ ਅਸੀਂ ਨਹੀਂ ਛੱਡਦੇ, ਅਤੇ ਮਕਸਦ ਸਿਰਫ ਇਹੀ ਹੈ, ਭੁੱਖ ਪਿਆਸ ਨਹੀਂ ਹੈ, ਉਹ ਰੋਜ਼ਾ ਨਹੀਂ ਹੈ ਕਿ ਤੁਸੀਂ ਭੁੱਖ ਪਿਆਸ 'ਚ ਰਹਿ ਕੇ ਵੀ ਤੁਸੀਂ ਉਹ ਸਾਰੇ ਕੰਮ ਕਰੋ, ਹੈ ਨਾ, ਮਕਸਦ ਇਹਦਾ ਹੈ ਕਿ ਆਪਣੇ ਆਪ ਨੂੰ ਪਿਓਰ ਕਰੋ ਅੰਦਰ ਤੋਂ।
ਹਾਂਜੀ, ਸੋ ਮੇਰਾ ਖਿਆਲ ਸਰਬਜੀਤ ਜੀ ਇਹ ਵੀ ਗੱਲ ਹੈ ਵੀ ਜਦੋਂ ਸੈਲਫ ਕੰਟਰੋਲ ਹੁੰਦਾ ਜਦੋਂ ਅਸੀਂ ਰੋਜ਼ੇ ਰੱਖਦੇ ਹਾਂ, ਮੈਨੂੰ ਤਾਂ ਨਹੀਂ ਪਤਾ ਕਿਉਂਕਿ ਪ੍ਰੈਕਟੀਕਲ ਮੈਂ ਨਹੀਂ ਰੱਖੇ ਤੁਹਾਨੂੰ ਓਨੈਸਟਲੀ ਦੱਸਿਆ, ਪਰ ਅੱਜ ਤੋਂ 50 ਸਾਲ ਪਹਿਲਾਂ ਅਸੀਂ ਵੀ ਰੱਖੇ ਸੀਗੇ ਉਦੋਂ ਇੰਨਾ ਫਰਕ ਨਹੀਂ ਹੁੰਦਾ ਸੀ, ਕੋਈ ਪਤਾ ਨਹੀਂ ਸੀ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ। ਜਦੋਂ ਮੈਂ ਰਿਸਰਚ ਕਰਦਾ ਸੀ, ਸਾਡੇ ਟੀਚਰ ਸੀ ਡਾਕਟਰ ਮੁਹੰਮਦ, ਉਹ ਸਾਡੇ ਨਾਲ ਕਈ ਵਾਰੀ ਰਖਵਾਲ ਦੇ ਸ਼ੁਗਲ 'ਚ ਹੀ ਰੱਖ ਲੈਂਦੇ ਸੀ ਜੋ ਕੁਛ, ਪਰ ਕੁਛ ਗੱਲਾਂ ਸਿੱਖੀਆਂ ਨੇ। ਸੋ ਮੈਂ ਇਹ ਚੀਜ਼ ਦੇਖੀ ਹੈ ਗੱਲ ਕਿ ਉਹਨਾਂ ਨੇ ਸਾਨੂੰ ਉਦੋਂ ਦੱਸੀ ਸੀ ਗੱਲ ਵੀ ਜਦੋਂ ਦੇਖੋ ਨਾ ਪੂਰਾ ਅਸੀਂ ਪਾਣੀ ਵੀ ਨਹੀਂ ਪੀਂਦੇ, ਕੁਛ ਖਾਂਦੇ ਵੀ ਨਹੀਂ, ਰੋਜ਼ਾ ਜਦੋਂ ਰੱਖਿਆ ਜਾਂਦਾ, ਵਰਤ ਕਹਿ ਲਓ ਉਹਨੂੰ, ਫਾਸਟ ਕਹਿ ਲਓ। ਸੋ ਉਸ ਦਿਨ ਕਈ ਵਾਰੀ ਘਰ 'ਚ ਅਸੀਂ ਇਕੱਲੇ ਹੀ ਹੁੰਦੇ ਹਾਂ, ਇਕੱਲੇ ਹੁੰਦੇ ਹਾਂ, ਫਰਿੱਜ ਦੇ ਵਿੱਚ ਬੜੀਆਂ ਚੀਜ਼ਾਂ ਪਈਆਂ ਨੇ, ਚੁੱਪ ਕਰਕੇ ਕਿਹੜਾ ਕੋਈ ਦੇਖ ਰਿਹਾ, ਖਾ ਲੈਂਦੇ ਹਾਂ, ਪਰ ਸਾਨੂੰ ਇਹ ਯਕੀਨ ਹੁੰਦਾ ਵੀ ਦੇਖਣ ਵਾਲਾ ਸਾਡੇ ਅੰਦਰ ਬੈਠਾ। ਸੋ ਇੱਕ ਤਾਂ ਸਾਨੂੰ ਜਦੋਂ ਇਹ ਗੱਲ ਮਹਿਸੂਸ ਹੁੰਦੀ ਹੈ ਵੀ ਪਰਮਾਤਮਾ ਅੱਲਾ ਵਾਹਿਗੁਰੂ ਕਿਤੇ ਬਾਹਰ ਨਹੀਂ, ਸਾਨੂੰ ਉਸ ਵੇਲੇ ਯਕੀਨ ਹੁੰਦਾ, ਨਹੀਂ ਤਾਂ ਫਰਿੱਜ 'ਚੋਂ ਕੱਢ ਕੇ ਜੀ ਕੋਈ ਨਾ ਕੋਈ ਚੀਜ਼ ਖਾ ਲਈਏ, ਨਾ ਅੰਮੀ ਨੂੰ ਪਤਾ, ਨਾ ਅੱਬੂ ਨੂੰ ਪਤਾ, ਚੁੱਪ ਕਰਕੇ ਖਾ ਲਈਏ।
ਸੈਲਫ ਪ੍ਰੈਕਟਿਸ ਹੈਗੀ ਹੈ ਨਾ,
ਉਹਦੇ ਨਾਲ ਸਾਡਾ ਇੱਕ ਹੋਰ ਵੀ ਟਰੱਸਟ ਵੱਧਦਾ ਵੀ ਨਹੀਂ ਸਾਨੂੰ ਕੋਈ ਦੇਖ
ਰਿਹਾ।
ਹਾਂਜੀ, ਦੂਸਰੀ ਮੈਨੂੰ ਇਹ ਗੱਲ ਅਹਿਸਾਸ ਹੁੰਦੀ ਹੈ ਵੀ ਰੋਜ਼ੇ ਜਦੋਂ ਅਸੀਂ ਰੱਖਦੇ ਹਾਂ, ਜਦੋਂ ਆਪ ਤਕਲੀਫ ਹੁੰਦੀ ਹੈ ਨਾ ਵੀ ਮੈਨੂੰ ਪਿਆਸ ਲੱਗੀ, ਹੁਣ ਮੈਂ ਪੀਣੀ ਨਹੀਂ ਕਿਉਂਕਿ ਮੈਂ ਰੋਜ਼ਾ ਰੱਖਿਆ, ਹੁਣ ਮੈਨੂੂੰ ਭੁੱਖ ਲੱਗੀ ਹੈ, ਮੈਂ ਕੁਛ ਖਾਣਾ ਨਹੀਂ, ਉਸ ਵੇਲੇ ਆਸਾਨ ਹੁੰਦਾ, ਅਹਿਸਾਸ ਹੁੰਦਾ ਵੀ ਅੱਜ ਤਾਂ ਸਾਨੂੰ ਇਹ ਆ ਹੋ ਰਿਹਾ। ਇਹੋ ਜਿਹੇ ਲੋਕ ਦੁਨੀਆਂ 'ਚ ਨੇ ਜਿਹੜੇ ਰੋਜ਼ ਹੀ ਭੁੱਖੇ ਰਹਿੰਦੇ ਨੇ, ਰੋਜ਼ ਹੀ ਪਾਣੀ ਦੇ, ਉਸ ਵੇਲੇ ਸਾਨੂੰ ਅਹਿਸਾਸ ਹੁੰਦਾ ਕਿ ਸਾਨੂੰ ਫਿਰ ਜਦੋਂ ਅਹਿਸਾਸ ਹੁੰਦਾ ਫਿਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਗਰੀਬਾਂ ਦੀ ਜਿਹੜੇ ਲੋੜਵੰਦਾਂ ਦੀ ਨੈਸੈਸਿਟੀ ਲੋਕਾਂ ਦੀ ਹੈ ਉਹ ਮਦਦ ਕੀਤੀ ਜਾਵੇ। ਇਹ ਰੋਜ਼ੇ ਸਾਨੂੰ ਮੇਰੇ ਖਿਆਲ ਇਸ ਗੱਲ ਦੇ ਵਿੱਚ ਵਧੀਆ ਤਰੀਕੇ ਨਾਲ ਸਿਖਾਉਂਦੇ ਨੇ।
ਬਿਲਕੁਲ ਜੀ, ਜਿਸੀ ਤੁਸੀਂ ਫਿਰ ਅਹਿਸਾਸ ਕਰਦੇ ਹੋ ਨਾ, ਕਿਉਂਕਿ ਬਿਗੇਸਟ ਜਿਹੜੀ ਚੈਰਿਟੀਜ਼ ਹੈ, ਦੇਖੋ ਡਾਕਟਰ ਰਵੀ, ਅਗਰ ਤੇ ਲੋਕੀ ਪ੍ਰੈਕਟਿਸ ਸਹੀ ਤਰ੍ਹਾਂ ਸੇ ਕਰਨ ਤੇ ਫਿਰ ਤੇ ਦੁਨੀਆ 'ਚ ਕੋਈ ਗਰੀਬ ਹੀ ਨਾ ਹੋਏ।
ਹਾਂਜੀ,
ਤੇ ਅਮੀਰ ਲੋਕੀ ਪੈਸਾ ਹੋਲਡ ਕਰਕੇ ਬੈਠੇ ਹੋਏ ਨੇ, ਹੈ ਨਾ, ਗਰੀਬਾਂ ਤੱਕ ਤਾਂ ਪਹੁੰਚ ਹੀ ਨਹੀਂ ਰਹਿਣਾ, ਤਦੀ ਤੁਸੀਂ ਦੇਖੋ ਕੀ ਹਾਲ ਹੋ ਰਿਹਾ। ਤੇ ਅਗਰ ਅਸੀਂ ਪ੍ਰੋਪਰ ਫੋਲੋ ਕਰੇ ਤੇ ਫਿਰ ਤੇ ਇਹ ਸਾਰਾ ਕੁਛ ਰੋਟੇਟ ਕਰਨਾ ਚਾਹੀਦਾ ਹੈ ਨਾ, ਕਿਉਂਕਿ ਰੱਬ ਨੇ ਤੂੰ ਹਰ ਇੱਕ ਨੂੰ ਇਕੱਠਾ ਇੱਕੋ ਜਿਹਾ ਪੈਦਾ ਕੀਤਾ ਹੈ ਨਾ। ਤੇ ਠੀਕ ਹੈ, ਅਸੀਂ ਬਾਅਦ 'ਚ ਡਿਫਰੈਂਟ ਸੈੱਟ 'ਚ ਹੋ ਗਏ, ਤੇ ਕਾਫੀ ਲੋਕੀ ਕਰਦੇ ਨੇ, ਤੇ ਰੋਜ਼ਾ ਤੇ ਅਸੀਂ ਖੈਰ ਲੋਕਾਂ ਨੇ ਨਹੀਂ ਰੱਖਦੇ, ਰੋਜ਼ਾ ਤੁਸੀਂ ਰੱਖਣਾ ਸਿਰਫ ਆਲਮਾਈਟੀ ਲਈ ਨਾ, ਤੇ ਲੋਕਾਂ ਨੂੰ ਤਾਂ ਦਿਖਾਣ ਨਹੀਂ ਰੱਖਣਾ ਕਿ ਤੁਸੀਂ ਭੁੱਕੇ ਹੋ, ਪਿਆਸੇ ਹੋ। ਤੇ ਇਹਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਪਿਓਰ ਕਰਨਾ, ਆਪਣੇ ਆਪ ਨੂੰ ਉਹ ਚੀਜ਼ਾਂ ਜਿਹੜੀ ਅਸੀਂ ਦੁਨਿਆਵੀ ਚੀਜ਼ਾਂ ਤੁਸੀਂ ਕਹਿ ਲਿਓ, ਤੇ ਆਲਸੋ ਟੂ ਹੈਲਪ ਅਦਰ, ਜ਼ਕਾਤ ਦੇਣੀ ਨਾ, ਤੇ ਇਹਦੇ 'ਚ ਰਿਵਾਰਡ ਬਹੁਤ ਹੈ, ਜਿਹੜਾ ਆਮ ਮਹੀਨੇ 'ਚ ਇੱਕ ਹੈਗਾ ਤੇ ਇਹਦੇ 'ਚ ਮਲਟੀਪਲਾਈ ਬਾਏ ਮੈਨੀ ਟਾਈਮਸ।
ਤੇ ਮੈਂ ਜੁਕਾਤ ਦੇ ਬਾਰੇ ਪੁੱਛਣਾ ਚਾਹੁੰਦਾ, ਜਿਹਨੂੰ ਡੋਨੇਸ਼ਨ ਕਹਿ ਦਿੰਦੇ ਹਾਂ ਆਪਾਂ ਜਾਂ ਦਾਨ ਕਹਿ ਦਿੰਦੇ ਪੰਜਾਬੀ ਦੇ ਵਿੱਚ, ਇਹਦੇ ਵਿੱਚ ਇਸਲਾਮ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਫਿਕਸ ਅਮਾਊਂਟ ਹੈ ਵੀ ਜਿੰਨੀ ਤੁਹਾਡੀ ਟੋਟਲ ਇਨਕਮ ਹੋਏਗੀ ਉਹਦਾ ਡੈਫੀਨੇਟਲੀ ਔਰ ਇਸੇ ਮਹੀਨੇ ਤੁਸੀਂ ਦੇਣਾ। ਤੁਸੀਂ ਮੈਨੂੰ ਕਰੈਕਟ ਕਰ ਦਿਓ ਕਿਉਂਕਿ ਮੈਂ ਪੁਰਾਣੀਆਂ ਗੱਲਾਂ ਯਾਦ ਨੇ, ਸ਼ਾਇਦ ਮੈਂ ਗਲਤ ਕਿਹਾ ਹੋਵੇ, ਉਹਦੇ ਲਈ ਪਹਿਲਾਂ ਹੀ ਮੰਗ ਲੈਣਾ ਮਾਫ਼ੀ, ਪਰ ਮੈਨੂੰ ਇੰਨੀ ਗੱਲ ਜ਼ਰੂਰ ਯਾਦ ਆ ਚੰਗੀ ਤਰ੍ਹਾਂ ਅੱਜ ਵੀ ਇਸ ਮਹੀਨੇ ਅਸੀਂ ਕੁਛ ਨਾ ਕੁਛ ਪਰਸੈਂਟੇਜ, ਮੇਰੇ ਖਿਆਲ 2.5% 2.5% ਟੋਟਲ ਇਨਕਮ ਦਾ ਅਸੀਂ ਕੱਢ ਕੇ ਉਹ ਜਿਹੜੇ ਲੋੜਵੰਦ ਲੋਕਾਂ ਨੂੰ ਹੈ, ਨੀਡੀ ਬੰਦਿਆਂ ਨੂੰ ਹੈ, ਉਹਨਾਂ ਨੂੰ ਅਸੀਂ ਦੇਣਾ ਹੁੰਦਾ।
ਤੇ ਉਹਦੇ ਵਿੱਚ ਵੀ ਹੈਗਾ ਕਿ ਤੁਸੀਂ ਪਹਿਲੇ, ਸਭ ਤੋਂ ਪਹਿਲੇ ਆਪਣੇ ਰਿਸ਼ਤੇਦਾਰ ਆਉਂਦੇ ਨੇ, ਹੈ ਨਾ, ਫਿਰ ਬਾਅਦ ਵਿੱਚ ਜੋ ਵੀ ਹੋਏ। ਤੇ ਜ਼ਕਾਤ ਤੇ ਤੁਸੀਂ ਸਾਰਾ ਸਾਲ ਹੀ ਕਿਸੇ ਵੇਲੇ ਦੇ ਸਕਦੇ ਹੋ, ਲੇਕਿਨ ਮੈਜੋਰਿਟੀ ਕੀ ਕਰਦੀ ਹੈ ਕਿ ਉਹ ਰਮਜ਼ਾਨ ਦੇ ਮਹੀਨੇ 'ਚ ਦਿੰਦੀ ਹੈ ਕਿ ਜੀ ਉਹਦਾ ਰਿਵਾਰਡ ਬਹੁਤ ਜ਼ਿਆਦਾ ਕਿਉਂਕਿ ਮਲਟੀਪਲਾਈ ਹੋ ਜਾਂਦਾ ਹੈ। ਤੇ ਨੀਡੀ ਲੋਕ ਤੇ ਹਰ ਸਾਲ ਹੀ, ਹੈ ਨਾ, ਹਰ ਇਹ ਥੋੜੀ ਹੈ ਕਿ ਸਿਰਫ ਨੀਡੀ ਲੋਕਾਂ ਨੂੰ ਜ਼ਕਾਤ ਤੁਸੀਂ ਰਮਜ਼ਾਨ 'ਚ ਦੇਣੀ ਹੈ, ਦੇਣਾ ਤੇ ਹਰ ਦਫ਼ਾ ਹੀ ਹੈ, ਲੇਕਿਨ ਕੋਸ਼ਿਸ਼ ਇਹੀ ਕਰਦੇ ਨੇ ਕਿ ਲੋਕੀ ਜ਼ਿਆਦਾਤਰ ਫਿਰ ਰਮਜ਼ਾਨ 'ਚ ਦਿੰਦੇ ਨੇ, ਕਿਉਂਕਿ ਫਿਰ ਉਹ ਅੱਲਾ ਦਾ ਪ੍ਰੋਮਿਸ ਹੈ ਕਿ ਉਹ ਮਲਟੀਪਲਾਈ ਹੁੰਦੀ ਹੈ। ਤੇ ਜ਼ਿਆਦਾ ਸੇ ਜ਼ਿਆਦਾ ਇੱਥੇ ਸਾਡੀ ਗਰੀਡੀਨੈਸ ਹੈ ਕਿ ਅਸੀਂ ਉਹ ਗਰੀਡ, ਅਸੀਂ ਲਾਲਚ ਆ ਜਾਂਦਾ ਹੈ ਕਿ ਅਸੀਂ ਸਾਨੂੰ ਜ਼ਿਆਦਾ ਰਿਵਾਰਡ ਮਿਲਣ। ਤੇ ਇਹ ਤੇ ਫਿਰ ਅਮੀਰ ਉਹ ਬੰਦਾ ਹੈ ਜਿਹੜਾ ਉਹ ਰਿਵਾਰਡ ਨੂੰ ਲੈਣ ਲਈ ਸਭ ਤੋਂ ਜ਼ਿਆਦਾ ਕੋਸ਼ਿਸ਼ ਕਰੇ। ਤੇ ਇਹ ਹੈ ਰਮਦਾਨ।
ਹਾਂਜੀ, ਸੋ ਇਸੇ ਤਰ੍ਹਾਂ ਹੀ ਸਰਬਤ ਜਿਹੜੀ ਆਪਣੇ ਨਵਰਾਤਰੀ ਨੇ, ਇਹ ਜਿਸ ਤਰ੍ਹਾਂ ਉੱਥੇ 30 ਡੇਜ਼ ਜਾਂ 29 ਡੇਜ਼ ਦਾ ਹੁੰਦਾ ਫਾਸਟ ਹੁੰਦਾ, ਇਹਦੇ ਵਿੱਚ 9 ਦਿਨਾਂ ਦਾ ਫਾਸਟ ਹੁੰਦਾ। ਇਸੇ ਤਰ੍ਹਾਂ ਬਿਲਕੁਲ ਮੈਂ ਹੁਣ ਤੁਹਾਡੇ ਕੋਲ ਪੁੱਛੂੰਗਾ ਵੀ ਜਿਸ ਤਰ੍ਹਾਂ ਅਰਲੀ ਇਨ ਦਾ ਮਾਰਨਿੰਗ ਸੂਰਜ ਚੜ੍ਹਨ ਤੋਂ ਪਹਿਲਾਂ ਉਹਦੇ ਵਿੱਚ ਇਸਲਾਮ ਦੇ ਵਿੱਚ ਡਿਫਰੈਂਟ ਨਾਂ ਦਿੱਤਾ ਗਿਆ, ਇਸੇ ਤਰ੍ਹਾਂ ਹੀ ਸੂਰਜ ਚੜ੍ਹਨ ਤੋਂ ਪਹਿਲਾਂ ਵੀ ਇੱਥੇ ਜਿਹੜੇ ਹਿੰਦੂ ਧਰਮ ਵਾਲੇ ਨੇ ਪਹਿਲਾਂ ਆਪਣਾ ਨਵਰਾਤਰੇ ਦਾ ਵਰਤ ਰੱਖਦੇ ਨੇ, ਫਾਸਟ ਰੱਖਦੇ ਨੇ, ਰੋਜ਼ਾ ਰੱਖਦੇ ਨੇ, ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੇਰੇ ਖਿਆਲ 'ਚ, ਮੈਨੂੰ ਕਰੈਕਟ ਕਰ ਦਿਓ, ਪਹਿਲਾਂ ਉਸ ਵੇਲੇ ਖਾ ਪੀ ਕੇ ਆਪਣਾ ਖੂਬ ਤੇ ਫੇਰ ਵਰਤ ਸ਼ੁਰੂ ਹੁੰਦਾ। ਤੇ ਥੋੜਾ ਜਿਹਾ ਡਿਫਰੈਂਸ ਇਹ ਹੈ ਵੀ ਇਸਲਾਮ ਧਰਮ ਦੇ ਵਿੱਚ ਪੂਰਾ ਦਿਨ ਤੁਸੀਂ ਕੁਛ ਪਾਣੀ ਵੀ ਨਹੀਂ ਪੀਣਾ, ਪਰ ਉੱਥੇ ਜਿਹੜੇ ਸਾਡੇ ਹਿੰਦੂ ਭਰਾ ਨੇ ਜਿਹੜੇ ਰੱਖਦੇ ਨੇ, ਵਰਤ ਰੱਖਦੇ ਨੇ, ਉਹ ਦਿਨ ਦੇ ਦਿਨੇ ਅੰਨ ਨਹੀਂ ਖਾਣਾ, ਲੇਕਿਨ ਫਰੂਟ ਜਾਂ ਚਾਹ ਜਾਂ ਪਾਣੀ ਪੀ ਸਕਦੇ ਨੇ। ਹੋ ਸਕਦਾ ਮੈਨੂੰ ਉਹ ਵੀ ਕਰੈਕਟ ਕਰਦਾ, ਮਾਫ਼ ਕਰਦਾ ਜੇ ਮੈਂ, ਕਿਉਂਕਿ ਮੈਂ ਤਾਂ ਕਿਤੇ ਰੱਖੀ ਨਹੀਂ, ਪਰ ਮੈਨੂੰ ਇਹ ਪਤਾ ਵੀ ਸਾਡੇ ਆਂਢ ਗੁਆਂਢ 'ਚ ਰੱਖਦੇ ਨੇ, ਤੇ ਥੋੜਾ ਮੋਟਾ ਜਿਹੜਾ ਸਟੱਡੀ ਪੁਰਾਣਾ ਕੀਤੀ ਵੀ ਹੈ ਉਹਦੇ ਮੁਤਾਬਕ ਰੱਖਦੇ ਨੇ। ਸੋ ਉਹਨਾਂ ਦਾ ਵੀ ਪਰਪਸ ਸੇਮ ਹੁੰਦਾ, 9 ਦਿਨ ਹੁੰਦੇ ਨੇ, ਪਰ 9 ਦਿਨ ਦੇ ਵਿੱਚ ਗੱਲ ਇਹ ਉਹਨੂੰ ਮੰਨ ਕੇ ਚੱਲਦੇ ਨੇ। ਜਿੱਥੇ ਅਸੀਂ ਇੱਥੇ ਕੁਰਾਨ ਨੂੰ ਪੜ੍ਹਦੇ ਹਾਂ, 30 ਚੈਪਟਰ ਨੇ, ਕੋਸ਼ਿਸ਼ ਕੀਤੀ ਜਾਂਦੀ ਵੀ ਇੱਕ ਚੈਪਟਰ ਨੂੰ ਤਾਂ ਅਸੀਂ ਰੋਜ਼ ਪੜ੍ਹੀ ਦੂਜੀ ਅਸੀਂ ਉਹਦੀ ਰਹਿਮਤ ਮੰਗਦੇ ਹਾਂ ਵੀ ਸਾਡੇ ਤੇ ਜੋ ਕੰਮ ਹੈ ਸਾਡੇ ਤੇ ਰਹਿਮਤ ਰੱਖੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਰਾਨ ਦੀਆਂ ਟੀਚਿੰਗ ਨੂੰ ਫਾਲੋ ਕਰ ਸਕੀਏ, ਲੋਕਾਂ ਦੇ ਵਿੱਚ ਪਿਆਰ ਪੈਦਾ ਕਰ ਸਕੀਏ। ਗੁਆਂਢੀ ਮੈਂ ਪੜ੍ਹਿਆ ਸੀ ਕੁਰਾਨ ਦੇ ਵਿੱਚ ਇੱਕ ਥਾਂ ਤੇ, ਪੁਰਾਣੀ ਗੱਲ ਕਰ ਰਹੇ ਹਾਂ ਵੀ ਜਿਹੜੇ ਤੁਹਾਡੇ ਪੜੋਸੀ ਨੇ, ਨੇਬਰਸ ਨੇ, ਖਿਆਲ ਰੱਖੋ ਕਿ ਉਹ ਭੁੱਖੇ ਨਾ ਸੌਣ, ਉਹਨਾਂ ਨਾਲ ਪਿਆਰ ਹੋਣਾ ਚਾਹੀਦਾ। ਇਸੇ ਤਰ੍ਹਾਂ ਹੀ ਸਾਡੇ ਹਿੰਦੂ ਭਰਾ ਵੀ ਜਿਹੜੇ ਨਵਰਾਤਰਿਆਂ ਦੇ ਵਿੱਚ ਨੇ ਉਹ ਇਹ ਗੱਲ ਮੰਨ ਕੇ ਚੱਲਦੇ ਨੇ, ਦੁਰਗਾ ਮਾਤਾ ਦੀ ਇਬਾਦਤ ਕਰਦੇ ਨੇ, ਕਿਉਂਕਿ ਜਿਹੜੀ ਦੁਰਗਾ ਮਾਤਾ ਹੈ ਉਹਦੇ 9 ਸਰੂਪ ਨੇ। ਸੋ ਹਰ ਰੋਜ਼ ਇੱਕ ਸਰੂਪ ਦੀ ਮਤਲਬ ਪਾਵਰ ਹੈ, ਜੋ ਮਰਜ਼ੀ ਕਹਿੰਦੇ ਸਪਿਰਚੁਅਲ ਪਾਵਰ ਹੈ। ਸੋ ਇੱਕ ਦਿਨ ਹਰ ਰੋਜ਼ ਉਹਦੀ ਆਰਾਧਨਾ ਕੀਤੀ ਜਾਂਦੀ ਹੈ, ਔਰ ਰਾਤ ਨੂੰ ਫਿਰ ਉਹ ਆਪਣੇ ਜਿਸ ਤਰ੍ਹਾਂ ਤੁਸੀਂ ਆਪਣੀ ਇਫਤਾਰੀ ਕਰਦੇ ਹੋ ਰਾਤ ਨੂੰ, ਮਿੰਨੀ ਪਾਰਟੀ ਹੁੰਦੀ ਹੈ, ਇਸੇ ਤਰ੍ਹਾਂ ਉਹ ਵੀ ਫਿਰ ਖੂਬ ਖਾਂਦੇ ਨੇ, ਪਰ ਦਿਨੇ ਥੋੜ੍ਹਾ ਮੋਟਾ ਖਾ ਲੈਂਦੇ ਨੇ, ਪਰ ਤੁਹਾਡਾ ਜਿਹੜਾ ਰੋਜ਼ਾ ਹੈ ਉਹ ਬੜਾ ਸਖ਼ਤ ਹੁੰਦਾ ਹੈ। ਮੈਂ ਤੁਹਾਨੂੰ ਇੱਕ ਸਿੰਪਲ ਗੱਲ ਇਹ ਪੁੱਛਣੀ ਚਾਹੁੰਦਾ ਕਿ ਜਿਹੜੇ ਰੋਜ਼ੇ ਨੇ, ਆਪਾਂ ਕੁਰਾਨ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਕੁਰਾਨ ਜਿਸ ਤਰ੍ਹਾਂ ਕਿ ਮੈਂ ਦੱਸਿਆ ਹੀ, ਉਹ ਦੱਸਣ ਵਾਲੀ ਕੀ ਗੱਲ ਆ, ਗੂਗਲ ਦੇ ਉੱਤੇ ਹੈ ਵੀ ਕਿੰਨੇ ਪੇਜ ਨੇ, ਕਿੰਨੇ ਚੈਪਟਰ ਨੇ, 30। ਸੋ ਕੁਰਾਨ ਜਿਹੜਾ ਹੈਗਾ ਕੀ ਮੁਹੰਮਦ ਸਾਹਿਬ ਨੇ ਖੁਦ ਆਪ ਲਿਖੀ ਸੀ ਜਾਂ ਉਹਨਾਂ ਦੀ ਮੌਤ, ਉਹਨਾਂ ਦੀ ਡੈਥ ਤੋਂ ਬਾਅਦ ਲਿਖੀ ਗਈ?
ਨਹੀਂ ਨਹੀਂ ਨਹੀਂ, ਉਹ ਜਿਹੜੇ ਸੀ ਨਾ ਉਹ ਪਹਿਲੇ ਮਤਲਬ ਚਲੇ ਗਏ ਸੀ ਉੱਥੇ ਕਾਰੇ ਹਿਰਾ ਚਲੇ ਗਏ ਸੀ, ਤੇ ਉਹਨਾਂ ਨੇ ਉੱਥੇ ਉਹਨਾਂ ਤੇ ਵਹੀ ਆਈ ਸੀ, ਤੇ ਉਹ ਫਿਰ ਹਜ਼ਰਤ ਫਰਿਸ਼ਤੇ ਜਿਹੜੇ ਸੀ ਨਾ ਏਂਜਲ ਜਿਬਰਾਇਲ ਉਹ ਆਏ ਸੀ, ਤੇ ਉਹਨਾਂ ਨੇ ਫਿਰ, ਹਾਲਾਂਕਿ ਪ੍ਰੋਫਿਟ ਮੁਹੰਮਦ ਸੱਲ ਸਲਮ ਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ ਸੀ, ਤੇ ਤੁਸੀਂ ਸੋਚੋ ਕਿ ਕੁਰਾਨ ਵਿੱਚ ਪੂਰੇ ਲਿਖਣਾ, ਤੇ ਥੋੜੀ ਥੋੜੀ ਕਰਕੇ ਆਇਤ ਜਿਹੜੀ ਸੀ ਨਾ, ਤੇ ਉਹ ਉਹਨਾਂ ਨੂੰ ਫਿਰ ਵਹੀ ਆਈ ਸੀ, ਤੇ ਉਹਨਾਂ ਨੂੰ ਮਤਲਬ ਉਹਨਾਂ ਦੇ ਜ਼ੇਹਨ ਵਿੱਚ ਕਰਕੇ, ਯਾਨੀ ਇੱਕ ਤਰ੍ਹਾਂ ਸੇ ਇਹ ਤਾਂ ਤੁਸੀਂ ਕਹਿ ਲੋ ਆਲਮਾਈਟੀ ਦਾ ਹੀ ਕੁਛ ਇੰਨਾ ਮਿਰੇਕਲ ਹੈਗਾ ਕਿ ਕਿਸ ਤਰ੍ਹਾਂ
ਸਪਿਰਚੁਅਲਿਟੀ ਚ ਇਨਲਾਈਟਨਮੈਂਟ ਕਹਿੰਦੇ ਨੇ, ਸਪਿਰਚੁਅਲ ਪਾਵਰ
ਆਉਂਦੀ ਹੈ,
ਤੇ ਕਿਤੋਂ ਵੀ ਸਪਿਰਚੁਅਲ ਪਾਵਰ ਜਿਹੜੀ ਆਲਮਾਈਟੀ ਤੋਂ ਹੀ ਆਉਂਦੀ ਹੈ, ਉਹਦੇ ਵਿੱਚ ਅੰਦਰਲਾ ਗਿਆਨ ਹੁੰਦਾ, ਅੰਦਰਲਾ ਨੂਰ ਨਜ਼ਰ ਆਉਂਦਾ, ਤੇ ਫਿਰ ਉਹ ਸਿੱਧੀ ਉਹਨਾਂ ਨਾਲ ਕਨੈਕਸ਼ਨ ਜੁੜਦਾ
ਜੀ। ਬਲਕਿ ਕੁਰਾਨ ਦੀ ਇੱਕ ਆਇਤ ਹੈ ਇਕਰਾ ਕਰਕੇ ਨਾ, ਤੂੰ ਪੜ੍ਹ, ਤੇ ਉਹਨਾਂ ਨੇ ਕਿਹਾ ਮੈਨੂੰ ਤਾਂ ਆਨੰਦ ਲਿਖਣਾ ਹੀ ਨਹੀਂ ਆਉਂਦਾ ਕੁਛ, ਤੇ ਉਹਨਾਂ ਨੇ ਕਿਹਾ ਤੂੰ ਲਿਖ, ਤੇ ਉਹ ਪੂਰੀ ਕੁਰਾਨ ਦੀ ਆਇਤ ਹੈਗੀ ਹੈ, ਤੇ ਖੈਰ ਪੂਰਾ ਕਰਦੇ ਕਰਦੇ ਥੋੜੀ 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 ਕਰਕੇ ਤੇ ਪੂਰੇ ਫਿਰ 30 ਚੈਪਟਰਸ ਬਣੇ, ਤੇ ਡਿਫਰੈਂਟ ਵਾਕਿਆਤ ਨੇ, ਸਟੋਰੀਜ਼ ਹੈਗੀਆਂ ਨੇ ਜਿਹੜੀ ਜਿਹਦੇ ਤੇ ਕੁਰਾਨ ਬਣਿਆ ਹੈ, ਮਤਲਬ ਪੂਰੀ ਕਹਿੰਦੇ ਨੇ ਕਿ ਜਿਹੜਾ ਸਾਡਾ ਜਿਹੜਾ ਪੂਰਾ ਲਾਈਫ ਸਟਾਈਲ ਹੈ ਉੱਤੇ ਹੀ ਹੈ, ਪਰ ਅਸੀਂ ਤੇ ਬੰਦ ਕਰਕੇ ਰੱਖਿਆ ਹੋਇਆ ਉੱਥੇ ਕਿੱਥੇ, ਲੇਕਿਨ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ। ਰਮਦਾਨ ਦਾ ਮਕਸਦ ਹੀ ਇਹੀ ਹੈ ਕਿ ਤੁਸੀਂ ਜ਼ਿਆਦਾ ਸੇ ਜ਼ਿਆਦਾ ਕਮ ਅਜ਼ ਕਮ ਆਪਣੀ 5 ਵਕਤ ਦੀ ਨਮਾਜ਼ ਤੇ ਪੜ੍ਹਿਓ,
ਹੈ ਨਾ। ਤੁਸੀਂ ਦੱਸੋ, ਨਮਾਜ਼ ਦੀ ਗੱਲ ਹੋਈ ਹੈ ਕਿ ਹਰ ਮੁਸਲਮਾਨ ਦਾ ਇਹ ਫਰਜ਼ ਬਣਦਾ ਕਿ ਉਹ 5 ਵਾਰ ਦਿਨ ਦੇ ਵਿੱਚ ਨਮਾਜ਼ ਪੜ੍ਹੇ।
ਬਿਲਕੁਲ,
ਜਿਹੜੇ 5 ਵਾਰ ਨਮਾਜ਼ ਪੜ੍ਹਨੇ ਆ, ਕਿਉਂਕਿ ਤੁਸੀਂ ਥੋੜ੍ਹਾ ਜਿਹਾ, ਕਿਉਂਕਿ ਤੁਸੀਂ ਤਾਂ ਹੁਣ ਪ੍ਰੈਕਟੀਕਲ ਕਰਦੇ ਹੋ, ਗੱਲ ਤਾਂ ਮੈਂ ਵੀ ਦੱਸ ਸਕਦਾ, ਫਿਰ ਮੇਰੀ ਗੱਲ ਥੋੜ੍ਹੀ ਜਿਹੀ ਹੋਰ ਐਜੂਕੇਸ਼ਨਲ ਹੋ ਜਾਏਗੀ ਕਿ 5 ਟਾਈਮ ਜਿਹੜੀ ਨਮਾਜ਼ ਪੜ੍ਹਨੀ ਹੈ, ਇੱਕ ਮੈਨੂੰ ਥੋੜ੍ਹਾ ਜਿਹਾ ਕਰੈਕਟ ਕਰ ਦਿਓ, ਕਿਉਂਕਿ ਮੈਂ ਆਪਣੀ ਸਿੰਪਲ ਭਾਸ਼ਾ ਸਮਝਾ ਦੇਣਾ ਆਪਣੇ ਸਰੋਤਿਆਂ ਨੂੰ। ਇੱਕ ਪੜ੍ਹਦੇ ਹਾਂ ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ
ਜੀ,
ਤੇ ਇੱਕ ਅਸੀਂ ਪੜ੍ਹਦੇ ਹਾਂ ਦੁਪਹਿਰੇ ਖਾਣੇ, ਇੱਕ ਸ਼ਾਮ ਨੂੰ ਕਰਦੇ ਹਾਂ, ਇੱਕ ਰਾਤ ਨੂੰ ਜਦੋਂ ਚੰਦਰਮਾ ਚੜ੍ਹਨ ਦੀ ਕੋਸ਼ਿਸ਼ ਹੁੰਦੀ ਹੈ,
ਇੱਕ ਸਨਸੈਟ
ਤੇ ਜਾਂ ਉਹੀ ਕਹਿੰਦਾ ਚੰਦਰਮਾ ਚੜ੍ਹ ਰਿਹਾ, ਸਨਸੈਟ ਹੋ ਰਿਹਾ, ਇੱਕ ਜੋ ਸੌਣ ਤੋਂ ਪਹਿਲਾਂ ਪੜ੍ਹਿਆ,
ਸੌਣ ਤੋਂ ਪਹਿਲਾਂ 5 ਹੁੰਦੀਆਂ,
5 ਨਮਾਜ਼ਾਂ ਨੇ, ਤੁਸੀਂ ਥੋੜਾ ਜਿਹਾ ਡਿਟੇਲ ਚ ਦੱਸ ਦਿਓ
ਜੀ। ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ, ਇੱਕ ਤੇ ਫਜਰ ਦਾ ਵਕਤ ਹੁੰਦਾ ਜਿਹੜਾ ਉਹ ਅਲੀ ਜਦੋਂ ਸੂਰਜ ਨਿਕਲ ਰਿਹਾ ਹੁੰਦਾ, ਤੇ ਉਹ ਬੜੀ ਛੋਟੀ ਜਿਹੀ ਨਮਾਜ਼ ਹੈ, ਕੋਈ ਵੱਡੀ ਚੌੜੀ ਨਹੀਂ ਹੈ, ਕਿਉਂਕਿ ਸੂਰਜ ਸੁਬਹਾ ਸੁਬਹਾ ਦਿਨ ਚ ਕੰਮ ਕਰਨਾ, ਤੁਸੀਂ ਮਕਸਦ ਇਹੀ ਹੈ ਕਿ ਤੁਸੀਂ ਨਮਾਜ਼ ਪੜ੍ਹ ਕੇ ਤੇ ਫਿਰ, ਤੇ ਨਮਾਜ਼ ਕੀ ਹੈ, ਇਟਸ ਜਸਟ ਕੁਨੈਕਸ਼ਨ, ਲਾਈਕ ਇੱਕ ਤਰ੍ਹਾਂ ਸੇ ਆਪਣੇ ਆਪ ਨੂੰ ਫੋਕਸ ਕਰਨਾ ਹੈ ਨਾ, ਤੇ ਰੱਬ ਨੂੰ ਯਾਦ ਕਰਨਾ, ਕੁਨੈਕਟ ਕਰਦੇ ਹੋ ਤੁਸੀਂ, ਤੇ ਫਿਰ ਉਹਦੇ ਬਾਅਦ ਦਿਨ ਭਰ ਜੋ ਕੰਮ ਕਰਨਾ ਤੁਸੀਂ ਕਰੋ, ਤੇ ਫਿਰ ਜ਼ੋਹਰ ਦਾ ਜਿਹੜਾ ਟਾਈਮ ਹੈ ਨਾ, ਜਦੋਂ ਸੂਰਜ ਪੂਰਾ 1:15 ਤੇ ਆ ਜਾਂਦਾ, ਉਹਦੇ ਬਾਅਦ ਇੱਕ ਟਾਈਮ ਹੈ, ਤੇ ਫਿਰ ਉਹਦੇ ਬਾਅਦ ਜਿਹੜਾ ਅਸਰ ਦਾ ਟਾਈਮ ਹੈ, ਸੂਰਜ ਜਦੋਂ ਵਾਪਸ ਢਲਣਾ ਸ਼ੁਰੂ ਹੁੰਦਾ ਹੈ, ਉਹ ਅਸਰ ਦਾ ਟਾਈਮ ਹੈ, ਉੱਥੇ ਪੜ੍ਹਨੀ ਹੈ। ਉਹਦੇ ਬਾਅਦ ਫਿਰ ਮਗਰਿਬ ਜਦੋਂ ਸਨਸੈਟ ਹੁੰਦਾ, ਤੇ ਫਿਰ ਉਹ 4 ਨੇ। ਸਭ ਤੋਂ ਵੱਡੀ ਨਮਾਜ਼ ਜਿਹੜੀ ਹੈ ਉਹਦੇ 'ਚ 17 ਰਕਤ ਨੇ, ਕਾਫੀ ਵੱਡੀ ਹੁੰਦੀ ਹੈ, ਤੇ ਉਹ ਇਸ ਵਜ੍ਹਾ ਸੇ ਕਿ ਰਾਤੀ ਸਾਰੀ ਤੁਸੀਂ ਕਾਮ ਸ਼ਾਮ ਕਰਕੇ ਫਿਰ ਥੋੜਾ ਬਹਿ ਕੇ ਆਪਣੇ ਆਪ ਨੂੰ ਕੁਨੈਕਟ ਕਰੋ ਰੱਬ ਦੇ ਨਾਲ। 17 ਰਕਤ ਨੇ, ਇਸ਼ਾ ਜੀ, ਤੇ ਫਜਰ, ਜ਼ੋਹਰ, ਅਸਰ, ਮਗਰਿਬ ਤੇ ਇਸ਼ਾ, ਤੇ 5 ਨਮਾਜ਼ਾਂ ਨੇ ਦਿਨ 'ਚ ਪੜ੍ਹਨੀਆਂ। ਤੇ ਇਹਦੇ ਵਿੱਚ ਫਰਜ਼ ਤੇ ਖੈਰ ਬਿਲਕੁਲ ਨਹੀਂ ਛੱਡ ਸਕਦੇ, ਜਿਹੜੇ ਲੋਕ ਪੜ੍ਹ ਸਕਦੇ ਨੇ ਉਹਨਾਂ ਤੋਂ ਹੈ, ਜਿਹੜੇ ਨਹੀਂ ਪੜ੍ਹਦੇ ਤੇ ਉਹਨਾਂ ਤੋਂ ਖੈਰ ਨੁਕਸਾਨ, ਕਿਉਂਕਿ ਇਸਲਾਮ ਦੇ ਤੇ 5 ਪਿੱਲਰ ਸੀ ਨਾ, ਨਮਾਜ਼, ਰੋਜ਼ਾ, ਜ਼ਕਾਤ, ਹਜ ਤੇ 5ਵਾਂ ਜੜ ਇਸ ਤਰ੍ਹਾਂ ਸੇ, ਤੇ ਇਹ 3rd ਰਮਜ਼ਾਨ ਜਿਹੜਾ ਹੈ ਕਾਫੀ ਇੰਪੋਰਟੈਂਟ ਪਿੱਲਰ ਹੈਗਾ, ਸਾਲ 'ਚ ਇੱਕ ਮਰਤਬਾ ਹੈ, ਹਜ ਤੇ ਜ਼ਿੰਦਗੀ 'ਚ ਇੱਕ ਮਰਤਬਾ ਹੈ, ਤੇ ਨਮਾਜ਼ ਤੇ ਖੈਰ 5 ਵਕਤ ਪੜ੍ਹਨੀ ਪੜ੍ਹਨੀ ਹੈ, ਤੇ ਜਿਹੜੇ ਨਹੀਂ ਪੜ੍ਹਦੇ ਤੇ ਠੀਕ ਹੈ, ਫਿਰ ਉਹ ਫਿਰ ਬਾਅਦ ਵਿੱਚ ਕਦੀ।
ਪਰ ਮੈਨੂੰ ਇਹ ਵੀ ਪਤਾ ਲੱਗਿਆ ਵੀ ਜਦੋਂ ਯੂਜ਼ਲੀ ਵਰਲਡ ਵਾਈਡ, ਈਵਨ ਮੈਂ ਲਾਸਟ ਟਾਈਮ ਦੁਬਈ ਗਿਆ ਸੀਗਾ, ਉੱਥੇ ਦੇਖਿਆ ਕਿ ਜਦੋਂ ਪੰਜ ਟਾਈਮ ਨਮਾਜ਼ ਪੜ੍ਹਦੀ ਹੈ ਲੋਕਾਂ ਨੂੰ ਸੁਚੇਤ ਕਰਨ ਲਈ, ਮਤਲਬ ਉਹਨਾਂ ਨੂੰ ਅਵੇਅਰਨੈਸ ਲਿਆਉਣ ਦੇ ਲਈ ਅਜ਼ਾਨ ਵੀ ਉੱਥੇ ਬੋਲਦੇ ਨੇ, ਅੱਲਾਹੂ ਅਕਬਰ ਸਮਥਿੰਗ ਆਵਾਜ਼ ਆਉਂਦੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਉਹਦੀ ਟਾਈਮ ਜਿਹੜੀ ਸਾਡੀ ਨਮਾਜ਼ ਦਾ ਸ਼ੁਰੂ ਹੋਗਾ। ਮੈਂ ਠੀਕ ਕਹਿ ਰਿਹਾ
ਜੀ? ਬਿਲਕੁਲ ਸਹੀ ਹੈ, ਕਿਉਂਕਿ ਅਜ਼ਾਨ ਹੁੰਦੀ ਹੈ ਨਾ, ਫਜਰ ਦੀ ਵੀ ਹੁੰਦੀ ਹੈ, ਫਿਰ ਜ਼ੁਹਰ ਦੀ ਹੁੰਦੀ ਹੈ, ਤੇ ਮਰਦਾਂ ਨੇ ਤੇ ਹੁਕਮ ਹੈ ਕਿ ਜਿਹੜੇ ਜਾ ਸਕਦੇ ਨੇ ਉਹ ਮਸਜਿਦ ਜਾ ਕੇ ਪੜ੍ਹਨ, ਇੱਥੇ ਵੀ ਜਾਂਦੇ ਨੇ ਲੋਕੀ ਜਿਹੜੇ ਕਰੀਬ ਹੋਏ ਮਸਜਿਦ ਤੇ ਔਰਤਾਂ ਦਾ ਇਹ ਹੈ ਕਿ ਬੱਚਿਆਂ ਦਾ ਕਿ ਤੁਸੀਂ ਘਰ ਪੜ੍ਹ ਸਕਦੇ ਹੋ। ਤੇ ਰਮਦਾਨ ਵਿੱਚ ਇੱਕ ਸਪੈਸ਼ਲ ਇਹ ਹੁੰਦਾ ਕਿ ਇਸ਼ਾ ਦੇ ਬਾਅਦ ਤਰਾਵੀ ਹੁੰਦੀ ਹੈ, ਜਿਹਦੇ ਵਿੱਚ ਕੁਰਾਨ ਪੜ੍ਹਿਆ ਜਾਂਦਾ ਹੈ ਕਿ ਰੋਜ਼ਾਨਾ ਇੱਕ ਚੈਪਟਰ ਜਿਹੜਾ ਹੈ ਨਾ, ਤੇ ਉਹ ਫਿਰ 30 ਰੋਜ਼ੇ ਹੁੰਦੇ ਨੇ, ਜਦੋਂ ਇੱਕ ਤੋਂ ਜ਼ਰਾ ਥੋੜਾ ਸਾ ਜ਼ਿਆਦਾ ਪੜ੍ਹ ਲੈਂਦੇ, ਕਿਉਂਕਿ ਅਗਰ 29 ਰੋਜ਼ੇ ਹੋ ਗਏ ਤੇ ਤੁਹਾਡਾ ਪੂਰਾ ਹੋ ਜਾਏ ਨਾ ਕੁਰਾਨ। ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਨੂੰ ਇਹ ਸਾਰਾ ਜਿਹੜੀ ਟੀਚਿੰਗ ਹੈਗੀ ਹੈ ਇਸਲਾਮ ਦੀ ਉੱਤੇ ਪੂਰਾ ਉਤਰ ਸਕੀਏ। ਔਰ ਟੀਚਿੰਗ ਹੈਗੀ ਕੀ, ਆਈ ਥਿੰਕ ਸਾਰੇ ਰਿਲੀਜਨ ਦੀ ਇੱਕੋ ਸੇਮ ਹੈ, ਪੀਸ ਹੈ ਨਾ, ਤੇ ਲੜਾਈ ਨਹੀਂ ਕਰਨੀ, ਅਗਰੈਸ਼ਨ ਬਿਹੇਵੀਅਰ ਨਹੀਂ ਕਰਨਾ, ਆਪਣੇ ਆਪ ਨੂੰ ਪਿਓਰ ਕਰਨਾ ਹੈ, ਝੂਠ ਨਾਲ ਕਿਸੇ ਦੀ ਬੁਰਾਈ ਨਹੀਂ ਕਰਨੀ ਹੈ ਨਾ, ਮਤਲਬ ਆਪਣੇ ਆਪ ਨੂੰ ਬਸ ਕੋਸ਼ਿਸ਼ ਕਰੋ ਬਸ ਕੀ ਕਹਿੰ ਇਹਦਾ ਵਰਡ ਤੁਹਾਨੂੰ ਤੁਸੀਂ ਬਿਹਤਰ ਸਮਝ ਸਕਦੇ ਹੋ, ਹੈ ਨਾ?
ਨਹੀਂ ਬਿਲਕੁਲ ਠੀਕ ਹੈ। ਮੈਂ ਹੁਣ ਸਰਬ ਜੀ ਇਹ ਪੁੱਛਣਾ, ਨਮਾਜ਼ ਤਾਂ ਪੜ੍ਹਦੇ ਹਾਂ ਆਪਾਂ ਬਾਹਲੇ ਲੋਕਾਂ ਨੂੰ, ਕਿਉਂਕਿ ਮੁਸਲਿਮ ਭਾਈਚਾਰੇ ਨੂੰ ਤਾਂ ਪਤਾ ਵੀ ਕਿਸ ਤਰ੍ਹਾਂ ਨਮਾਜ਼ ਪੜ੍ਹੀ ਜਾਂਦੀ ਹੈ, ਪਰ ਜਿਹੜੇ ਸਾਡੇ ਇੰਡੀਅਨ ਭਾਈਚਾਰਾ ਹੈ, ਚਾਹੇ ਉਹ ਸਿੱਖ ਕਮਿਊਨਿਟੀ ਹੈ, ਚਾਹੇ ਉਹ ਹਿੰਦੂ ਕਮਿਊਨਿਟੀ ਹੈ ਜਾਂ ਹੋਰ ਕਮਿਊਨਿਟੀ ਹੈ, ਨਮਾਜ਼ ਦੀਆਂ ਚਾਰ ਜਿਹੜੀਆਂ ਪੋਸਚਰ ਹੁੰਦੀਆਂ ਨੇ ਪੜ੍ਹਨ ਦੀਆਂ, ਵੀ ਪਹਿਲੀ ਗੱਲ ਤਾਂ ਮਤਲਬ ਤੋਂ ਮੈਂ ਤੁਹਾਨੂੰ ਤਾਂ ਬਿਠਾਇਆ, ਤੁਸੀਂ ਯੂ ਆਰ ਐਕਸਪਰਟ, ਵੀ ਕਿਹਾ ਜਾਂਦਾ ਵੀ ਜਦੋਂ ਵੀ ਨਮਾਜ਼ ਸ਼ੁਰੂ ਕੀਤੀ ਜਾਂਦੀ ਹੈ ਪਹਿਲਾਂ ਆਪਣੇ ਸਿਰ ਦੇ ਉੱਤੇ ਕੈਪ ਜਾਂ ਸਿਰ ਢੱਕ ਕੇ ਤੇ ਉਹ ਦੋਨੇ ਹੱਥ ਇੱਥੇ ਛਾਤੀ ਤੇ ਰੱਖ ਲੈਂਦੇ ਨੇ, ਹਾਂਜੀ, ਤੇ ਉਹ ਇਸੇ ਤਰ੍ਹਾਂ ਸਿੱਧੇ ਖੜੇ ਹੋ ਕੇ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਇੱਕ ਮਿਨਿਸਟਰ ਰਾਜੇ ਕੋਲ ਪੇਸ਼ ਹੁੰਦਾ, ਉਹ ਇੰਜੀ ਕਰਕੇ ਹੁੰਦਾ ਨਾ, ਵੀ ਕਿਉਂਕਿ ਰਾਜਾ ਸਾਡਾ ਇੱਕੋ ਹੀ ਹੈ, ਅੱਲਾ ਵਾਹਿਗੁਰੂ ਹੈ, ਪਰਮਾਤਮਾ ਹੈ, ਉਹਦੇ ਕੋਲ ਜਿਵੇਂ ਪੇਸ਼ ਹੁੰਦੇ, ਇੱਕ ਤਾਂ ਇਹ ਪੋਜੀਸ਼ਨ ਹੁੰਦੀ ਸਭ ਤੋਂ ਪਹਿਲੀ, ਤੇ ਦੂਜੀ ਹੁੰਦੀ ਹੈ ਰੁਕੂ ਦੀ ਮੇਖਾ ਪੋਜੀਸ਼ਨ, ਉਹ ਗੋਡਿਆਂ ਦੇ ਥੱਲੇ ਭਾਰ ਪਾ ਕੇ, ਤੇ ਤੀਸਰੀ ਸਜਦਾ ਜ਼ਮੀਨ ਤੇ ਪੁੱਠੇ ਪੈ ਕੇ ਆਪਣਾ ਸਿਰ ਜ਼ਮੀਨ ਤੇ
ਲਾਉਣਾ,
ਦੱਸਣਾ ਵੀ ਅਸੀਂ ਮਿੱਟੀ ਹੋਈ ਹਾਂ, ਤੇ ਚੌਥਾ ਹੈਗਾ ਜਲਸਾ, ਫਿਰ ਬੈਠ ਕੇ ਅਸੀਂ ਰੱਬ ਦਾ ਨਾਂ, ਆਪਣੀਆਂ ਗਲਤੀਆਂ ਤੇ ਉਹਨਾਂ ਦੇ,
ਦੇਖੋ ਤੁਹਾਨੂੰ ਕਿੰਨਾ ਅੱਛਾ ਪਤਾ ਹੈ, ਬਿਲਕੁਲ ਸਹੀ ਹੈ,
ਤੁਸੀਂ ਇਹਨੂੰ ਕਰੈਕਟ ਕਰੋ।
ਨਹੀਂ ਨਹੀਂ ਬਿਲਕੁਲ ਤੁਸੀਂ ਸਹੀ ਕਿਹਾ ਕਿ ਬਸ ਉਹ ਕਰਕੇ ਦੁਆਵਾਂ ਹੀ ਪੜ੍ਹਦੇ, ਅਸੀਂ ਕੁਛ ਨਹੀਂ ਕਰਦੇ ਕਿ ਸਾਨੂੰ ਸਿੱਧੇ ਰਾਸਤੇ ਉੱਤੇ ਰੱਖਣਾ, ਜਿਹੜਾ ਅਸੀਂ ਬੀਚ ਵਿੱਚ ਵੀ ਪੜ੍ਹਨਾ ਹੈ ਸਾਰਾ ਕੁਛ, ਉਹ ਪੂਰਾ ਪ੍ਰੋਪਰ ਤਰੀਕਾ ਹੈ, ਦੋ ਰਕਤ ਵੀ ਹੋ ਸਕਦੀ ਹੈ, ਚਾਰ ਵੀ ਹੋ ਸਕਦੀ ਹੈ, ਤੇ ਈਸ਼ਾ ਵਿੱਚ ਤਿੰਨ ਵਿਤਰ ਹੁੰਦੇ ਨੇ, ਤੇ ਬੇਸਿਕਲੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਕਰਕੇ ਅੱਲਾਹ ਅਕਬਰ ਕਹਿ ਕੇ, ਗੋਡ ਆਇਲ ਮਾਈਟੀ ਹੈ ਨਾ, ਅੱਲਾਹ ਅਕਬਰ ਦਾ ਮਤਲਬ ਇਹ ਗੋਡ ਇਜ਼ ਦਾ ਗ੍ਰੇਟੈਸਟ, ਉਹਦੇ ਬਾਅਦ ਫਿਰ ਉਹੀ ਆਪਣਾ ਇਹ ਜਿਹੜਾ ਖੜੇ ਹੋ ਕੇ ਥੋੜ੍ਹਾ ਜਿਹਾ ਪੜ੍ਹਨਾ, ਫਿਰ ਰੁਕੀ ਜਾਣਾ, ਫਿਰ ਉਹਦੇ ਬਾਅਦ ਫਿਰ ਸਜਦੇ ਹੀ ਚਲੇ ਜਾਣਾ, ਸਜਦੇ ਦੇ ਬਾਅਦ ਕਰਕੇ ਫਿਰ ਜਦੋਂ ਤੁਸੀਂ ਐਂਡ ਵਿੱਚ ਖਤਮ ਕਰਦੇ ਹੋ ਤੇ ਬੈਠ ਕੇ, ਜਿਸ ਤੁਸੀਂ ਜਲਸਾ ਕਹਿ ਰਹੇ ਹੋ ਨਾ, ਉਹ ਬੈਠ ਕੇ ਉਹ ਖਤਮ ਕਰਨਾ, ਤੇ ਬੇਸਿਕਲੀ ਦੋ ਰਕਤ ਵੀ ਹੁੰਦੀ ਹੈ, ਚਾਰ ਵੀ ਹੁੰਦੀ ਹੈ, ਇੱਕ ਨਹੀਂ ਹੁੰਦੀ ਪਰ ਹੁੰਦੀ ਦੋ ਹੀ ਹੈ, ਦੋ ਹੈ, ਚਾਰ ਹੈ ਜਾਂ ਫਿਰ ਤਿੰਨ ਹੈ।
ਇੱਕ ਮੈਂ ਤੁਸੀਂ ਦੱਸੋ ਵੀ ਜਿਹੜੀ ਇਹ ਕੁਰਾਨ ਹੈ, ਜੇ ਵੀ ਕੁਰਾਨ ਲਿਖਣ ਲੱਗੇ ਕਿੰਨਾ ਕਿੰਨਾ ਟਾਈਮ ਲੱਗਿਆ ਸੀ, ਪਹਿਲਾਂ ਤਾਂ ਲਿਖਿਆ ਕਦੋਂ ਗਿਆ ਸੀਗਾ, ਤੇ ਕੀ ਕਿਸ ਤਰ੍ਹਾਂ ਮਤਲਬ ਜਦੋਂ ਮੁਹੰਮਦ ਸਾਹਿਬ ਨੂੰ ਇਨਲਾਈਟਨਮੈਂਟ ਹੋਈ ਆ ਹੀਰਾ ਘਾਟੀ ਦੇ ਵਿੱਚ, ਉੱਥੇ ਕਿਉਂਕਿ ਮੈਡੀਟੇਸ਼ਨ ਕਰਦੇ
ਸੀ, ਮੈਡੀਟੇਸ਼ਨ ਚਲੇ ਗਏ ਸੀ ਉਹ ਸਭ ਛੱਡ ਕੇ,
ਕੁਦਰਤੀ ਗੱਲ ਹੈ, ਜਿਹੜਾ ਵੀ ਬੰਦਾ ਮੈਡੀਟੇਸ਼ਨ ਕਰਦਾ, ਕੰਸੈਂਟਰੇਟ ਕਰਦਾ ਅੱਲਾ ਦੀ, ਉਹਦੇ ਤੇ ਹਮੇਸ਼ਾ ਰਹਿਮਤ ਹੁੰਦੀ ਹੈ, ਸੋ ਉਹ ਜਦੋਂ ਰਹਿਮਤ ਹੋਈ ਕਿਉਂਕਿ ਉੱਥੇ ਤਾਂ ਕੁਛ ਨਹੀਂ ਸੀਗਾ, ਤੇ ਉਹਨਾਂ ਦੇ ਜਿਹੜੇ ਸੀਗੇ ਚੇਲੇ ਕਹਿ ਲਓ ਜਾਂ ਡਿਸਾਈਪਲ ਕਹਿ ਲਓ, ਉਹ ਉੱਥੇ ਜਿਹੜੇ ਪੱਥਰ ਪਏ ਹੁੰਦੇ ਸੀ ਜਾਂ ਚਮੜਾ ਪਿਆ ਹੁੰਦਾ ਸੀਗਾ ਜਾਂ ਕਾਗਜ਼ ਪਏ ਹੁੰਦੇ, ਉਹਦੇ ਉੱਤੇ ਵੀ ਜੋ ਕੁਛ ਵੀ ਉਹਨਾਂ ਨੂੰ ਉੱਪਰੋਂ ਫਰਮਾਨ ਹੁੰਦਾ ਸੀ ਅੱਲਾ ਵੱਲੋਂ ਉਹ ਲਿਖ ਲੈਂਦੇ ਸੀਗੇ, ਤੇ ਜਦੋਂ ਮੁਹੰਮਦ ਸਾਹਿਬ ਦੀ ਡੈਥ ਹੋਈ ਹੈ ਮੇਰਾ ਖਿਆਲ 'ਚ, ਉਹਨਾਂ ਦੀ ਡੈਥ ਤੋਂ ਬਾਅਦ ਜਿਹੜੇ ਵੀ ਹਫੀਜ਼ ਜਿਹੜੇ ਮਤਲਬ ਜਿਨ੍ਹਾਂ ਨੂੰ ਮੂੰਹ ਜੋ ਨਹੀਂ ਯਾਦ
ਸੀ
ਕਹਿੰਦੇ ਪ੍ਰੋਨਾਂਸੀਏਸ਼ਨ,
ਕਿਉਂਕਿ ਉਸ ਜ਼ਮਾਨੇ 'ਚ ਸਾਰੇ ਕੁਝ ਕਲਮ ਸ਼ਲਮ ਤੇ ਹੁੰਦੇ ਨਹੀਂ ਸੀ ਨਾ, ਲੋਕਾਂ ਨੂੰ ਸਿਰਫ ਯਾਦ ਦਿਲ 'ਚ ਕਰਕੇ, ਤੇ ਸੋਚੋ 30 ਚੈਪਟਰ ਯਾਦ ਕਰਨਾ, ਇਟਸ ਨੋਟ ਈਜ਼ੀ, ਹਾਫਿਜ਼।
ਹਾਂਜੀ, ਸੋ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਉਹ ਕੁਰਾਨ ਦੀ ਸ਼ੇਪ ਦਿੱਤੀ, ਉਹਨਾਂ ਨੂੰ ਵੇਖਿਆ ਕਾਫੀ ਸਾਲ,
ਬਹੁਤ ਸਾਲ
ਲੱਗੇ ਸੀ ਲਿਖਣ ਦੇ ਲੱਗੇ, ਤੇ ਜਦੋਂ ਲੱਗੇ ਤੇ ਉਹ ਬਦਕਿਸਮਤੀ ਹੈ ਕਿ ਉਸ ਤੋਂ ਬਾਅਦ ਜਿਹੜੇ ਨੇ ਮੁਸਲਿਮ ਭਾਈਚਾਰਾ ਵੀ ਜਿਹੜਾ ਹੈਗਾ ਦੋ ਹਿੱਸਿਆਂ 'ਚ ਵੰਡਿਆ ਗਿਆ, ਸ਼ੀਆ ਤੇ ਸੁੰਨੀ। ਹਾਂਜੀ, ਤੇ ਮੇਰੇ ਖਿਆਲ ਇੱਕ ਜਿਹੜੇ ਸੈਕਟ ਦੇ ਲੋਕ ਸੀਗੇ ਉਹ ਮੁਹੰਮਦ ਸਾਹਿਬ ਦੇ ਜਿਹੜੇ ਸਾਨੇ ਲਾ ਸੀਗੇ ਪਾਤਮਾ ਦੇ
ਹਸਬੈਂਡ,
ਉਹਨਾਂ ਨੂੰ ਆਪਣਾ ਪੈਗੰਬਰ ਮੰਨਦੇ ਸੀ,
ਹਜ਼ਰਤ ਅਲੀ,
ਅਬੂ ਬਕਰ
ਸੀ, ਇਹ ਸਾਰੇ ਉਹ ਸੀ ਨਾ ਆਪਣੇ ਜਿਹੜੇ, ਕਿਉਂਕਿ ਲੇਕਿਨ ਥੋੜਾ ਸਾ ਮੈਂ ਥੋੜਾ ਪਿੱਛੇ ਜਾ ਕੇ ਥੋੜਾ ਤੁਹਾਨੂੰ ਦੱਸਦਿਆਂ ਕਿ ਕੁਰਾਨ ਨੂੰ ਰਿਵੀਲ ਹੁੰਦੇ ਹੋਏ 23 ਸਾਲ ਲੱਗੀ ਸੀ, ਇਹ ਜਿਹੜੇ 30 ਚੈਪਟਰ ਸੀਗੇ 23 ਸਾਲ ਲਗੇ
22 ਸਾਲ 11 ਮਹੀਨੇ 5 ਦਿਨ
ਜੀ ਤੁਹਾਨੂੰ ਕਿੰਨਾ ਅੱਛਾ ਪਤਾ ਮੇਰੇ ਕੋਲੋਂ ਜ਼ਿਆਦਾ ਪਤਾ ਤੇ ਉਹਦੇ ਬਾਅਦ ਫਿਰ ਜਦੋਂ ਜੋ ਵੀ ਵਹੀ ਉਹਨਾਂ ਕੋਲੋਂ ਜੋ ਵੀ ਮਤਲਬ ਓਰਲੀ ਰਿਵੀਲਡ ਕੀਤਾ ਗਿਆ ਨਾ ਉਹਨਾਂ ਨੇ ਫਰਿਸ਼ਤੇ ਜਿਹੜੇ ਸੀ ਜਬਰਾਇਲ ਤੇ ਫਿਰ ਜੋ ਉਹਨਾਂ ਤੋਂ ਹੁੰਦਾ ਸੀ ਉਹ ਆ ਕੇ ਥੋੜੇ ਜਿਹੜੇ ਬਾਕੀ ਉਹਨਾਂ ਦੇ ਹੁੰਦੇ ਸੀ ਉਹਨਾਂ ਨੂੰ ਦੱਸ ਦਿੰਦੇ ਸੀ ਉਹ ਸਾਰੇ ਯਾਦ ਜੈਸੇ ਹਿਫਸ ਕਰ ਲੈਂਦੇ ਸੀ ਤੇ ਉਹ ਸਾਰਾ ਦਿਲਾਂ ਵਿੱਚ ਹਿਫਸ ਕਿਉਂਕਿ ਇਹ ਤੇ ਖੁਦਾ ਦੀ ਕਿਤਾਬ ਹੈਗੀ ਹੈ ਨਾ ਤੇ ਉਹ ਸਾਰਾ ਦਿਲਾਂ ਵਿੱਚ ਹਿਫਸ ਹੋ ਜਾਂਦਾ ਯਾਦ ਹੋ ਜਾਂਦਾ ਸੀ ਤੇ ਉਹਦੇ ਬਾਅਦ ਫਿਰ ਜਦੋਂ ਪ੍ਰੋਫਿਟ ਮੁਹੰਮਦ ਸੱਲੱਲਾਹੁ ਅਲੈਹਿ ਵਸਲਮ ਦੀ ਡੈਥ ਹੋਈ ਬਹੁਤ ਸਾਰੇ ਔਰ ਹੁਕਮ ਆਏ ਨਮਾਜ਼ ਕਿਸ ਤਰ੍ਹਾਂ ਕਰਨੀ ਹੈ ਮਤਲਬ ਜ਼ਿੰਦਗੀ ਗੁਜ਼ਾਰਨੇ ਦਾ ਤਰੀਕਾ ਕਿਸੇ ਦੀ ਡੈਥ ਹੋਣ ਜਾਂਦੀ ਕੀ ਕਰਨਾ ਹੈ ਸਾਰਾ ਕੁਛ ਨਾ ਤੇ ਉਹਦੇ ਬਾਅਦ ਫਿਰ ਜਦੋਂ ਪ੍ਰੋਫਿਟ ਮੁਹੰਮਦ ਸੱਲੱਲਾਹੁ ਅਲੈਹਿ ਵਸਲਮ ਕੀ ਡੈਥ ਹੁੰਦੀ ਹੈ ਤੇ ਫਿਰ ਉਹ ਸੀ ਕੈਲਫ ਸੀਗੇ ਹੈ ਨਾ ਖਲੀਫਾ ਤੇ ਹਜ਼ਰਤ ਅਬੂ ਬਕਰ ਹਜ਼ਰਤ ਉਮਰ ਹਜ਼ਰਤ ਅਲੀ ਔਰ ਹਜ਼ਰਤ ਉਮਰ ਫਾਰੂਕ ਸੇ ਚਾਰ ਖਲੀਫਾ ਸੀਗੇ ਨਾ ਤੇ ਇਹਨਾਂ ਦੇ ਆਪਣੇ ਆਪਣੇ ਦੌਰ ਆਏ ਤੇ ਉਹਦੇ ਬਾਅਦ ਫਿਰ ਜ਼ਾਹਿਰ ਹੈ ਠੀਕ ਹੈ ਸੁੰਨੀ ਹੋ ਗਏ ਤੇ ਫਿਰ ਸ਼ੀਆ ਹੋ ਗਏ ਡਿਫਰੈਂਟ ਫਿਰ ਅੱਗੇ ਅੱਗੇ ਅਸੀਂ ਡਿਵਾਈਡ ਹੁੰਦੇ ਗਏ ਤੇ ਡਿਵਾਈਡ ਹੋ ਕੇ ਦੇਖਿਓ ਅੱਜ ਕੀ ਹਾਲ ਹੈ ਕਿ ਅਸੀਂ ਕਿੰਨੇ ਡਿਵਾਈਡਡ ਨੇ ਹੋਰ ਕਿੰਨੇ ਫਿਰਕੇ ਆ ਗਏ
ਹਾਂਜੀ ਇਹ ਤਾਂ ਕੁਦਰਤ ਦੀ ਹਰ ਧਰਮ ਦੇ ਵਿੱਚ ਇਹੀ ਹੈ ਕਿਉਂਕਿ ਪਰਮਾਤਮਾ ਨੇ ਕਿਉਂਕਿ ਇਨਸਾਨ ਪੈਦਾ ਕੀਤਾ ਜਦੋਂ ਅਸੀਂ ਆਪ ਇਨਸਾਨ ਪੈਦਾ ਹੋ ਗਏ ਨਾ ਦੇਖੋ ਜਿਹੜਾ ਪੱਥਰ ਨੇ ਹਾਂਜੀ ਪੱਥਰ ਜਿਹੜੇ ਨੇ ਉਹਨਾਂ ਨੂੰ ਅਸੀਂ ਹੌਲੀ ਹੌਲੀ ਤਰਾਸਦੇ ਹਾਂ ਤਰਾਸ ਕੇ ਉਹ ਪਰਮਾਤਮਾ ਦੀ ਮੂਰਤ ਬਣ ਜਾਂਦੀ ਹੈ ਤੇ ਉਹਦੇ ਲਈ ਅਸੀਂ ਜੇ ਉਹਦੇ ਕੋਈ ਵੀ ਛੋਟੀ ਜਿਹੀ ਪ੍ਰੋਬਲਮ ਆ ਜਾਏ ਅਸੀਂ ਜਿਹੜੇ ਪਰਮਾਤਮਾ ਦੇ ਅੱਲਾ ਦੇ ਜਿਹੜੇ ਅਸੀਂ ਮੰਦਰ ਆ ਨਾ ਉਹਨਾਂ ਨੂੰ ਅਸੀਂ ਫਟਾਫਟ ਗਰਦਨਾਂ ਵੱਢ ਦਿੰਦੇ ਹਾਂ ਨਫ਼ਰਤ ਕਰਦੇ ਹਾਂ ਕਿਉਂਕਿ ਅਸੀਂ ਆਪਣੀ ਬਣਾਈ ਹੋਈ ਚੀਜ਼ ਦੀ ਬੜੀ ਮਾਣ ਕਰਦੇ ਹਾਂ ਅਸੀਂ ਮਸਜਿਦ ਬਣਾ ਲਈ ਮੰਦਰ ਬਣਾ ਲਿਆ ਗੁਰਦੁਆਰਾ ਬਣਾ ਲਿਆ ਉਹਦੀ ਇੱਟ ਨੂੰ ਜਾਂ ਉੱਥੇ ਕੋਈ ਗਲਤ ਸ਼ਬਦ ਲਿਖ ਦਈਏ ਅਸੀਂ ਜਿਹੜੇ ਪਰਮਾਤਮਾ ਦੇ ਅੱਲਾ ਦੇ ਮੰਦਰ ਬਣਾਏ ਹੋਏ ਨੇ ਨਾ ਮਸਜਿਦਾਂ ਬਣਾਈਆਂ ਉਹਨਾਂ ਨੂੰ ਫਟਾਫਟ ਖਤਮ ਕਰ ਦਿੰਦੇ ਹਾਂ ਸੋ ਇਸ ਕਰਕੇ ਕਿਉਂਕਿ ਅਸੀਂ ਰੂਹਾਨੀਅਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕੋਈ ਇਸੇ ਕਰਕੇ ਮੈਂ ਕਹਿੰਦਾ ਵੀ ਜਿੰਨੇ ਵੀ ਫਨੈਟਿਕ ਲੋਕ ਨੇ ਉਹ ਸਪਿਰਚੁਅਲਿਟੀ ਨੂੰ ਧਰਮਾਂ ਦੇ ਵਿੱਚ ਵੰਡ ਦਿੰਦੇ ਨੇ ਸੋ ਇਸ ਕਰਕੇ ਹੁਣ ਤੁਸੀਂ ਥੋੜ੍ਹਾ ਜਿਹਾ ਮੈਨੂੰ ਇੰਝ ਵੀ ਦੱਸੋ ਵੀ ਜਿਹੜੇ ਰੋਜ਼ੇ 30 ਦਿਨ ਦਾ ਸਰਕਲ ਹੈ ਜਾਂ 29 ਦਾ ਸਰਕਲ ਹੈ ਉਦੋਂ ਬਾਅਦ ਇਨਾਮ ਵੀ ਮਿਲਦਾ ਉਹਨੂੰ ਈਦ ਕਹਿੰਦੇ ਨੇ ਮਿੱਠੀ ਈਦ ਕਹਿੰਦੇ ਨੇ ਜਾਂ ਈਦ ਬਕਰ ਈਦ ਹੁੰਦੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ
ਤੁਸੀਂ ਦੇਖੋ ਕਿ ਈਦ ਦਾ ਮਜ਼ਾ ਤੇ ਫਿਰ ਉਹੀ ਲੈ ਸਕਦਾ ਹੈ ਨਾ ਜਿਨ੍ਹਾਂ ਨੇ 30 ਦਿਨ ਜਾਂ 29 ਦਿਨ ਰੋਜ਼ੇ ਰੱਖੇ ਹੋ ਸੁਬਹ ਦਿਨ ਵੇਲੇ ਕੁਛ ਨਹੀਂ ਖਾਣਾ ਤੇ ਸਭ ਤੋਂ ਪਹਿਲੀ ਤੇ ਅੱਛੀ ਚੀਜ਼ ਲੱਗਦੀ ਹੈ ਕਿ ਤੁਸੀਂ ਦਿਨੇ ਕੁਛ ਖਾ ਸਕਦੇ ਹੋ ਤੇ ਉਹ ਜਿਹੜੀ ਫੀਲਿੰਗ ਹੈ ਨਾ ਉਹਦਾ ਤੁਸੀਂ ਅਗਰ ਮਜ਼ਾ ਲੈਣਾ ਨਾ ਤੇ ਤੁਸੀਂ ਰੋਜ਼ਾ ਚਾਹੇ ਬੇਸ਼ੱਕ ਇੱਕ ਦਿਨ ਲੈ ਲਓ ਤੇ ਤੁਸੀਂ ਜ਼ਰੂਰ ਰੱਖ ਕੇ ਦੇਖਣਾ ਕਿ ਈਦ ਦਾ ਮਜ਼ਾ ਕੀ ਹੁੰਦਾ ਹੈ ਕਿ ਅਸੀਂ ਤੁਸੀਂ ਦਿਨ ਵਿੱਚ ਜਾ ਕੇ ਸਭ ਤੋਂ ਪਹਿਲੇ ਤਾਂ ਖੈਰ ਨਮਾਜ਼ ਹੁੰਦੀ ਹੈ ਫਜਰ ਦੀ ਪੜ੍ਹ ਕੇ ਤੇ ਫਿਰ ਈਦ ਦੀ ਨਮਾਜ਼ ਹੁੰਦੀ ਹੈ ਤੇ ਬੱਚਿਆਂ ਨੂੰ ਛੋਟਿਆਂ ਨੂੰ ਤੁਸੀਂ ਮਤਲਬ ਮਿੱਠੀ ਚੀਜ਼ ਕੋਈ ਖਾਣੀ ਸਭ ਤੋਂ ਪਹਿਲੇ ਜਾ ਕੇ ਕੁਛ ਖਾਣੀ ਤੇ ਦਿਨ ਵਿੱਚ ਤੁਸੀਂ ਖਾ ਸਕਦੇ ਹੋ ਤੇ ਉਹ ਈਦ ਦਾ ਮਜ਼ਾ ਤੇ ਫਿਰ ਉਹਦੇ ਲਈ ਹੈ ਜਿਹੜੇ ਨੇ ਪੂਰੇ ਰੋਜ਼ੇ ਰੱਖੇ ਹੋ ਤੇ ਫਿਰ ਉਹ ਈਦ ਸੈਲੀਬ੍ਰੇਟ ਕਰਦਾ ਹੈ
ਮੈਨੂੰ ਯਾਦ ਹੈ ਮੁਹੰਮਦ ਸਾਹਿਬ ਦੇ ਟਾਈਮ ਦੀ ਗੱਲ ਕਿ ਮੁਹੰਮਦ ਸਾਹਿਬ ਇੱਕ ਵਾਰ ਇਹ ਆਈ ਹੈ ਬਕਾਇਦਾ ਮੈਂ ਇਸ ਤਰ੍ਹਾਂ ਨਹੀਂ ਸੁਣੀ ਸੁਣਾਈ ਗੱਲ ਨਹੀਂ ਕਿ ਮੈਂ ਪੜ੍ਹੀ ਹੈ ਜ਼ਰੂਰ ਕਿ ਮੁਹੰਮਦ ਸਾਹਿਬ ਮਸਜਿਦ ਜਾ ਰਹੇ ਸੀਗੇ ਤੇ ਜੋ ਜਾ ਰਹੇ ਸੀਗੇ ਇੱਕ ਮੈਦਾਨ ਵਿੱਚ ਦੀ ਨਿਕਲੇ ਉੱਥੇ ਬੱਚੇ ਕੁਛ ਖੇਡ ਰਹੇ ਸੀ ਜੋ ਵੀ ਗੇਮ ਖੇਡ ਰਹੇ ਸੀ ਤੇ ਇੱਕ ਬੱਚਾ ਕਿਸੇ ਕਾਰਨਰ ਤੇ ਬੈਠਾ ਉਦਾਸ ਬੈਠਾ ਸੀ ਤੇ ਮੁਹੰਮਦ ਸਾਹਿਬ ਉਹਦੇ ਕੋਲ ਗਏ ਉਹ ਮੁਹੰਮਦ ਸਾਹਿਬ ਦੇ ਨਾਲ ਉਹਨਾਂ ਦਾ ਨਾਤੀ ਵੀ ਸੀ ਨਾਤੀ ਮੀਨਸ ਫਾਤਿਮਾ ਬੇਟੀ ਦਾ ਅੱਗੇ ਲੜਕਾ ਨਾਤੀ ਇਸ ਨੂੰ ਕਹਿੰਦੇ ਨੇ ਦੋ ਤਿੰਨ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਵੀ ਉਹ ਜਾ ਰਹੇ ਸੀਗੇ ਤੇ ਜੋ ਮੁਹੰਮਦ ਸਾਹਿਬ ਉਹਨਾਂ ਕੋਲ ਰੁਕੇ ਬੱਚੇ ਕੋਲ ਉਹਨੂੰ ਪੁੱਛਿਆ ਬੇਟਾ ਵੀ ਤੂੰ ਰੋ ਕਿਉਂ ਰਹੇ ਆ ਉਦਾਸ ਕਿਉਂ ਹੈ ਉਹ ਕਹਿੰਦਾ ਜੀ ਮੇਰਾ ਅੱਬੂ ਨਹੀਂ ਹੈ ਮੇਰਾ ਫਾਦਰ ਨਹੀਂ ਹੈ ਤੇ ਇਸ ਕਰਕੇ ਵੀ ਲੋਕ ਸਾਰੇ ਆ ਦੇਖੋ ਖੇਡ ਰਹੇ ਨੇ ਕੋਈ ਖੁਸ਼ੀ ਕਿਸੇ ਨੇ ਟੋਏ ਲਿਆ ਕਿਸੇ ਨੇ ਕੋਈ ਮਿਠਾਈ ਦੇ ਰਹੇ ਨੇ ਤੇ ਮੈਨੂੰ ਤਾਂ ਕੋਈ ਦੇਣ ਨਹੀਂ ਮੁਹੰਮਦ ਸਾਹਿਬ ਕਹਿੰਦੇ ਉਹਨੂੰ ਉਂਗਲੀ ਪਕੜ ਕੇ ਆਪਣੇ ਘਰ ਲੈ ਗਏ ਵਾਪਸ ਨਮਾਜ਼ 'ਚ ਨਹੀਂ ਗਏ ਜਦੋਂ ਘਰ ਆਏ ਉਹਨੂੰ ਨਵਾਇਆ ਨਵੇਂ ਕੱਪੜੇ ਦਿੱਤੇ ਖਾਣ ਨੂੰ ਮਿਠਾਈ ਦਿੱਤੀ ਤੇ ਉਹ ਫਿਰ ਵੀ ਉਦਾਸ ਰਿਹਾ ਤੇ ਮੁਹੰਮਦ ਸਾਹਿਬ ਨੇ ਪੁੱਛਿਆ ਨਾਲ ਉਹਨਾਂ ਦਾ ਨਾਤੀ ਵੀ ਸੀਗਾ ਤੇ ਵੀ ਬੇਟਾ ਹੁਣ ਕੀ ਗੱਲ ਹੋ ਗਈ ਤੂੰ ਹੁਣ ਕਿਉਂ ਉਦਾਸ ਹੈ ਤੈਨੂੰ ਸਭ ਕੁਛ ਮਿਲ ਗਿਆ ਤੈਨੂੰ ਮਠਿਆਈ ਵੀ ਮਿਲ ਗਈ ਤੈਨੂੰ ਕੱਪੜੇ ਹੀ ਦੇਤੇ ਤੇ ਸਾਰਾ ਕੁਛ ਠੀਕ ਹੈ ਹੁਣ ਕੀ ਹੈ ਉਹ ਕਹਿੰਦਾ ਜੀ ਅੱਜ ਤਾਂ ਤੁਸੀਂ ਮੈਨੂੰ ਦੇਤਾ ਪਰ ਮੇਰਾ ਤਾਂ ਅੱਬੂ ਨਹੀਂ ਹੈ ਅਗਲੇ ਸਾਲ ਕੌਣ ਕਰੂਗਾ ਕਹਿੰਦੀ ਉਸ ਟਾਈਮ ਮੁਹੰਮਦ ਸਾਹਿਬ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਵੀ ਅੱਜ ਤੋਂ ਮੈਂ ਹੀ ਤੇਰਾ ਅੱਬੂ ਹਾਂ ਤੇ ਉਹਨਾਂ ਨੂੰ ਯਕੀਨ ਦੇ ਕੇ ਆਪਣੇ ਮੋਢਿਆਂ ਤੇ ਉਹ ਬੱਚੇ ਨੂੰ ਬਿਠਾਇਆ ਤੇ ਬਿਠਾ ਕੇ ਉਹ ਉਂਗਲੀ ਫੜੀ ਆਪਣੇ ਨਾਤੀ ਦੀ ਹਾਲਾਂਕਿ ਨਾਤੀ ਸਭ ਤੋਂ ਪਿਆਰਾ ਹੁੰਦਾ ਉਹਨੂੰ ਬਿਠਾਉਣਾ ਚਾਹੀਦਾ ਸੀ ਪਰ ਨਹੀਂ ਕਿਉਂਕਿ ਉਹ ਪੈਗੰਬਰ ਸੀਗੇ ਉਹ ਰੱਬ ਦਾ ਰੂਪ ਸੀਗੇ ਖੁਦਾ ਦਾ ਰੂਪ ਸੀਗੇ ਇਸ ਕਰਕੇ ਉਹਨਾਂ ਨੂੰ ਨਾਲ ਮੋਢਿਆਂ 'ਤੇ ਬਿਠਾ ਕੇ ਜੋ ਮਸਜਿਦ 'ਚ ਪਹੁੰਚੇ ਅਤੇ ਮਸਜਿਦ ਦੇ ਲੋਕਾਂ ਨੇ ਦੇਖਿਆ ਵੀ ਮੁਹੰਮਦ ਸਾਹਿਬ ਆਏ ਨੇ ਅਤੇ ਆ ਕਿਹਨੂੰ ਬਿਠਾਇਆ ਤੁਸੀਂ ਦੇਖੋ ਉਹ ਵੀ ਕਿੰਨਾ ਉੱਚਾ ਕਿਸਮਤ ਵਾਲਾ ਹੋਊਗਾ ਸੋ ਮੇਰਾ ਕਹਿਣ ਦਾ ਪਰਪਜ਼ ਇਹ ਹੈ ਵੀ ਜਿਹੜੇ ਪੀਰ ਪੈਗੰਬਰ ਪਰਫੈਕਟ ਮਾਸਟਰ ਔਲੀਆ ਆਉਂਦੇ ਨੇ ਉਹ ਆਪਣੇ ਆਪ ਇੱਕ ਐਗਜ਼ਾਮਪਲ ਵੀ ਸੈੱਟ ਕਰਦੇ ਦੁਨੀਆਂ ਨੂੰ ਸਿਰਫ ਸ਼ਬਦਾਂ ਦੇ ਨਾਲ ਨਹੀਂ ਇਹ ਮੈਂ ਜਦੋਂ ਪੜ੍ਹੀ ਅਤੇ ਮੈਨੂੰ ਬੜਾ ਲੱਗਿਆ ਵੀ ਵਾਕਿਆ ਹੀ ਕੋਈ ਜਿਹੜੇ ਪੈਗੰਬਰ ਹੁੰਦੇ ਨੇ ਉਹਨਾਂ 'ਚ ਕੋਈ ਖਾਸ ਗੁਣ ਨੇ ਤਾਂ ਹੀ ਤਾਂ ਅਸੀਂ ਉਹਨਾਂ ਨੂੰ ਸਿਜਦੇ ਕਰਦੇ ਹਾਂ ਹੱਥਾਂ 'ਤੇ
ਦੇਖੋ ਨਾ ਉਹ ਅਹਿਸਾਸ ਉਹ ਫੀਲਿੰਗ ਕਿ ਉਹ ਤੇ ਉਹ ਫਿਰ ਪ੍ਰੋਫਿਟ ਮੁਹੰਮਦ ਨੇ ਕਿਹਾ ਅੱਛਾ ਤੂੰ ਇਸ ਤਰ੍ਹਾਂ ਕਰਨਾ ਤੂੰ ਕੱਲ ਆਉਣਾ ਤੇ ਉਹਦੇ ਬਾਅਦ ਫਿਰ ਉਹ ਦੁਬਾਰਾ ਆਈ ਤੇ ਉਹਨੇ ਕਿਹਾ ਫਿਰ ਬੱਚੇ ਨੂੰ ਸਮਝਾਇਆ ਕਿ ਬੇਟਾ ਮਤਲਬ ਚੀਨੀ ਨਾ ਖਾਏ ਤੇ ਉਹਦੇ ਬਾਅਦ ਜਦੋਂ ਪੁੱਛਿਆ ਕਿ ਤੁਸੀਂ ਕੱਲ ਇਹ ਗੱਲ ਤੇ ਤੁਸੀਂ ਕੱਲ ਵੀ ਕਰ ਸਕਦੇ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਖੁਦ ਖਾਂਦਾ ਸੀ ਮੈਂ ਇਹਨੂੰ ਕਿਸ ਤਰ੍ਹਾਂ ਨਸੀਹਤ ਕਰ ਸਕਦਾ ਸੀ ਕਿ ਤੂੰ ਨਾ ਖਾ ਚੀਨੀ ਤੇ ਪਹਿਲੇ ਤੇ ਮੈਂ ਆਪਣੇ ਆਪ ਨੂੰ ਜ਼ਰਾ ਕਰਕੇ ਫੇਰ ਹੀ ਮੈਂ ਕੁਛ ਚੰਗਾ ਲਗਾਂਗਾ ਨਾ ਕਿ ਮੈਂ ਕਿਸੇ ਨੂੰ ਕੁਛ ਐਡਵਾਈਸ ਕਰ ਸਕਾਂ ਤੇ ਦੇਖੋ ਇਹ ਅਹਿਸਾਸ ਕਰਨ ਦਾ ਹੀ ਮਕਸਦ ਤੇ ਹੈਗਾ ਨਾ ਤੇ ਉਹ ਸਾਰਾ ਹੈ ਬਟ ਅਸੀਂ ਬਸ ਹੋਰ ਚੀਜ਼ਾਂ ਹੀ ਚ ਬਲਕਿ ਅਗਰ ਤੁਸੀਂ ਥੋੜਾ ਹੈਲਪ ਆਊਟ ਕਰ ਸਕੋ ਡਾਕਟਰ ਰਵੀ ਅੱਜ ਕੱਲ ਜਿਹੜਾ ਇਹ ਹੇਟ ਹੈ ਨਾ ਇਹਨੇ ਬਹੁਤ ਕੁਛ ਖਤਮ ਕਰ ਦਿੱਤਾ ਹੇਟ ਨੂੰ ਖਤਮ ਕਰਨ ਦਾ ਕੀ ਤਰੀਕਾ ਹੈ
ਹੇਟ ਨੂੰ ਤਾਂ ਇੱਕੋ ਹੀ ਤਰੀਕਾ ਜੀ ਦੇਖੋ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਨਾ ਥਿੰਕ ਬਿਫੋਰ ਵੀ ਡੂ ਥਿੰਕ ਬਿਫੋਰ ਵੀ ਸਪੀਕ ਕਿਉਂਕਿ ਜਦੋਂ ਇੱਕ ਵਾਰ ਚੀਜ਼ ਕਰ ਦਿੱਤੀ ਜਾਂਦੀ ਹੈ ਚੰਗੀ ਜਾਂ ਮਾੜੀ ਆਪਾਂ ਜ਼ਮੀਨ ਦੇ ਵਿੱਚ ਕਣਕ ਦਾ ਇੱਕ ਦਾਣਾ ਪਾਉਂਦੇ ਹਾਂ ਵੀਟ ਦਾ ਪਾਉਂਦੇ ਹਾਂ ਉਹ ਸਾਨੂੰ ਵਾਪਸ ਥੋੜ੍ਹੇ ਚਿਰ ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਦੋਂ 9 ਮਹੀਨੇ ਬਾਅਦ ਉਹ ਬੂਟਾ ਵੱਡਾ ਹੁੰਦਾ ਕਦੇ ਇੱਕ ਦਾਣਾ ਨਹੀਂ ਆਉਂਦਾ ਫਿਰ ਉਹ ਦਾਣੇ ਕਿੰਨੇ ਹੀ ਆਉਂਦੇ ਇੱਕ ਬੀਜਿਆ ਇੱਕ ਸੀਗਾ ਆਏ ਕਿੰਨੇ ਗੁਠਲੀ ਅਸੀਂ ਇੱਕ ਬੀਜੀ ਅੰਬ ਕਿੰਨੇ ਆਏ ਮਿਰਚ ਇੱਕ ਬੀਜੀ ਅਤੇ ਮਿਰਚਾਂ ਕਿੰਨੀਆਂ ਆਈਆਂ ਸੋ ਕੰਮ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਇਹ ਜਦੋਂ ਵੀ ਸਾਡੇ ਇਹ ਕੁਦਰਤ ਦਾ ਨਿਯਮ ਹੈ ਮੈਂ ਤੁਹਾਨੂੰ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਦੱਸਿਆ ਕੁਦਰਤ ਦਾ ਨਿਯਮ ਹੈ ਚਾਹੇ ਉਹ ਮੁਹੰਮਦ ਸਾਹਿਬ ਹੋਣ ਚਾਹੇ ਗੁਰੂ ਨਾਨਕ ਸਾਹਿਬ ਹੋਣ ਜਾਂ ਜੀਸਸ ਕ੍ਰਾਈਸਟ ਹੋ ਜਾਂ ਰਾਮਚੰਦਰ ਹੋਣ ਬੁੱਧ ਆਏ ਨੇ ਗੁਰੂ ਨਾਨਕ ਆਏ ਨੇ ਸਾਰੇ ਆਏ ਨੇ ਜਦੋਂ ਉਹ ਆਏ ਸਾਡੇ ਵਰਗੇ ਸੀਗੇ ਉਹ ਪਰ ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਆਪਣੀ ਇਨਲਾਈਟਨਮੈਂਟ ਲੈ ਲਈ ਜਿਵੇਂ ਹੀਰਾ ਘਾਟੀ ਦੇ ਵਿੱਚ ਮੁਹੰਮਦ ਸਾਹਿਬ ਨੂੰ ਇਨਲਾਈਟਨਮੈਂਟ ਹੋਈ ਪਰਮਾਤਮਾ ਦੇ ਪੈਗੰਬਰ ਬਣੇ ਸੋ ਇਸੇ ਤਰ੍ਹਾਂ ਹੀ ਜਦੋਂ ਉਹ ਆਉਂਦੇ ਨੇ ਉਹ ਰੱਬ ਦੀਆਂ ਗੱਲਾਂ ਕਰਦੇ ਨੇ ਪਰ ਅਸੀਂ ਕੀ ਲੋਕ ਹਾਂ ਉਹਨਾਂ ਨਾਲ ਕੀ ਕਰਦੇ ਹਾਂ ਹਿਸਟਰੀ ਭਰੀ ਪਈ ਹੈ ਕਿਸੇ 'ਤੇ ਅਸੀਂ ਪੱਥਰ ਮਾਰ ਦਿੰਦੇ ਹਾਂ ਕਿਸੇ ਨੂੰ ਅਸੀਂ ਫਾਂਸੀ ਦੇ ਦਿੰਦੇ ਹਾਂ ਕਿਸੇ ਨੂੰ ਕੁਛ ਦੇ ਦਿੰਦੇ ਕਿਉਂ ਦਿੰਦੇ ਹਾਂ ਉਹ ਜਿਹੜੇ ਸਾਡੇ ਚੌਧਰੀ ਨੇ ਨਾ ਕੜਾਮ ਕਨੈਟਿਕ ਲੋਕ ਨੇ ਉਹ ਕਰਦੇ ਨੇ ਕਿਉਂਕਿ ਉਹਨਾਂ ਦੇ ਰੁਜ਼ਗਾਰ ਦੇ ਉੱਤੇ ਨੁਕਸਾਨ ਹੋ ਰਿਹਾ ਹੁੰਦਾ ਸੋ ਜਦੋਂ ਉਹ ਚਲੇ ਜਾਂਦੇ ਨੇ ਪੀਰ ਪੈਗੰਬਰ ਚਲੇ ਜਿਹੜੇ ਤਾਂ ਉਹਨਾਂ ਨੂੰ ਮੰਨ ਲੈਂਦੇ ਨੇ ਉਹ ਤਾਂ ਤਰ ਜਾਂਦੇ ਨੇ ਜਦੋਂ ਨਹੀਂ ਮੰਨਦੇ ਫਿਰ ਜਿਹੜੇ ਪ੍ਰਬੰਧਕ ਹੁੰਦੇ ਨੇ ਐਡਮਿਨਿਸਟ੍ਰੇਟਰ ਅਸੀਂ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਹਾਂ ਉਹ ਫਿਰ ਆਪਣੇ ਜਾਤੀ ਮੁਫਾਦ ਦੇ ਕਰਕੇ ਨਫ਼ਰਤਾਂ ਪੈਦਾ ਕਰਦੇ ਨੇ ਜਦੋਂ ਇੱਕ ਵਾਰ ਨਫ਼ਰਤ ਪੈਦਾ ਹੋ ਜਾਵੇ ਨਾ ਦੇਖੋ ਨਫ਼ਰਤ ਅਤੇ ਪਿਆਰ ਕੀ ਹੈ ਪਿਆਰ ਜਿਹੜਾ ਹੈਗਾ ਉਹ 1, 2, 3, 4, 5 ਦੀ ਰੇਸ਼ੋ ਨਾਲ ਚੱਲਦਾ ਨਫ਼ਰਤ 2, 4, 8, 16, 32 ਇਸ ਤਰ੍ਹਾਂ ਚੱਲਦੀ ਹੈ ਤੁਸੀਂ ਮੈਨੂੰ ਅੱਜ ਆਪਾਂ ਬੈਠੇ ਹਾਂ ਆਪਣਾ ਪਿਆਰ ਹੈ ਅਸੀਂ ਹੌਲੀ ਹੌਲੀ ਪਿਆਰ ਨੂੰ ਡਿਵੈਲਪ ਕਰਾਂਗੇ ਪਰ ਜੇ ਨਫ਼ਰਤ ਹੈ ਮੈਂ ਕਿਹਾ ਨਹੀਂ ਨਹੀਂ ਤੁਸੀਂ ਮੇਰੇ ਬਾਰੇ ਕੁਛ ਕਹਿ ਦਿਓ ਤੇ ਕਿੰਨੀ ਗੱਲ ਤੁਸੀਂ ਇੱਕ ਗੱਲ ਕੱਢੋਗੇ ਮੈਂ 4 ਫੱਟ ਕੱਢਣਾ ਸਾਡੇ ਮਨ ਦੇ ਵਿੱਚ ਤਾਂ ਹੈਗੀ
ਉਹਦਾ ਵੀ ਲੈਵਲ
ਉਹਦਾ ਲੈਵਲ ਸੋ ਇਸ ਕਰਕੇ ਜਿਹੜੀਆਂ ਪ੍ਰੋਬਲਮਾਂ ਵੱਧ ਇਸੇ ਕਰਕੇ ਰਹੀਆਂ ਪਰ ਸਾਨੂੰ ਕਦੇ ਵੀ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿਸ ਤਰ੍ਹਾਂ ਉਹਨੂੰ ਕਿਹਾ ਵੀ ਜਿੰਨੇ ਮਰਜ਼ੀ ਲੋਕ ਬੁਰੇ ਨੇ ਸਾਡਾ ਫਰਜ਼ ਆਪਣਾ ਇੰਡੀਵਿਜੁਅਲ ਬਣਦਾ ਕਿ ਅਸੀਂ ਨਫ਼ਰਤ ਨਾ ਪੈਦਾ ਕਰੀਏ ਅਸੀਂ ਪਿਆਰ ਪੈਦਾ ਕਰੀਏ ਜਦੋਂ ਕੋਈ ਗੱਲ ਨਹੀਂ ਪਿਆਰ ਜਦੋਂ ਕਰਾਂਗੇ ਹੌਲੀ 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 ਹੋਏਗਾ ਜਦੋਂ ਅਸੀਂ ਵੀ ਬਲਦੀ ਦੇ ਉੱਤੇ ਅੱਗ ਪਾ ਦਿੰਦੇ ਹਾਂ ਫਿਰ ਕੰਮ ਖਰਾਬ ਹੋ ਜਾਂਦਾ
ਜੀ ਇਹੀ ਮਕਸਦ ਹੈ ਕਿ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਦੇ ਜਿਸ ਨਫ਼ਰਤ ਆਈ ਥਿੰਕ ਟੌਪ ਤੇ ਹੈਗੀ ਹੈ ਨਾ ਤੇ ਉਹ ਤੇ ਕੰਟਰੋਲ ਆਪਣੇ ਆਪ ਨੂੰ ਕਰਨਾ ਇਹੀ ਬਸ ਮੇਰਾ ਖਿਆਲ ਹੈ ਰਮਜ਼ਾਨ ਦਾ ਮੇਕ ਤੇ ਅਹਿਸਾਸ ਕਰਨਾ ਤੇ ਬਾਕੀ ਚੈਰਿਟੀ ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਇਹ ਸਾਰਾ ਕੁਛ ਹੈਗਾ
ਹਾਂਜੀ ਬਿਲਕੁਲ ਠੀਕ ਹੈ ਮੁਹੰਮਦ ਸਾਹਿਬ ਦੇ ਟਾਈਮ ਦੇ ਉੱਤੇ ਵੀ ਵਾਕਿਆ ਹੈ ਵੀ ਉਹਨਾਂ ਨੂੰ ਜਦੋਂ ਉਹਨਾਂ ਨੇ ਦੱਸਿਆ ਨਾ ਕਿ ਮੈਨੂੰ ਅੰਦਰੋਂ ਇਨਲਾਈਟਨਮੈਂਟ ਹੋਈ ਹੈ ਤੇ ਲੋਕ ਮੰਨਣ ਨੂੰ ਤਿਆਰ ਨਹੀਂ ਸੀਗੇ ਉਸ ਟਾਈਮ ਉਹ ਕਹਿੰਦੇ ਸੀ ਐਵੇਂ ਡਰਾਮੇਬਾਜ਼ੀ ਕਰਦਾ ਝੂਠ ਬੋਲਦਾ ਉਹਨਾਂ ਦਾ ਕੋਈ ਬੰਦਾ ਸੀਗਾ ਜਦੋਂ ਉਹਨੂੰ ਕਿਹਾ ਵੀ ਮੁਹੰਮਦ ਸਾਹਿਬ ਆਪਣੇ ਆਪ ਨੂੰ ਰੱਬ ਬਣਿਆ ਫਿਰ ਤਾਂ ਖੁਦਾ
ਕਹਿੰਦਾ ਮੈਂ ਵੀ ਹੈਗਾ ਮੈਨੂੰ ਵੀ
ਮੈਂ ਵੀ ਹਾਂ ਪਰ ਇੱਕ ਬੰਦੇ ਨੇ ਕਿਹਾ ਸੀ ਨਹੀਂ ਕਹਿੰਦੇ ਜੇ ਮੁਹੰਮਦ ਸਾਹਿਬ ਨੇ ਕਿਹਾ ਉਹ ਸੱਚ ਬੋਲਦੇ ਨੇ ਮੈਂ ਯਕੀਨ ਕਰਦਾ ਹਾਂਜੀ ਸੋ ਇਸ ਕਰਕੇ ਮੁਹੰਮਦ ਸਾਹਿਬ ਦੇ ਉਸ ਟਾਈਮ ਤੇ ਇਹ ਵੀ ਜਾਦੂਗਰ ਹੈ ਇਹ ਜਾਦੂਗਰ ਕਰਦਾ ਟੂਣੇ ਉਹ ਕਰਦਾ ਕੁਛ ਕਰਦਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਉਹ ਪਾਪੂਲਰ ਹੋ ਗਏ ਸੀ ਵੀ ਜਾਦੂਗਰ ਇਹਦੇ ਕੋਲ ਕੁਛ ਅੰਦਰ ਕੁਛ ਨਹੀਂ ਹੈ ਕਹਿੰਦੇ ਇੱਕ ਮਾਈ ਆਈ ਕੁਛ ਮੈਂ ਇਹ ਹੋ ਸਕਦਾ ਮੈਂ ਥੋੜ੍ਹੀ ਇੱਧਰ ਉੱਧਰ ਮਿਕਸ ਕਰਦੇ ਗੱਲ ਨੂੰ ਉਹ ਕਹਿੰਦੇ ਕੋਈ ਲੇਡੀ ਆਈ ਤੇ ਉਹਨੇ ਕੋਲ ਭਾਰ ਚੱਕਿਆ ਸੀਗਾ ਤੇ ਭਾਰ ਉਹਦੇ ਕੋਲ ਚੱਕਿਆ ਨਹੀਂ ਜਾਣਾ ਸੀਗਾ ਤੇ ਉਹ ਫਟਾਫਟ ਮੁਹੰਮਦ ਸਾਹਿਬ ਸੀ ਐਕਚੁਅਲ ਉਹਦੀ ਮਾਈ ਦਾ ਚੱਕਿਆ ਭਾਰ ਮਾਈ ਕਿੱਥੇ ਜਾਣਾ ਮੈਂ ਉਹਦਾ ਭਾਰ ਮੁੱਢੇ ਨੇ ਚੱਕ ਕੇ ਆਪਣੇ ਲੈ ਗਏ ਤੇ ਰਸਤੇ ਜਾਂਦੇ ਜਾਂਦੇ ਗੱਲਾਂ ਕਰੀ ਜਾਂਦੇ ਨੇ ਕਹਿੰਦੇ ਮਾਤਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਉਹ ਕਹਿੰਦੇ ਮੈਂ ਫਲਾਣੇ ਪਿੰਡ 'ਚ ਰਹਿਣੀ ਹੈ ਪਹਿਲਾਂ ਤਾਂ ਮੈਂ ਇਸੇ ਪਿੰਡ 'ਚ ਰਹਿੰਦੀ ਜਿੱਥੇ ਮੁਹੰਮਦ ਸਾਹਿਬ ਰਹਿੰਦੇ ਸੀ ਕਹਿੰਦੇ ਅੱਛਾ ਫਿਰ ਇਹ ਕਿਉਂ ਛੱਡਤਾ ਕਹਿੰਦੀ ਇੱਥੇ ਨਾ ਇੱਕ ਜਾਦੂਗਰ ਹੈ ਉਹ ਬੜੀਆਂ ਜਾਦੂ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਉਹ ਕਹਿੰਦਾ ਮੈਂ ਪੈਗੰਬਰ ਹਾਂ ਮੈਂ ਅੱਲਾ ਤੇ ਉਹ ਜਾਦੂ ਜਿਹੀਆਂ ਗੱਲਾਂ ਕਹਿੰਦਾ ਇਸ ਕਰਕੇ ਮੈਂ ਦੁਖੀ ਹੋ ਕੇ ਛੱਡਤਾ ਤੇ ਉਹ ਜਾ ਰਹੇ ਨੇ ਜਦੋਂ ਉਹਨਾਂ ਦੇ ਘਰੇ ਜਾ ਕੇ ਪਹੁੰਚੇ ਮਾਈ ਦੇ ਮਾਈ ਨੇ ਪੁੱਛਿਆ ਵੀ ਬੇਟਾ ਤੇਰਾ ਨਾਂ ਕੀ ਹੈ ਕਹਿੰਦਾ ਜੀ ਮੈਂ ਉਹੀ ਜਾਦੂਗਰ ਕਹਿੰਦੇ ਜਾਦੂਗਰ ਤੂੰ ਜਾਦੂਗਰ ਨਹੀਂ ਸਕਦਾ ਕਹਿੰਦਾ ਜਿਹਦੀਆਂ ਗੱਲਾਂ ਕਰਦਾ ਮੈਂ ਉਹੀ ਹਾਂ ਫਿਰ ਮਾਈ ਉਹਨਾਂ ਦੇ ਪੈਰਾਂ 'ਚ ਬਹਿ ਗਈ ਵੀ ਤੂੰ ਤਾਂ ਸੱਚੀ ਗੱਲ ਹੈ ਲੋਕ ਝੂਠ ਬੋਲਦੇ ਨੇ ਸੋ ਜਿਹੜੇ ਪੀਰ ਪੈਗੰਬਰ ਹੁੰਦੇ ਨੇ ਨਾ ਇਹ ਆਪਣੀਆਂ ਕਰਨੀ ਤੋਂ ਪ੍ਰੂਵ ਕਰਦੇ ਨੇ ਕਿ ਅਸੀਂ ਕੀ ਚੀਜ਼ ਹਾਂ
ਸਹੀ
ਤੇ ਦੂਜੇ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਜਾਂ ਮੇਰੇ ਵਰਗੇ ਪਖੰਡੀ ਨੇ ਰੇਡੀਓ ਤੇ ਕਰਦੇ ਕਿਤਾਬਾਂ 4 ਪੜ੍ਹ ਕੇ ਕਹਿੰਦੇ ਨੇ ਪਤਾ ਨਹੀਂ ਉਹ ਜਾਂਦੇ ਨੇ ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ, ਪਰ ਪੀਰ ਪੈਗੰਬਰਾਂ ਨੂੰ ਅੱਜ ਤੱਕ ਵੀ ਲੋਕ ਸਿਜਦੇ ਕਰਦੇ, ਰਿਸਪੈਕਟ ਨਾਲ ਬੋਲਦੇ ਨੇ। ਕਦੇ ਅਸੀਂ ਮੁਹੰਮਦ ਨੂੰ ਮੁਹੰਮਦ ਨਹੀਂ ਕਿਹਾ, ਮੁਹੰਮਦ ਸਾਹਿਬ ਕਹਿੰਦੇ ਹਾਂ, ਗੁਰੂ ਨਾਨਕ ਨੂੰ ਗੁਰੂ ਨਾਨਕ ਨਹੀਂ ਕਿਹਾ, ਗੁਰੂ ਨਾਨਕ ਸਾਹਿਬ ਕਹਿੰਦੇ ਹਾਂ, ਰਾਮ ਚੰਦਰ ਜੀ ਕਹਿੰਦੇ ਹਾਂ, ਕ੍ਰਿਸ਼ਨ ਜੀ ਕਹਿੰਦੇ ਹਾਂ, ਮਹਾਤਮਾ ਬੁੱਧ ਕਹਿੰਦੇ ਹਾਂ, ਕਿਉਂ ਉਹਨਾਂ ਨੇ ਅੰਦਰੋਂ ਜਿਹੜੇ ਬੰਦਿਆਂ ਨੇ ਅੰਦਰੋਂ ਗਿਆਨ ਪ੍ਰਾਪਤ ਕਰਦਾ, ਜਿਹੜੇ ਅੰਦਰੋਂ ਮਾਲੋ ਮਾਲ ਹੋ ਗਏ ਉਹਨਾਂ ਦੀ ਰਿਸਪੈਕਟ ਹੁੰਦੀ ਹੈ। ਜਿਹੜੇ ਦੁਨੀਆਂ ਦੇ ਮਾਲੋ ਮਾਲ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਕਾਰ ਹੋ ਗਏ, ਉਹਨਾਂ ਦੀ ਰਿਸਪੈਕਟ ਉਹਨਾਂ ਚੀਜ਼ ਦੀ ਜਿੰਨਾ ਚਿਰ ਉਹਨਾਂ ਕੋਲ ਹੈਗਾ ਸਮਾਨ, ਤੇ ਉਸ ਤੋਂ ਬਾਅਦ ਕੰਮ ਖਤਮ ਹੋ ਜਾਂਦਾ।
ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੁਸੀਂ ਦੇਖੋ ਕਿ ਦੁਨੀਆਂ 'ਚ ਜਿਹੜੇ ਹੈ ਅਸਲ ਦੌਲਤ ਤੇ ਫਿਰ ਉਹ ਹੈ ਜਿਹੜੀ ਅਸੀਂ ਕਮਾਈ ਕਿਸੇ ਤੋਂ ਖੁਸ਼ ਕਰਕੇ, ਹੈ ਨਾ। ਖੁਸ਼ੀ ਹੈ ਕੀ? ਖੁਸ਼ੀ ਇਹੀ ਹੈ ਨਾ ਕਿ ਤੁਸੀਂ ਕਿਸੇ ਨੂੰ ਖੁਸ਼ ਕਰਕੇ ਜਿਹੜੀ ਖੁਸ਼ੀ ਮਿਲਦੀ ਹੈ ਨਾ, ਉਹ ਤੁਸੀਂ ਬੇਸ਼ੱਕ ਜੋ ਮਰਜ਼ੀ ਕਰ ਲਓ, ਲੱਖ ਪੈਸੇ ਵਾਲੇ ਹੋਏ, ਜਿਹੜੀ ਰਾਤ ਦੀ ਨੀਂਦ ਹੈ ਬੇਫਿਕਰੀ ਦੀ, ਉਹ ਫਿਰ ਉਹ ਖੁਸ਼ੀ ਦੇ ਕੇ ਆਉਂਦੀ ਹੈ, ਨਾ ਕਿ ਤੁਸੀਂ ਕਿਸੇ ਹੋਰ ਨਾਲ ਕਰਕੇ, ਹੈ ਨਾ।
ਹਾਂਜੀ ਬਿਲਕੁਲ। ਤੁਸੀਂ ਦੇਖੋ, ਮੈਨੂੰ ਗੱਲ ਯਾਦ ਹੈ, ਅਸੀਂ ਲੁਧਿਆਣੇ ਜਦੋਂ ਮੈਂ ਪੜ੍ਹਾਉਂਦਾ ਸੀਗਾ 70s ਦੇ ਵਿੱਚ, ਅਤੇ ਉੱਥੇ ਮੈਂ ਦੇਖਿਆ ਸੀ ਵੀ ਭਈਏ ਆਉਂਦੇ ਸੀਗੇ ਬਿਹਾਰ ਤੋਂ, ਗਰੀਬ ਲੋਕ ਲੇਬਰ ਕਰਨ ਦੇ ਲਈ। ਉਹ ਸ਼ਾਮ ਨੂੰ ਜਦੋਂ ਇਕੱਠੇ ਹੁੰਦੇ ਨੇ, ਇੱਕ ਮਕਾਨ 'ਚ ਰਹਿੰਦੇ ਸੀ, ਟੁੱਟੇ ਜਿਹੇ ਉਹਨਾਂ ਦੇ ਦੋ ਤਿੰਨ ਮੰਜੇ ਹੁੰਦੇ ਸੀਗੇ, ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ। ਉਹਨਾਂ ਦਾ ਕਾਲਾ ਜਿਹਾ ਪਤੀਲਾ ਹੁੰਦਾ ਸੀ, ਉਹਦੇ ਵਿੱਚ ਹੀ ਦਾਲ ਰੱਖ ਲੈਂਦੇ ਸੀ, ਖਾਸੀ ਬੜੀ ਦਾਲ, ਲੂਣ ਮਿਰਚੀ ਪਾ ਕੇ, ਵੱਡੀਆਂ ਵੱਡੀਆਂ ਰੋਟੀਆਂ ਬਣਾ ਕੇ ਮੰਜੇ 'ਤੇ ਬਹਿ ਕੇ, ਨਾਲੇ ਤਾਂ ਉਹ ਰੋਟੀ ਖਾਣੀ, ਉਸ ਤੋਂ ਬਾਅਦ ਪਤੀਲੇ ਨੂੰ ਕਰ ਲੈਂਦੇ ਪੁੱਠਾ, ਉਹਦਾ ਢੋਲਕ ਬਣਾ ਲੈਂਦੇ, ਢੋਲਕ ਬਣਾ ਕੇ ਨੱਚਦੇ ਗਾਉਂਦੇ, ਵਧੀਆ ਨੀਂਦ ਆਉਂਦੀ ਸੀ ਉਹਨਾਂ ਟੁੱਟੇ ਮੰਜੇ 'ਤੇ। ਪਰ ਜਿਹੜੇ ਸਾਡੇ ਸੇਠ ਨੇ ਜਾਂ ਸ਼ਾਹੂਕਾਰ ਨੇ ਜਾਂ ਅਸੀਂ ਵੀ, ਮੈਂ ਵੀ ਅਮੀਰਾਂ ਦੀ ਲਿਸਟ ਦੇ ਵਿੱਚ ਹੈਗਾ, ਅਤੇ ਅਮੀਰ ਕੀ ਹੈ, ਰਾਤ ਨੂੰ ਜ਼ਿਆਦਾ ਚੂਰਨ ਖਾਂਦੇ ਹਾਂ ਕਿਉਂਕਿ ਪਾਰਟੀਆਂ ਤੋਂ ਜਾਇਆ ਹੁੰਦਾ, ਜਾਂ ਫਿਰ ਈਨੂੰ ਲੈ ਕੇ ਕਰਦੇ ਹਾਂ ਹਾਜ਼ਮਾ ਹੋ ਜੇ, ਜਾਂ ਫਿਰ ਗੋਲੀਆਂ ਲੈਂਦੇ ਹਾਂ ਨੀਂਦ ਆਵੇ, ਐਡੇ ਐਡੇ 18-18 ਇੰਚ ਸਾਡੇ ਗੱਦੇ ਹੁੰਦੇ ਨੇ, ਫਿਰ ਵੀ ਨੀਂਦ ਨਹੀਂ ਆਉਂਦੀ ਕਿਉਂਕਿ ਰਾਤ ਨੂੰ ਫਿਕਰ ਹੁੰਦਾ ਵੀ ਕੋਈ ਸੇਲ ਟੈਕਸ ਨਾ ਆ ਜੇ, ਸਾਡਾ ਮੁੰਡਾ ਪਤਾ ਨਹੀਂ ਕੁੜੀ ਉਹ ਨਾਈਟ ਕਲੱਬ 'ਚ ਗਈ ਸੀ, ਆ ਗਈ ਪਤਾ ਨਹੀਂ ਆਈ, ਮੇਰੀ ਨਾਲ ਪਈ ਹੈ ਕਿ ਨਹੀਂ ਪਈ, ਕਿਤੇ ਹੋਰ ਪਾਸੇ ਤੁਰੀ ਫਿਰਦੀ ਆ ਕਿਸੇ ਹੋਰ ਪਾਸੇ। ਇਹ ਜਿਹੜੇ ਕੰਮ ਨੇ, ਜਦੋਂ ਸਾਡੇ ਜਿਹੜੇ ਮੀਨਸ ਨੇ ਨਾ, ਜਿਹੜੇ ਜਦੋਂ ਗਲਤ ਮੀਨਸ ਹੋ ਜਾਂਦੇ ਨੇ, ਫਿਰ ਸਾਨੂੰ ਪ੍ਰੋਬਲਮ ਆਉਂਦੀ ਹੈ। ਕਦੇ ਵੀ ਅਮੀਰੀ ਜਿਹੜੀ ਹੈ ਇਕੱਲੀ ਪੈਸੇ ਨਾਲ ਨਹੀਂ ਆਉਂਦੀ, ਉਹਦੇ ਨਾਲ ਦੂਜੀਆਂ ਵੀ ਚਿੰਤਾਵਾਂ ਨਾਲ ਆ ਜਾਂਦੀਆਂ ਨੇ। ਜਦੋਂ ਕੋਈ ਪਾਵਰ ਆਉਂਦੀ ਹੈ, ਸਾਡੇ ਹਾਰ ਪਾਉਂਦੇ ਨੇ ਗੱਲ 'ਚ, ਨਾਲ ਹੀ ਸਾਡੇ ਨਿਸ਼ਾਨੇ ਬਣਾਉਣ ਵਾਲੇ ਵੀ ਹੁੰਦੇ ਨੇ, ਕਦੋਂ ਇਹਨੂੰ ਮਾਰਨਾ। ਹੁਣ ਇਮਰਾਨ ਖਾਨ ਤੁਹਾਡੇ ਪਾਕਿਸਤਾਨ ਦੇ ਵਿੱਚ ਰੋਜ਼ ਹੀ ਕਹਿੰਦਾ ਮੇਰੀ ਜਾਨ ਨੂੰ ਖਤਰਾ, ਜੇ ਇਹ ਸੰਤ ਹੁੰਦਾ, ਹਾਲਾਂਕਿ ਚੰਗੀਆਂ ਗੱਲਾਂ ਬਹੁਤ ਨੇ, ਜੇ ਸੰਤ ਹੁੰਦਾ ਤੇ ਇਹਦੇ ਲੋਕਾਂ ਨੇ ਸਿਰਦੇ ਕਰਨੇ ਕਿਹਨੇ ਮਾਰਨਾ ਸੀ ਉਹਨੂੰ? ਮਾਰ ਤਾਂ ਸੰਤਾਂ ਨੂੰ ਵੀ ਦਿੰਦੇ ਨੇ, ਫਿਰ ਬਾਅਦ 'ਚੋਂ ਪਛਤਾਉਂਦੇ ਨੇ ਸਾਰੀ ਜ਼ਿੰਦਗੀ, ਹੈਂਜੀ। ਸੋ ਇਸ ਕਰਕੇ ਜਿਹੜੀ ਹੈ ਨਾ, ਜਿੰਨੀ ਵੀ ਆਪਣੇ ਆਪ ਨੂੰ ਤੁਸੀਂ ਸੈਲਫ ਐਨਾਲਿਸਿਸ ਕਰੋਗੇ, ਅੰਦਰ ਥੋੜ੍ਹੀ ਜਿਹੀ ਮੈਡੀਟੇਸ਼ਨ ਕਿਸੇ ਤਰ੍ਹਾਂ ਦੀ ਵੀ ਕਰੋ, ਜਦੋਂ ਤੁਸੀਂ ਮੈਡੀਟੇਸ਼ਨ ਚੁੱਪ ਕਰਕੇ ਕਰਦੇ ਹੋ ਨਾ, ਉਹ ਪਾਵਰ ਨੂੰ ਚਾਹੇ ਤੁਸੀਂ ਖੁਦਾ ਕਹਿ ਲਓ, ਅੱਲਾਹ ਕਹਿ ਲਓ, ਵਾਹਿਗੁਰੂ ਕਹਿ ਲਓ, ਉਹ ਕੋਈ ਚੀਜ਼ ਨਹੀਂ। ਮੈਂ ਜੇ ਤੁਹਾਨੂੰ ਇੱਕ ਮਿੰਟ ਮੈਨੂੰ ਤੁਸੀਂ ਦੇ ਦਿਓ, ਅੱਜ ਫੋਨ 'ਤੇ ਨਹੀਂ ਡਾਕਟਰ ਸਾਹਿਬ ਨੂੰ ਕਰ ਰਹੇ ਆਪਾਂ,
ਡਾਕਟਰ ਸਾਹਿਬ ਨੂੰ ਕਰਨਾ ਕਾਲ?
ਲੋੜ ਨਹੀਂ, ਅਸੀਂ ਕਹਿ ਲਓ ਆਪਣੀਆਂ ਪਿਆਰ ਦੀਆਂ ਗੱਲਾਂ ਕਰਦੇ ਹਾਂ, ਇਹ ਵੀ ਮੈਡੀਟੇਸ਼ਨ ਹੀ ਹੈ, ਉਹ ਮੈਡੀਸਨ ਦੇ ਅੰਦਰ ਅਸੀਂ ਮੈਡੀਟੇਸ਼ਨ ਕਰਦੇ ਹਾਂ। ਉਹਨੇ
ਪੁੱਛਿਆ ਮੇਰੇ ਕੋਲੋਂ, ਜੀ ਜੀ ਜੀ।
ਤੇ ਉਹਦੇ ਲਈ ਦੇਖੋ, ਇਹ ਕੁਦਰਤ ਦਾ ਇੱਕ ਸਿਧਾਂਤ ਹੈ ਵੀ ਅਸੀਂ ਖੁਸ਼ੀ ਲੱਭਦੇ ਹਾਂ, ਆਰਾਮ ਚਾਹੁੰਦੇ ਨਾ ਵੀ ਸਾਨੂੰ ਆਰਾਮ ਆਵੇ, ਆਰਾਮ ਆਰਾਮ ਆਉਂਦਾ ਕਿਉਂ ਨਹੀਂ? ਕਿਉਂਕਿ ਆਰਾਮ ਆਰਾਮ ਕਹਿੰਦੇ ਰਮੀ ਹੋਈ ਪਾਵਰ ਨੂੰ, ਉਹ ਰਮੀ ਹੋਈ ਪਾਵਰ ਨੂੰ ਨਹੀਂ ਅਸੀਂ ਲੈ ਕੇ ਆਉਣਾ ਚਾਹੁੰਦੇ, ਉਹਨੂੰ ਕਹਿੰਦਾ ਤੂੰ ਪਿੱਛੇ ਰਹਿ, ਸਾਡੇ ਕੋਲ ਪੈਸੇ ਆਉਂਦੇ, ਬੱਚੇ ਆਉਂਦੇ, ਹੋਰ ਆਉਂਦੇ, ਇਸੇ ਕਰਕੇ ਸਾਨੂੰ ਆਰਾਮ ਨਹੀਂ, ਸਾਨੂੰ ਸੁੱਖ ਨਹੀਂ, ਕੋਈ ਸ਼ਾਂਤੀ ਨਹੀਂ ਹੈ, ਕਿਉਂਕਿ ਜਿਹੜੀ ਚੀਜ਼ ਅਸੀਂ ਲੱਭਣੀ ਚਾਹੁੰਦੇ ਹਾਂ ਉਹ ਸਾਡੇ ਅੰਦਰ ਹੈ, ਅਸੀਂ ਬਾਹਰ ਲੱਭਦੇ ਹਾਂ। ਤੁਸੀਂ ਮੈਨੂੰ ਓਨੈਸਟਲੀ ਦੱਸਿਓ, ਮੈਂ ਪਹਿਲਾਂ ਆਪਣੇ 'ਤੇ ਲਾਗੂ ਕਰਦਾ, ਮੈਂ ਖੁਦ ਸਾਰੀ ਜ਼ਿੰਦਗੀ ਤੋਂ ਮਤਲਬ ਵੀ ਜਵਾਨੀ ਤੋਂ ਲੈ ਕੇ ਜਿੰਨਾ ਚਿਰ ਯੂਨੀਵਰਸਿਟੀ ਕਾਲਜ ਪੜ੍ਹਾਉਂਦੇ ਰਹੇ, ਮੈਂ ਬਕਾਇਦਾ ਮਾਤਾ ਦੇ ਉੱਤੇ, ਅੱਜ ਦੁਰਗਾ ਮਾਤਾ ਦਾ ਜਗਰਾਤੇ ਨੇ, ਮੈਂ ਖੁਦ 8-9 ਕਿਲੋਮੀਟਰ ਲੰਬਾ ਪੈ ਕੇ ਜਾ ਕੇ ਉੱਥੇ ਜਾਂਦਾ ਹੁੰਦਾ ਸੀ, ਹਾਂਜੀ, ਇੰਨਾ ਪਾਸਿਕ ਸੀ। ਪਰ ਠੀਕ ਹੈ, ਸ਼ਾਂਤੀ ਮਿਲੀ, ਬਹੁਤ ਕੁਛ ਹੋਇਆ, ਪਰ ਜਿਹੜੀ ਗੋਲ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਸੀ ਅੰਦਰ, ਵੀ ਉਸ ਮਾਲਕ ਨੂੰ ਲੱਭੀਏ, ਉਹ ਨਹੀਂ ਲੱਭ ਸਕੇ, ਹਾਂਜੀ, ਕਿਉਂਕਿ ਚੀਜ਼ ਤਾਂ ਉਹ ਕਿਤੇ ਪਈ ਹੈ, ਅਸੀਂ ਲੱਭਦੇ ਕਿਤੇ ਹੋਰ ਫਿਰਦੇ ਹਾਂ, ਹੈ ਨਾ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾ ਵੈ ਹਾਥ ਕਹੋ
ਤੇਰੇ ਅੰਦਰ,
ਜਬ ਭੇਦੀ ਲੀਜੀਏ ਸਾਥ, ਭੇਦੀ ਲਿਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲਮੀ ਪਹੁੰਚਿਆ ਜਾਏ। ਕੋਈ ਉਹ ਜਿਹਾ ਬੰਦਾ ਸਾਨੂੰ ਚਾਹੀਦਾ ਜਿਹੜਾ ਕਿ ਖੁਦ ਅੰਦਰ ਜਾਂਦਾ ਹੋਵੇ। ਆ ਸੰਤ ਮਹਾਤਮਾ ਤਾਂ ਲਾਈਨਾਂ ਲੱਗੀਆਂ ਪਈਆਂ ਇੱਟ ਚੱਕੇ ਤੋਂ, ਇਹ ਕਿਤਾਬਾਂ 'ਚੋਂ ਪੜ੍ਹ ਪੜ੍ਹ ਕੇ ਗਿਆਨ ਦੇ ਜਾਂਦੇ, ਅੰਦਰ ਦਾ ਕੋਈ ਇਹ ਹੀ ਨਹੀਂ, ਜਿਹੜਾ ਬੰਦਾ ਅੰਦਰ ਗਿਆ ਹੋਵੇ ਉਹੀ ਤੁਹਾਨੂੰ ਲਿਜਾ ਸਕਦਾ ਨਾ। ਜੇ ਆਪਾਂ ਹੁਣ ਨਿਆਗਰਾ ਫਾਲ ਜਾਣਾ ਹੋਵੇ, ਕਿਤਾਬਾਂ ਤਾਂ ਬਹੁਤ ਪਈਆਂ ਨੇ, ਗੂਗਲ 'ਤੇ ਆਪਾਂ ਕਰ ਲਾਂਗੇ, ਪਰ ਸਾਨੂੰ ਥੋੜ੍ਹਾ ਮੋਟਾ ਤਾਂ ਗਿਆਨ ਹੋ ਜੂਗਾ। ਪਰ ਜੇ ਕੋਈ ਸਾਨੂੰ ਹੋਵੇ, ਚੱਲ ਭਾਈ ਸਾਹਿਬ ਮੈਂ ਚੱਲਿਆ ਨਿਆਗਰਾ ਫਾਲ, ਮੇਰੇ ਨਾਲ ਚੱਲ, ਬੇਫਿਕਰੋ ਚੱਲਿਆ, ਵੀ ਆਪੀ ਲੈ ਜੂ ਪੰਨ ਨਾਲ।
ਹਾਂ, ਲੇਕਿਨ ਡਾਕਟਰ ਰਵੀ, ਉਹਦੇ ਲਈ ਫਿਰ ਨੌਲੇਜ ਹੋਣੀ ਜ਼ਰੂਰੀ ਹੈ ਨਾ, ਅਤੇ ਅਸੀਂ ਤਾਂ ਖੈਰ ਮਗਰ ਉਹਦੇ ਪੈ ਜਾਂਦੇ, ਜਦੋਂ ਵੈਸੇ ਗੱਲਾਂ ਵਧੀਆਂ, ਲੇਕਿਨ ਨੌਲੇਜ ਹੈ ਕੋਈ ਨਹੀਂ, ਅਤੇ ਫਿਰ ਤਾਂ ਹੋਰ ਨੁਕਸਾਨ ਹੈ।
ਫਿਰ ਉਹਦੇ ਲਈ ਇਹੀ ਹੈ ਨਾ ਵੀ ਇੱਕ ਸਾਡੇ ਕੋਲ ਇੱਕ ਮੇਰਾ ਆਪਣਾ ਜਾਤੀ ਤਜਰਬਾ, ਸਾਨੂੰ ਰੋਣਾ ਮੈਂ ਤਾਂ ਫੀਸ ਲੈਣੀ ਆ, ਬਾਪ ਵਸੀ ਜਾਂਦਾ ਵੀ ਰੁਈ ਜਾਂਦਾ, ਤੇ ਜਿਹੜਾ ਅਸਲੀ ਸਾਡਾ ਬਾਪ ਆ ਉਹ ਕਿਉਂ ਨੀ ਪਸੀਜੂ? ਉਹਨੂੰ ਯਾਦ ਕਰਨ ਦੀ ਹੈ ਕਿਸੇ ਰੂਪ ਚ?
ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ। ਪਰ ਤੁਸੀਂ ਅਗਰ ਦੇਖੋ ਤੇ ਇਸਲਾਮ ਵਿੱਚ ਇਹ ਹੈ ਨਾ ਕਿ ਹੁਣ ਕੋਈ ਨਵੀਂ ਪ੍ਰੋਫਿਟ ਪੈਗੰਬਰ ਸ਼ਗੰਬਰ ਕੋਈ ਨਹੀਂ ਆਏਗਾ, ਬਸ ਉਹ ਲਾਸਟ ਪੈਗੰਬਰ ਸੀਗੇ ਪ੍ਰੋਫਿਟ ਮੁਹੰਮਦ। ਉਹਦੇ ਬਾਅਦ ਬੜੇ ਲੋਕਾਂ ਨੇ ਕਿਹਾ ਕਿ ਜੀ ਮੈਂ ਪੈਗੰਬਰ ਹੈ, ਮੈਂ ਇਹ ਹੈ, ਮੈਂ ਹੁਣ ਹਾਜ਼ਰ ਇਮਾਮ ਹੈ ਮੈਂ, ਤੇ ਠੀਕ ਹੈ ਉਹ ਬਸ ਅਸੀਂ ਫਿਰ ਵੰਡੇ ਗਏ ਹੈ ਨਾ। ਜਿਸ ਤਰ੍ਹਾਂ ਤੁਸੀਂ ਤੁਹਾਡੀ ਗੱਲ ਕਰ ਰਹੇ ਹੋ ਕਿ ਹਰ ਬੰਦਾ ਕਹਿੰਦਾ ਕਿ ਬਸ ਮੈਨੂੰ ਨੌਲੇਜ ਹੈ, ਹੁਣ ਤੁਸੀਂ ਦੇਖਿਓ ਕਿੰਨੀ ਅਸੀਂ ਕੀ। ਬੋਟਮ ਲਾਈਨ ਹਰ ਰਿਲੀਜਨ ਜਿਹੜਾ ਹੈ ਇੱਕੋ ਹੀ ਖੁਦਾ ਨੂੰ ਮੰਨਦਾ ਹੈ, ਤੇ ਅਸੀਂ ਬਣਾਈ ਵੀ ਤੇ ਉਹ ਇੱਕੋ ਖੁਦਾ ਦੇ ਹੀ ਨੇ, ਉਹਦੇ ਵਿੱਚ ਸਾਡੇ ਅੰਦਰ ਵੀ ਇੱਕੋ ਜਿਹਾ ਖੂਨ ਹੈ।
ਪਰ ਇਹ ਗੱਲ ਹੈ, ਪ੍ਰੋਬਲਮ ਇਹ ਹੈ ਕਿ ਅਸੀਂ ਅੱਜ ਤੱਕ ਇਹੀ ਨਹੀਂ ਸਮਝ ਸਕੇ ਵੀ ਖੁਦਾ ਕਹਿੰਦੇ ਕਿਹਨੂੰ ਨੇ, ਪਰਮਾਤਮਾ ਕਹਿੰਦੇ ਕਿਹਨੂੰ ਨੇ। ਜਿਹੜੇ ਮੁਹੰਮਦ ਸਾਹਿਬ ਸੀਗੇ, ਗੁਰੂ ਨਾਨਕ ਸਾਹਿਬ ਸੀ, ਕ੍ਰਿਸ਼ਨ ਜੀ ਸੀ, ਰਾਮ ਚੰਦਰ ਸੀ, ਸਾਡੀ ਸਾਡੇ ਸਰੀਰ ਦੇ ਮੁਤਾਬਕ ਸੀਗੇ, ਉਸ ਦਿਨ ਲੱਤਾਂ ਸੀ, ਉਸ ਦਿਨ ਪੈਰ ਸੀਗੇ। ਪਰ ਹੁਣ ਤੁਸੀਂ ਜੇ ਠੰਡੇ ਦਿਲ ਨਾਲ, ਆਪਾਂ ਨੈਗੇਟਿਵ ਤਰੀਕੇ ਨਾਲ ਨਹੀਂ ਗੱਲ, ਪੋਜ਼ਿਟਿਵ ਤਰੀਕੇ ਨਾਲ, ਕਿ ਗੁਰੂ ਨਾਨਕ ਸਾਹਿਬ 1470 ਦੇ ਵਿੱਚ 69 'ਚ ਪੈਦਾ ਹੋਏ, ਇਹਦਾ ਮਤਲਬ ਅਸੀਂ ਗੁਰੂ ਨਾਨਕ ਸਾਹਿਬ ਨੂੰ ਅੱਜ ਰੱਬ ਮੰਨਦੇ ਹਾਂ। ਕੀ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਰੱਬ ਨਹੀਂ ਸੀ?
ਸੀਗਾ।
ਮੁਹੰਮਦ ਸਾਹਿਬ ਉਸ ਤੋਂ ਪਹਿਲਾਂ ਆਏ ਨੇ, ਉਸ ਤੋਂ ਪਹਿਲਾਂ ਰੱਬ ਨਹੀਂ ਸੀਗਾ। ਜੀਸਸ ਕ੍ਰਾਈਸਟ ਤੋਂ ਪਹਿਲਾਂ ਰੱਬ ਨਹੀਂ ਸੀ, ਰਾਮਚੰਦ ਤੋਂ ਪਹਿਲਾਂ, ਤੇ ਰੱਬ ਹੈ ਕੀ? ਗੱਲ ਤਾਂ ਇਹ ਸਮਝਣ ਦੀ ਗੱਲ ਆ ਵੀ ਰੱਬ ਹੈ ਕੀ। ਰੱਬ ਸਰੀਰ ਨਹੀਂ ਹੈ, ਸਰੀਰ ਦੇ ਵਿੱਚ ਜਿਹੜੀ ਪਾਵਰ ਹੈ ਨਾ ਉਹਨੂੰ ਰੱਬ ਕਹਿੰਦੇ ਆ। ਤੁਹਾਡੇ 'ਚ ਵੀ ਰੱਬ ਹੈ, ਮੇਰੇ 'ਚ ਵੀ ਹੈ, ਇਹਨਾਂ 'ਚ ਵੀ ਹੈ, ਪਰ ਸੁੱਤਾ ਪਿਆ। ਜਿੰਨਾ ਚਿਰ ਅਸੀਂ ਮਿਹਨਤ ਕਰਕੇ ਉਹਨੂੰ ਜਗਾਉਂਦੇ ਨਹੀਂ, ਉਹਨਾਂ ਨੇ ਪੀਰ ਪੈਗੰਬਰਾਂ ਨੇ ਆਪਣੇ ਅੰਦਰ, ਹੁਣ ਆਪਾਂ ਗੱਲ ਤਾਂ ਕੀਤੀ ਹੈ ਨਾ ਵੀ ਉਹਨਾਂ ਨੇ ਉਹ ਗੁਫਾ ਦੇ ਵਿੱਚ ਬਹਿ ਕੇ ਇਨਲਾਈਟਨਮੈਂਟ ਕੀਤੀ, ਉਹਨਾਂ ਨੂੰ ਅੰਦਰੋਂ ਉਪਦੇਸ਼ ਆ ਗਿਆ। ਗੁਰੂ ਨਾਨਕ ਸਾਹਿਬ ਵੇਈ ਨਦੀ ਦੇ ਵਿੱਚ ਬੈਠੇ, ਉਪਦੇਸ਼ ਆ ਗਿਆ। ਜਿਨ੍ਹਾਂ ਨੇ ਵੀ ਕੀਤੀ ਮਿਹਨਤ ਕੀਤੀ, ਅੰਦਰ ਪਰਦਾ ਖੋਲ ਲਿਆ ਜਿਹਨੂੰ ਕਹਿੰਦੇ ਨੇ, ਉਹ ਜੋਤ ਜਾਗੀ। ਅਦਰਵਾਈਜ਼ ਤਾਂ ਜੋਤ ਸੁੱਤੀ ਪਈ ਆ, ਜੋਤ ਸੁੱਤੀ ਪਈ ਆ ਸਾਰਿਆਂ ਦੇ ਵਿੱਚ। ਜਦੋਂ ਅਸੀਂ ਮਿਹਨਤ ਕਰਾਂਗੇ ਜੋਤ ਜਾਗ ਜੂਗੀ, ਸਾਨੂੰ ਅਸੀਂ ਇਨਲਾਈਟਨਮੈਂਟ ਹੋ ਜਾਵਾਂਗੇ।
ਬਿਲਕੁਲ,
ਜਦੋਂ ਸਾਨੂੰ ਅਸੀਂ ਉਹ ਤਾਕਤ ਦਾ ਨਾਂ ਹੈ, ਤਾਕਤ ਵਿੱਚ ਤੁਸੀਂ ਸ਼ਰਤ ਰੱਖ ਲਓ, ਆਪਾਂ ਕਮਰੇ ਦੇ ਦਰਵਾਜ਼ੇ ਬੰਦ ਕਰ ਲੈਣੇ, ਤਿੰਨੇ ਅੱਜ ਬੈਠਦੇ ਹਾਂ ਉਰੇ, 10-15-20 ਸਾਲ ਇਕੱਠੇ, ਹੋਰ ਤਾਂ ਕੋਈ ਜੋ ਮਰਜ਼ੀ ਖੇਡੀ ਚੱਲੀਏ। ਜਿਸ ਦਿਨ ਮਰੇ ਤੁਸੀਂ ਦੇਖ ਲਓ ਵੀ ਕੀ ਚੀਜ਼ ਨਿਕਲੂ, ਬੰਦੇ ਇੱਥੇ ਪਏ ਨੇ, ਸਾਨੂੰ ਫਟਾਫਟ ਚਾ ਕੇ ਜ਼ਮੀਨ ਦੱਬ ਦੇਣਗੇ, ਜਾ ਕੇ ਸਪੋਰਟ ਕਰੇ। ਇਹਦਾ ਮਤਲਬ ਸਾਡੇ ਵਿੱਚ ਕੋਈ ਚੀਜ਼ ਹੈ। ਹੁਣ ਮੈਂ ਬੋਲ ਰਿਹਾ, ਲੱਭ ਲਓ ਕੀ ਬੋਲਦਾ, ਆ ਮੇਰੀ ਆਵਾਜ਼ 'ਚੋਂ ਫਟਾਫਟ ਕਿੰਨੀ ਜ਼ੋਰ ਜ਼ੋਰ ਦੀ ਬੋਲੀ ਜਾਂਦਾ, ਪਰ ਉਹ ਚੀਜ਼ ਕੀ ਹੈ? ਪਾਵਰ ਤਾਂ ਉਹੀ ਹੈ, ਉਸੇ ਨੇ ਸਾਰੀ ਚੀਜ਼ ਬਣਾਈ ਹੈ,
ਜਿਹੜੀ ਰੂਹ ਹੈ ਨਾ ਸਾਡੇ ਅੰਦਰ, ਹੈ ਨਾ। ਉਹ ਐਕਚੁਅਲੀ ਥੋੜਾ ਜਿਹਾ ਇਸਲਾਮ ਵਿੱਚ ਇਹ ਹੈ ਕਿ ਜਿੰਨੀਆਂ ਵੀ ਦੁਨੀਆਂ 'ਚ ਰੂਹਾਂ ਆਉਣੀਆਂ ਸੀ ਨਾ, ਜਦ ਤੱਕ ਦੁਨੀਆਂ ਐਂਡ ਨਹੀਂ ਹੋਣੀ, ਉਹ ਇੱਕੋ ਵੇਲੇ ਬਣਾ ਦਿੱਤੀਆਂ ਗਈਆਂ ਸੀ, ਤੇ ਉਹਨਾਂ ਨੇ ਫਿਰ ਸਜਦਾ ਕੀਤਾ ਸੀ, ਤੇ ਉਹਦੇ 'ਚ ਇੱਕ ਸੀਗਾ ਜਿਹਨੇ ਕਿਹਾ ਸੀ ਉਹ ਸ਼ੈਤਾਨ ਬਣਿਆ ਬਾਅਦ 'ਚ, ਤੇ ਅਸੀਂ ਬਸ ਉਹਦੇ ਪਿੱਛੇ 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 ਫਿਰਦੇ ਫਿਰਦੇ ਇੱਥੇ ਤੱਕ ਆ ਗਏ ਨੇ। ਤੇ ਠੀਕ ਹੈ ਜੀ, ਆਪਣੇ ਆਪ ਨੂੰ ਵਾਕਈ ਉਹ ਫੋਕਸ ਰੱਖਣਾ, ਕੁਨੈਕਟ ਕਰਨਾ, ਤੇ ਇਹਦੇ ਕਿੰਨੇ ਹੀ ਲੈਵਲ ਹੈਗੇ ਨੇ, ਹੈ ਨਾ, ਰੂਹਾਨੀਅਤ ਦੇ ਕਿੰਨੇ ਹੀ ਲੈਵਲ ਹੈਗੇ ਨੇ ਨਾ, ਤੇ ਉੱਤੇ ਜਾ ਕੇ ਇੱਕ ਲੈਵਲ ਤੇ ਜਾਣਾ, ਫਿਰ ਉੱਤੇ ਉੱਤੇ ਜਾਣਾ, ਉੱਤੇ ਉੱਤੇ ਜਾਣਾ, ਅਸੀਂ ਤੇ ਖੈਰ ਇਸ ਦੌੜ 'ਚ ਬਹੁਤ ਪਿੱਛੇ ਹੈ।
ਪਰ ਆਪਾਂ ਨੂੰ ਕੋਸ਼ਿਸ਼ ਤਾਂ ਕਰਨੀ
ਚਾਹੀਦੀ, ਕੋਸ਼ਿਸ਼ ਕਰਨੀ ਚਾਹੀਦੀ।
ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ, ਉਹਨੂੰ ਜੇ ਕਹੋ ਵੀ ਤੂੰ ਕੱਲ ਨੂੰ ਐਵੇਂ ਬਣ ਜਾਏਗਾ, ਕਦੇ ਨਹੀਂ ਮੰਨਦਾ ਉਹ। ਹੌਲੀ ਹੌਲੀ 1-2-3 ਜੋ ਮਿਹਨਤ ਕਰੀ ਜਾਂਦਾ, ਜਾਣ ਨੂੰ ਕਿਸੇ ਦਾ ਵੀ ਨਹੀਂ ਕਰਦਾ ਸਕੂਲ 'ਚ, ਤੇ ਉਹ ਘਰੇ ਜਾ ਕੇ ਖੇਡਾਂਗੇ, ਗੁੱਲੀ ਡੰਡਾ ਖੇਡਾਂਗੇ, ਪਰ ਸਕੂਲ 'ਚ ਮਜਬੂਰੀ 'ਚ ਮਾਂ ਬਾਪ ਭੇਜਦੇ ਨੇ, ਫਿਰ ਉਹਦੇ ਵਿੱਚੋਂ ਹੀ ਆਨੰਦ ਆਉਣ ਲੱਗ ਜਾਂਦਾ, ਤੇ ਅਸੀਂ ਇੱਕ ਦਿਨ ਆਲਮ ਫਾਜ਼ਿਲ ਬਣ ਜਾਂਦੇ ਹਾਂ। ਇਸ ਤਰ੍ਹਾਂ ਦੁਨੀਆਂ ਦਾ ਗਿਆਨ ਹੈ, ਦੇਖੋ ਦੁਨੀਆਂ ਦਾ ਗਿਆਨ ਜਿੰਨਾ ਵੀ ਹੈ, ਜੇ ਕਿਸੇ ਨੇ ਡਾਕਟਰ ਬਣਨਾ ਹੋਵੇ, ਡਾਕਟਰ ਬਣਨਾ ਹੋਵੇ, ਫਿਰ ਡਾਕਟਰ ਜਿਹੜੇ ਐਕਸਪਰਟ ਪ੍ਰੋਫੈਸਰ ਮੈਡੀਕਲ ਦੇ ਪ੍ਰੋਫੈਸਰ ਉਹਨਾਂ ਕੋਲ ਜਾਂਦੇ ਨੇ, ਉਹਨਾਂ ਨੂੰ ਹੋਸਪਿਟਲ ਚਲੇ ਜਾਂਦੇ ਨੇ, ਦੱਸਦੇ ਨੇ ਬਲੱਡ ਕਿਵੇਂ ਟੈਸਟ ਕਰਨਾ, ਉਹ ਕਿਵੇਂ ਕਰਨਾ, ਸਰਜਰੀ ਕਿਵੇਂ ਕਰਨੀ ਹੈ। ਸੋ ਉਹ ਪ੍ਰੈਕਟੀਕਲ ਕਰਦੇ ਨੇ, ਪ੍ਰੈਕਟੀਕਲ ਕਰਨ ਤੋਂ ਬਾਅਦ ਇੱਕ ਦਿਨ ਉਹ ਵੀ ਐਕਸਪਰਟ ਬਣ ਜਾਂਦੇ ਨੇ। ਇਸ ਤਰ੍ਹਾਂ ਦੁਨੀਆਂ ਦੇ ਵਿੱਚ ਕੋਈ ITI ਦਾ ਗਾਈ ਹੈ, ਕੋਈ ਪ੍ਰੋਫੈਸਰ ਹੈ, ਕੋਈ ਲਾਇਰ ਹੈ, ਕੋਈ ਡਾਕਟਰ ਹੈ, ਉਹ ਬਾਹਰਲਾ ਗਿਆਨ ਉਹਨਾਂ ਨੂੰ, ਪਰ ਇਸੇ ਤਰ੍ਹਾਂ ਅੰਦਰਲਾ ਗਿਆਨ ਹੈ। ਅੰਦਰਲੇ ਗਿਆਨ ਲਈ ਅਸੀਂ ਮਿਹਨਤ ਨਹੀਂ ਕਰਦੇ, ਜੋ 2 ਮਿੰਟ ਵੀ ਬੈਠਦੇ ਅਸੀਂ ਘੜੀ ਦੇਖਦੇ ਹਾਂ, ਅੱਛਾ ਹਾਲੇ ਤਾਂ 2 ਮਿੰਟ ਹੀ ਹੋਏ, ਨਾਲ ਤਾਂ 50 ਮਿੰਟ ਹੀ, ਹਾਲੇ ਤਾਂ 10 ਮਿੰਟ ਹੋਰ ਪਏ ਨੇ। ਤੇ ਜੇ ਅਸੀਂ ਅਮਿਤਾਬ ਬੱਚਨ ਦੇ, ਤੇ ਉਹ ਜਿਹੜੀ ਤੁਹਾਡੀ ਦੂਸਰੀ ਮੂਵੀ ਆਈ ਸੀ ਇੱਥੇ, ਕਿਹੜੀ ਆ, ਪਾਪੂਲਰ ਆਈ ਸੀ ਮੂਵੀ ਮੌਲਾ ਜੱਟ, ਉਹਨੂੰ ਦੇਖਣ ਲਈ ਆਪਾਂ 2 ਘੰਟੇ ਵੇਟ ਕਰਦੇ ਰਹੇ ਨੇ।
ਦੇਖੋ ਡਾਕਟਰ ਰਵੀ, ਚੀਜ਼ਾਂ ਤੇ ਰੱਬ ਨੇ ਵੀ, ਤੁਹਾਡੇ ਵੀ ਆਪਣੇ ਕਿੰਨੀਆਂ ਚੀਜ਼ਾਂ ਹੋਣਗੀਆਂ ਕੁਨੈਕਟ, ਸਾਡੇ ਵੀ ਦੇਖੋ ਨਮਾਜ਼ ਹੈਗੀ ਹੈ, ਤੇ ਨਮਾਜ਼ ਅਸੀਂ ਦੁਨੀਆਂ ਦੇ ਬਾਕੀ ਕੰਮ ਸਾਰੇ ਛੱਡ ਕੇ ਤੁਸੀਂ ਕੁਨੈਕਟ ਕਰੋ, ਫੋਕਸ ਕਰੋ, ਦਿਨ 'ਚ 5 ਦਫ਼ਾ ਸਾਨੂੰ ਝੰਜੋੜ ਕੇ ਕਿ ਤੁਸੀਂ ਵਾਪਿਸ ਆਓ, ਹੈ ਨਾ, ਕੁਨੈਕਟ ਕਰੋ। ਅਸੀਂ ਫੇਰ ਕਿਤੇ ਦੁਨੀਆਂ 'ਚ ਕੰਮ 'ਚ ਲੱਗ ਜਾਂਦੇ ਨੇ, ਫੇਰ ਵਾਪਿਸ ਆਓ, ਤੇ ਤਰੀਕੇ ਤਾਂ ਬਹੁਤ ਸਾਰੇ ਨੇ ਆਪਣੇ ਆਪ ਨੂੰ ਫੋਕਸ ਕਰਨ ਦੇ, ਆਪਣੇ ਆਪ ਨੂੰ ਜਮ੍ਹਾਂ ਕਰਨ ਦੇ। ਪਰ ਇਸੇ ਤਰ੍ਹਾਂ ਰੋਜ਼ਾ ਵੀ ਹੈ ਨਾ, ਕਿ ਆਪਣੇ ਆਪ ਨੂੰ ਪਿਓਰ ਕਰੋ, ਤੁਹਾਡੇ ਵੀ ਇਸੇ ਤਰ੍ਹਾਂ ਹੋਏਗਾ, ਹਰ ਰਿਲੀਜਨ 'ਚ ਹੈਗਾ, ਲੇਕਿਨ ਅਸੀਂ ਜਿਹੜੇ ਨੇ ਨਾ ਹੋਰ ਚੀਜ਼ਾਂ 'ਚ ਲੱਗ ਗਏ ਨੇ, ਦੁਨੀਆਂ 'ਚ ਲੱਗ ਗਏ ਨਾ।
ਬਿਲਕੁਲ, ਇਸੇ ਕਰਕੇ ਸਾਨੂੰ ਪ੍ਰੋਬਲਮਸ ਆ ਰਹੀਆਂ ਨੇ, ਕਿਉਂਕਿ ਜਿਹੜੀ ਹੈਪੀਨੈਸ ਹੈ, ਤੁਸੀਂ ਦੇਖੋ ਵੀ ਹੈਪੀਨੈਸ ਆਊਗੀ ਕਿੱਥੋਂ। ਹੈਪੀਨੈਸ ਹਾਂਜੀ ਇਹੀ ਜੀਸਸ ਕ੍ਰਾਈਸਟ ਨੇ ਵੀ ਤਾਂ ਬਾਈਬਲ ਦੇ ਅੰਦਰ ਇਹੀ ਕਿਹਾ ਸੀ ਨਾ ਵੀ ਪਸ਼ਚਾਤਾਪ ਕਰੋ, ਜਿਹੜਾ ਪੁਰਾਣੀਆਂ ਗਲਤੀਆਂ ਕਰ ਲਈਆਂ ਉਹਦੇ ਲਈ ਮਾਫੀ ਮੰਗੋ ਤੇ ਇਹ ਵਾਅਦਾ ਕਰੋ ਮੈਂ ਅੱਗੇ ਤੋਂ ਨਹੀਂ ਕਰੂੰਗਾ। ਪਰ ਅਸੀਂ ਅੱਧੀ ਗੱਲ ਫੜ ਲਈ, ਅਸੀਂ ਮਾਫੀ ਤਾਂ ਮੰਗੀ ਆ ਨਾਲੇ ਅਸੀਂ ਕਰੀ ਵੀ ਆ ਨੇ,
ਹੈ ਨਾ,
ਅਸੀਂ ਕਰੀ ਵੀ ਆ ਗਲਤੀ, ਰੱਬ ਵੀ ਹੱਸਦਾ ਵੀ ਆ ਕਹੇ ਕਿਸ ਤਰ੍ਹਾਂ ਦੇ ਬੰਦੇ ਨੇ,
ਮਤਲਬ ਹਰ ਵਿੱਚ ਚ ਰੱਬ ਨੂੰ ਲਿਆ ਆਂਦੇ ਆ, ਅਸੀਂ ਕਰਨੀ ਅਸੀਂ ਖੁਦ ਆ
ਖੁਦ। ਸੋ ਇਸੇ ਕਰਕੇ ਦੇਖੋ ਕਿੰਨੇ ਇੱਥੇ ਦੁਨੀਆਂ 'ਚ ਜ਼ੁਲਮ ਹੋ ਰਹੇ ਨੇ, ਸਭ ਕੁਛ ਹੋ ਰਹੇ ਨੇ, ਪਰ ਕੁਛ ਬੰਦੇ ਅੱਛੇ ਵੀ ਨੇ। ਦੇਖੋ ਇੱਕ ਪਾਸੇ ਅਸੀਂ ਦਾਨ ਵੀ ਦੇਈ ਜਾ ਰਹੇ ਹਾਂ, ਲੋਕਾਂ ਦੀ ਹੈਲਪ ਵੀ ਕਰਦੇ ਹਾਂ, ਨਵਾਜ਼ ਰਮਜ਼ਾਨ ਦੇ ਮਹੀਨੇ ਕਰਦੇ ਹਾਂ, ਪਰ ਦੂਜੇ ਪਾਸੇ ਅਸੀਂ ਨਫ਼ਰਤ ਵੀ ਕਰੀ ਜਾਂਦੇ ਹਾਂ। ਹੁਣ ਰਮਜ਼ਾਨ ਦੇ ਮਹੀਨੇ ਸਾਰੇ ਬੰਦੇ ਪਾਕਿਸਤਾਨ ਦੇ ਵਿੱਚ ਰੋਜ਼ੇ ਰੱਖਦੇ ਹੋਣਗੇ, ਪਰ ਇਮਰਾਨ ਤੇ ਨਵਾਜ਼ ਸ਼ਰੀਫ ਨੂੰ ਇਕੱਠੇ ਨਹੀਂ ਬਿਠਾ ਸਕਦੇ।
ਤੁਸੀਂ ਦੇਖੋ ਉੱਥੇ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ, ਹੈ ਨਾ, ਮਤਲਬ ਲੋਕੀ ਵੈਸੇ ਤੇ ਰੱਬ ਰੱਬ ਅੱਲਾ 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 ਕਰਦੇ ਨੇ, ਪਰ ਦੂਸਰੇ ਬੰਦੇ ਨੂੰ ਕਿੰਨੀ ਮਹਿੰਗੀ ਚੀਜ਼ਾਂ ਕਿ ਅਫੋਰਡ ਹੀ ਨਹੀਂ ਕਰ ਸਕਦੇ। ਝੂਠ ਉੱਥੇ ਇੰਨਾ, ਮੈਂ ਮਤਲਬ ਬੜੀ ਪ੍ਰੋਬਲਮਸ ਹੈਗੀਆਂ ਨੇ, ਤੇ ਮਕਸਦ ਹੀ ਰਮਜ਼ਾਨ ਦਾ ਹੈ ਕਿ ਤੁਸੀਂ ਉਹਨਾਂ ਕੋਲੋਂ ਚੀਜ਼ਾਂ ਕਰਕੇ ਲੋਕਾਂ ਲਈ ਈਜ਼ੀ ਆਸਾਨੀਆਂ ਪੈਦਾ ਕਰੋ। ਅਸੀਂ ਬਸ ਮੰਨ ਲਿੱਤੀ ਹੈ ਕਿ ਅਸੀਂ ਕਰਨਾ ਹੀ ਨਹੀਂ ਕੋਈ ਕੰਮ,
ਕਿਉਂਕਿ ਉਹਦੀ ਕਾਰਨ ਇਹ ਹੈ ਨਾ ਵੀ ਜਿਹੜਾ ਖੁਦਾ ਹੈ ਉਹਦਾ ਸਾਨੂੰ 2 ਸਾਲ ਦੇ ਬੱਚੇ ਜਿੰਨਾ ਡਰ ਵੀ ਨਹੀਂ ਹੈ। ਜੇ ਇੱਥੇ ਬੱਚਾ ਵੀ ਬੈਠਾ ਹੋਵੇ ਨਾ, ਅਸੀਂ ਥੋੜਾ ਸੋਚਦੇ ਹਾਂ ਵੀ ਚਲੋ ਤੁਸੀਂ ਤਾਂ ਵੱਡੇ ਹੋ, ਜੇ ਵੀ ਹੁਣ ਤੁਹਾਡੇ ਕੋਲ ਜੇ ਬੱਚਾ ਵੀ ਬੈਠਾ ਹੋਵੇ ਮੈਂ ਤੁਹਾਡਾ ਸਪੀਕਰ ਜਾਂ ਨਹੀਂ ਚੱਕ ਕੇ ਲਿਆਂਦਾ, ਥੋੜੀ ਦਿਨ ਜੇਬ 'ਚ ਪਾਉਣਾ, ਦਸ ਡਾਲਰ ਦਾ ਹੋਊਗਾ, ਤੇ ਵੀ ਕਿਉਂ ਬੱਚਾ ਦੇਖ ਰਿਹਾ। ਨਾਲੇ ਅਸੀਂ ਕਹਿੰਦੇ ਹਾਂ ਵੀ ਖੁਦਾ ਹਰ ਥਾਂ ਤੇ ਹੈ, ਹੀ ਇਜ਼ ਪ੍ਰੈਜੈਂਟ ਐਵਰੀਵੇਅਰ, ਫਿਰ ਵੀ ਅਸੀਂ ਉਹਦਾ ਡਰ 2 ਸਾਲ ਦੇ ਬੱਚੇ ਜੇ ਨਾਨੀ, ਫਿਰ ਵੀ ਦੇਖ ਲਓ ਜੀ ਕਿੰਨੀਆਂ ਪੁੱਠੀਆਂ ਸਿੱਧੀਆਂ ਚੋਰੀਆਂ ਠੱਗੀਆਂ ਬੇਈਮਾਨੀਆਂ ਕਰਦੇ ਆ, ਬਲੈਕ ਮਾਰਕੀਟ ਨਿਕਲਦਾ, ਹਾਲਾਂਕਿ ਪਤਾ ਕਿ ਕੁਛ ਨਹੀਂ ਹੋਣਾ,
ਸਭ ਕੁਝ
ਗਰੀਬ। ਆਪਾਂ ਇੱਕ ਪਾਸੇ ਕਹਿੰਦੇ ਰਮਜ਼ਾਨ ਦੀ 2.5 ਦਿਓ, ਲੋਕਾਂ ਦੀ ਹੈਲਪ ਕਰੋ, ਨੀਡੀ ਦੀ ਕਰੋ, ਦੂਜੇ ਪਾਸੇ ਨੀਡੀ ਜਿਹੜੇ ਬੰਦਿਆਂ ਦੀ ਲੋਕ ਉਹਨਾਂ ਨੂੰ ਬਲੈਕ,
ਉਹਨੂੰ ਕੋਈ ਪੁੱਛਦਾ ਹੀ ਨਹੀਂ ਹੈ ਜੀ ਉਹਨਾਂ ਤੇ। ਅਬ ਤੁਸੀਂ ਦੇਖੋ ਕਿ ਚਲੋ ਠੀਕ ਹੈ, ਪਾਕਿਸਤਾਨ ਦੀ ਅਗਰ ਗੱਲ ਹੈ, ਹਰ ਤਰਫ ਧੋਖਾ, ਫਰੇਬ, ਝੂਠ, ਮਿਲਾਵਟ, ਜ਼ੁਲਮ, ਜਬਰ, ਮਤਲਬ ਐਵਰੀਥਿੰਗ, ਤੇ ਰੋਜ਼ਿਆਂ 'ਚ ਵੀ ਨਹੀਂ ਛੱਡਿਆ ਤੇ ਫਿਰ ਕੀ ਫਾਇਦਾ ਰੋਜ਼ਿਆਂ ਦਾ।
ਹਾਂਜੀ, ਸੋ ਇਸੇ ਕਰਕੇ ਕਹਿੰਦੇ ਨਾ ਵੀ ਜਿਹੜੇ ਹਿੰਦੂ ਨੇ ਉਹ ਕਹਿੰਦੇ ਨੇ ਵੀ ਸੂਰਜ ਚੜ੍ਹਦਾ ਪਰਮਾਤਮਾ ਉੱਧਰ ਹੈ, ਹਿੰਦੂਆਂ ਦਾ ਰੱਬ ਚੜ੍ਹਦੇ ਪਾਸੇ, ਮੁਸਲਮਾਨਾਂ ਦਾ ਲਹਿੰਦੇ, ਆਸ਼ਕਾਂ ਦਾ ਰੱਬ ਚਾਰ ਸਫੇਰੇ, ਹੈ ਨਾ, ਕਹਿੰਦੇ ਨੇ ਨਾ ਚੜ੍ਹਦੇ ਨਾ ਲਹਿੰਦੇ, ਜਿਹੜੇ ਪਰਮਾਤਮਾ ਨੂੰ ਅੰਦਰੋਂ ਪ੍ਰਗਟ ਕਰ ਲੈਂਦੇ ਨੇ ਨਾ, ਉਹ ਫਿਰ ਇੰਨਾ ਵਹਿਮਾਂ ਭਰਮਾਂ 'ਚ ਨਹੀਂ ਪੈਂਦੇ ਵੀ ਕਿੱਥੇ ਹੈ। ਬਾਕੀ ਤਾਂ ਸਭ ਰਿਚੁਅਲਸ ਬਣਾਈਆਂ, ਰਿਚੁਅਲਸ ਨੂੰ ਜੇ ਤੁਸੀਂ ਨਹੀਂ ਫਾਲੋ ਕਰੋਗੇ ਤੁਹਾਨੂੰ ਸਜ਼ਾ ਦਿੱਤੀ ਜਾਂਦੀ ਹੈ, ਤੁਹਾਨੂੰ ਬਾਈਕਾਟ ਕੀਤਾ ਜਾਂਦਾ। ਪਰ ਜਦੋਂ ਬੰਦਾ ਰਿਚੁਅਲ ਨੂੰ ਛੱਡ ਕੇ ਆਪਣੇ ਅੰਦਰ ਤਰੱਕੀ ਦਾ, ਉਹਨੂੰ ਤਾਂ ਹੀ ਕਹਿੰਦਾ ਵੀ ਕਾਮਲਾ ਬੇਵਕੂਫ ਹੈ। ਜਿਵੇਂ ਉਹਨੂੰ ਪੁੱਛਿਆ ਸੀ ਨਾ ਇੱਕ ਵਾਰੀ ਸੁਲਤਾਨ, ਸੋਰੀ ਮੈਂ ਤੁਹਾਨੂੰ ਦੱਸ ਦੇਣਾ ਵੀ ਇੱਕ ਬੰਦੇ ਪੈਗੰਬਰ ਹੋਏ ਨੇ, ਮੌਲਾਨਾ ਰੂਮ।
ਅੱਛਾ, ਮੌਲਾਨਾ ਰੂਮੀ।
ਹਾਂਜੀ, ਤੇ ਉਹ ਇੱਕ ਵਾਰ ਕਹਿੰਦੇ ਸੀਗੇ ਵੀ ਉਹਨੂੰ ਆਪਣੇ ਚੇਲਿਆਂ ਦੇ ਨਾਲ ਬੈਠੇ ਸੀਗੇ, ਤੇ ਉਹਨਾਂ ਨੇ ਕਿਹਾ ਸੀ ਵੀ ਇਹ ਬਰੋਜ਼ ਮਾਇੰਡ ਨਾ ਕਰਨਾ, ਮੈਂ ਤਾਂ ਉਹਨਾਂ ਦੀ ਗੱਲ ਦੱਸ ਰਿਹਾ, ਹੈ ਨਾ। ਤੇ ਉਹਨਾਂ ਨੇ ਕਿਹਾ ਸੀ ਵੀ ਰੋਜ਼ਿਆਂ 'ਚ ਕੁਛ ਨਹੀਂ ਹੈ, ਤੁਸੀਂ ਇਬਾਦਤ ਕਰੋ ਹੀ ਟਾਈਮ ਲਾਓ, ਇਬਾਦਤ ਸੱਚੀ ਕਰੋ ਤੇ ਫਿਰ ਕੁਛ ਖਾ ਪੀ ਲਓ। ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕੁਛ ਚੇਲੇ ਸੀ, ਉਹਨਾਂ ਨੇ ਗੱਲ ਮੰਨ ਲਈ। ਇੰਨੇ ਨੂੰ ਕੁਛ ਬੰਦੇ ਪੁਲਿਸ ਵਾਲੇ ਜਾ ਰਹੇ ਸੀ ਉਸ ਟਾਈਮ ਦੇ ਵਿੱਚ, ਜਿਹੜੇ ਕਿ ਮੁਸਲਿਮ ਸੀਗੇ ਖੁਦ ਵੀ, ਉਹਨਾਂ ਨੇ ਦੇਖਿਆ ਵੀ ਲੱਗਦੇ ਸਿਰ 'ਤੇ ਟੋਪੀ ਪਾਈ ਹੈ, ਬੇਰ ਖਾਈ ਜਾਂਦੇ ਨੇ। ਉਹਨਾਂ ਨੇ ਪੁੱਛਿਆ ਵੀ ਤੁਹਾਡਾ ਨਾਂ ਕੀ ਹੈ, ਉਹਨੇ ਕਿਸੇ ਨੇ ਕਹਿਤਾ ਵੀ ਇਮਰਾਨ ਖਾਨ ਹੈ, ਕਿਸੇ ਨੇ ਕਹਿਤਾ ਨਵਾਜ਼ ਸ਼ਰੀਫ ਹੈ, ਉਹਨਾਂ ਨੇ ਜੁੱਤੀ ਲਾ ਲਈ, ਕਹਿੰਦਾ ਤੁਹਾਨੂੰ ਪਤਾ ਨਹੀਂ ਮੁਤਾ ਰਮਜ਼ਾਨ ਦਾ ਮਹੀਨਾ ਚੱਲਦਾ, ਰੋਜ਼ੇ ਰੱਸੀਗੇ, ਤੁਸੀਂ ਰੁਖਾਈਆਂ ਨੇ, ਉਹ ਜੋ ਜੁੱਤੀਆਂ 4-5 ਪਈਆਂ ਅਤੇ ਉਹ ਚੁੱਪ ਕਰਕੇ ਖਾ ਕੇ ਵੀ ਮਾੜੇ ਸੀਗੇ, ਉਹ ਪੁਲਿਸ ਵਾਲੇ ਸੀਗੇ, ਅਤੇ ਉਹਨਾਂ ਨੇ ਦੇਖਿਆ ਕਿ ਅੰਦਰ ਬੈਠਾ ਵੀ ਉਹ ਵੀ ਕੁਛ ਖਾਈ ਜਾਂਦਾ, ਉਹ ਉਹਦੇ ਕੋਲੇ ਚਲੇ ਗਏ, ਉਹ ਰੂਮੀ ਸਾਹਿਬ ਕੋਲੇ, ਅਤੇ ਉਹਨੂੰ ਜਾ ਕੇ ਪੁੱਛਿਆ ਵੀ ਤੁਹਾਡਾ ਨਾਂ ਕੀ ਹੈ, ਉਹ ਕਹਿੰਦਾ ਉਹ ਕਹਿੰਦਾ ਨਾਂ ਪੁੱਛਿਆ, ਕਹਿੰਦਾ ਕਹਿੰਦਾ ਛੱਡ ਜਾ ਤਾਂ ਕੰਮ ਲੈ, ਇਹਨੂੰ ਕੁਛ ਨਹੀਂ ਕਹਿਣਾ। ਉਹ ਚਲੇ ਗਏ ਤੇ ਉਹਦੇ ਜਿਹੜੇ ਚੇਲੇ ਆਏ ਉਹਨੂੰ ਪੁੱਛਿਆ ਵੀ ਮਹਾਰਾਜ ਸਾਨੂੰ ਦੱਸੋ ਵੀ ਸਾਡੇ ਜੁੱਤੀਆਂ ਮਾਰ ਕੇ ਖਾਂਦੇ, ਤੁਸੀਂ ਵੀ ਤੁਹਾਨੂੰ ਕੁਛ ਨਹੀਂ ਕਿਹਾ। ਕਹਿੰਦਾ ਤੁਹਾਨੂੰ ਕੀ ਪੁੱਛਿਆ ਕੀ ਸੀ? ਕਹਿੰਦੇ ਸਾਨੂੰ ਪੁੱਛਿਆ ਤੁਹਾਡਾ ਨਾਂ ਕੀ ਹੈ? ਕਹਿੰਦਾ ਅਸੀਂ ਆਪਣਾ ਨਾਂ ਦੱਸਤਾ। ਕਹਿੰਦਾ ਤਾਂ ਹੀ ਤਾਂ ਫਸੇ, ਮੈਨੂੰ ਪੁੱਛਦੇ ਨੇ ਕੀ ਹੈ ਨਾ, ਉਹ ਮੈਂ ਦੱਸੇ ਕਰੀ ਗਿਆ। ਉਹ ਕਹਿੰਦੇ ਕਮਲਾ, ਜਿੰਨਾ ਚਿਰ ਤੱਕ ਅਸੀਂ ਕਮਲੇ ਨਹੀਂ ਨਾ ਬੰਦੇ ਉਹਦੇ ਦਰਬਾਰ ਦੇ ਵਿੱਚ, ਲੋਕ ਸਾਨੂੰ ਕਮਲਾ ਕਹਿੰਦੇ ਨੇ, ਪਰ ਉਹਦੀ ਨਿਗਾਹ ਉੱਥੇ ਉਹ ਬੜਾ ਸ਼ਹਿਨਸ਼ਾਹ ਬਣਿਆ ਹੁੰਦਾ। ਸੋ ਉਹਨਾਂ ਚਿਰ ਤੱਕ ਅਸੀਂ ਦੁਨੀਆਂ ਦੇ ਪਿੱਛੇ ਲੱਗੇ, ਜਿੰਨਾ ਚਿਰ ਸਾਡੀ ਦੁਨੀਆਂ ਨਾਲ ਅਟੈਚਮੈਂਟ ਹੈ ਤਾਂ ਹੀ ਸਾਨੂੰ ਪ੍ਰੋਬਲਮ ਆਉਂਦੀਆਂ ਨੇ। ਜਦੋਂ ਸਾਡੀ ਦੁਨੀਆਂ ਨਾਲ ਅਟੈਚਮੈਂਟ ਘੱਟ ਜਾਂਦੀ ਹੈ, ਅਸੀਂ ਉਹਦੇ ਨਾਲ ਲੱਗ ਜਾਂਦੇ। ਤੁਸੀਂ ਗੱਲ ਸਰਬਤ ਜੀ ਪ੍ਰੈਕਟੀਕਲ ਸਰ, ਮੈਂ ਦੱਸ ਰਿਹਾ, ਮੈਂ ਦੱਸਣਾ ਤਾਂ ਨਹੀਂ ਚਾਹੁੰਦਾ ਸੀ। ਜਿਹਦੇ ਬੰਦੇ ਕੋਲ ਤਾਕਤ ਹੁੰਦੀ ਹੈ ਨਾ, ਤੁਸੀਂ ਤਲਵਾਰ ਲਿਆਓ ਮੇਰੇ 'ਤੇ ਕਰਕੇ ਦੇਖ ਲਓ ਹਮਲਾ, ਜੇ ਕੋਈ ਵੀ ਧਰਮ ਵਾਲਾ। ਜਿਹੜੇ ਬੰਦੇ ਅੰਦਰਲੀ ਤਾਕਤ ਬੈਠੀ ਨਾ, ਉਹਦੇ ਕਿੰਨੀ ਕੋਈ ਝਾਕ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਪਾਵਰ ਬਹੁਤ ਵੱਡੀ ਹੁੰਦੀ ਆ। ਉਹ ਦੇਖੋ ਸ਼ੋਅ ਨਹੀਂ ਕਰਦਾ, ਜਿਸ ਤਰ੍ਹਾਂ ਸੈਂਟ ਦੀ ਸ਼ੀਸ਼ੀ ਦੇ ਵਿੱਚ ਸੈਂਟ ਹੁੰਦਾ ਨਾ, ਬੰਦ ਰਹੇ ਅਤੇ ਉਹਦੀ ਖੁਸ਼ਬੂ ਆਉਂਦੀ ਵੀ ਰਹਿੰਦੀ ਹੈ। ਜੇ ਖੋਲ ਜਾਂਗੇ ਢੱਕਣ ਫਿਰ ਖਰਾਬ ਹੈ। ਜੇ ਹੁਣ ਇਹ ਦੱਸਣਾ ਸ਼ੁਰੂ ਕਰਦੀ ਹੈ ਨਾ ਵੀ ਮੇਰੇ ਕੋਲ ਆਹ ਪਾਵਰਾਂ ਉਹ ਪਾਵਰਾਂ ਨੇ,
ਟਾਈਮ ਸਾਡਾ ਹੋ ਗਿਆ, ਦੇਖ ਲਓ ਪਤਾ ਹੀ ਨਹੀਂ ਚੱਲਾ ਗੱਲਾਂ ਬਾਤਾਂ ਕਰਦੇ ਹੋਏ, ਤੇ ਬਹੁਤ ਅੱਛਾ ਲੱਗਿਆ।
ਤੁਹਾਡਾ ਬਹੁਤ ਬਹੁਤ ਥੈਂਕਸ, ਆਮ ਰੀਅਲੀ ਪ੍ਰਾਊਡ ਆਫ ਯੂ। ਜਦੋਂ ਵੀ ਤੁਹਾਨੂੰ ਕਹਿੰਦੇ ਆ
of the owner or management of WTOR radio station.
Zakat ek ahem fariza hai. Is saal maah Ramzan mein apni zakat aur atiyat Human Concern International ke zariye mustahiqeen tak barwaqt pahunchaye. HCI ek Canadian registered charity jo pichle 42 saalon se insaniyat ki khidmat mein sargarm e amal hai. Sirf $100 se aap ek zaruratmand khandan ko राशन का तोहफा दे सकते हैं। आइए मिलकर अपना कंसर्न शो करते हैं और अपने रब को राजी करने की कोशिश करते हैं। आज ही डोनेट कीजिए www.humanconcern.org या फिर 416-294-7869 पर राब्ता कीजिए।
ट्रकिंग वाले वीरो ध्यान नाल सुनो, ट्रक जिद्दा दा भी चलाउने हो, मैनुअल जा ऑटोमेटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नु कॉल करो 416-655-2000।
वेलकम टू इकरास, हलाल फाइनेंसिंग के लिए आपका घर। पिछले 3 साल की मेहनत, कोई शॉर्टकट नहीं।